And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ, ਆਲ ਇਜ਼ ਵੈਲ। ਇਹ ਜਿਹੜੀ ਇੱਕ ਖਬਰ ਕਾਫੀ ਕੰਸਰਨਿੰਗ ਹੈ, ਜਿਹੜੀ ਨਾਰਦਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਮੰਗਲਵਾਰ ਤੋਂ ਉੱਥੇ ਦੀ ਇੱਕ ਜਿਹੜੀ ਮਾਈਨ ਹੈਗੀ ਆ,
ਰੈੱਡ ਕ੍ਰਿਸ ਮਾਈਨ
ਜਿਹੜੀ ਕਿ ਡੀਜ ਲੇਕ ਦੇ ਨੇੜੇ ਆ, ਇਹਦੇ ਵਿੱਚ ਕਾਪਰ ਅਤੇ
ਗੋਲਡ
ਹੈ ਨਾ, ਇਹਦੀ ਮਾਈਨਿੰਗ ਹੁੰਦੀ ਆ। ਅਤੇ ਉਹਦੇ ਵਿੱਚ ਵਾਸੂ ਜੀ ਪਰਸੋਂ ਤੋਂ ਤਿੰਨ ਕਾਮੇ ਫਸੇ ਹੋਏ ਨੇ, ਤਿੰਨ ਮਾਈਨਰ ਫਸੇ ਨੇ, ਜਿਨ੍ਹਾਂ ਦੇ ਵਿੱਚੋਂ ਦੋ ਬੀ ਸੀ ਨਾਲ ਸੰਬੰਧਿਤ ਨੇ, ਇੱਕ ਓਨਟੈਰੀਓ ਨਾਲ ਸੰਬੰਧਿਤ ਆ। ਡੇਵੀ ਡੀ ਬੀ ਪ੍ਰੀਮੀਅਰ ਨੇ ਕੱਲ੍ਹ ਜਦੋਂ ਪ੍ਰੀਮੀਅਰਸ ਦੀ ਮੀਟਿੰਗ ਤੋਂ ਬਾਅਦ ਉੱਥੇ ਸਾਂਝੀ ਪ੍ਰੈਸ ਕਾਨਫਰੰਸ ਹੋ ਰਹੀ ਸੀ, ਉੱਥੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਹੁਣ ਪਤਾ ਇਹ ਲੱਗ ਰਿਹਾ ਵੀ ਇਹ ਜਿਹੜੇ ਤਿੰਨੋਂ ਕਾਮੇ ਨੇ ਉੱਥੇ ਫਸੇ ਕਿਵੇਂ, ਬਾਵਜੂਦ ਇਸ ਦੇ ਕਿ ਇੱਕ ਬੜਾ ਸੇਫਟੀ ਪ੍ਰੋਟੋਕੋਲ ਐਸਟੈਬਲਿਸ਼ ਕੀਤਾ ਗਿਆ। ਜਿਹੜੀ ਇਹ ਮਾਈਨ ਹੈ, ਇਹਦੇ ਵਿੱਚ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਜਿਹੜੀ ਉਹ ਐਕਸਟ੍ਰੈਕਸ਼ਨ ਕੀਤੀ ਜਾਂਦੀ ਹੈ ਕਾਪਰ ਦੀ ਅਤੇ ਗੋਲਡ ਦੀ, ਇਹ ਗਰਾਊਂਡ ਨੂੰ ਕੋਲੈਪਸ ਕਰਕੇ ਫਿਰ ਉਹਦੇ ਵਿੱਚੋਂ ਐਕਸਟ੍ਰੈਕਸ਼ਨ ਹੁੰਦੀ ਹੈ, ਮਾਈਨਿੰਗ ਹੁੰਦੀ ਆ। ਜਿਹੜੀ ਥਾਂ 'ਤੇ ਇਹ ਕੰਮ ਕਰ ਰਹੇ ਸੀ, ਜਿਸ ਪੁਆਇੰਟ 'ਤੇ ਸੀਗੇ ਮਾਈਨ ਦੇ ਵਿੱਚ, ਉੱਤੋਂ ਪਿੱਛੇ, ਸੋ ਇਹਨਾਂ ਤੋਂ ਪਿੱਛੇ ਗਰਾਊਂਡ ਕੋਲੈਪਸ ਹੁੰਦਾ, ਅਨਪਲੈਨਡ ਕੋਲੈਪਸ ਹੁੰਦਾ ਉਹ, ਜਿੱਦਾਂ ਕਿ ਇਹ ਸੰਕੇਤ ਸੀ ਵੀ ਇਹ ਕੋਈ ਸਮੱਸਿਆ ਪੈਦਾ ਹੋਈ ਆ। ਸੇਫਟੀ ਪ੍ਰੋਟੋਕੋਲ ਐਕਟੀਵੇਟ ਕੀਤਾ ਜਾਂਦਾ, ਇਹਨਾਂ ਸਾਰੇ ਵਰਕਰਸ ਨੂੰ, ਤਿੰਨੋਂ ਵਰਕਰਸ ਨੂੰ ਕਹਿ ਦਿੱਤਾ ਜਾਂਦਾ ਕਿ ਇੱਕ ਜਿਹੜਾ ਸ਼ੈਲਟਰ ਉੱਥੇ ਬਣਿਆ ਹੋਇਆ ਅੰਡਰਗਰਾਊਂਡ ਹੀ, ਤੁਸੀਂ ਉੱਥੇ ਚਲੇ ਜਾਓ। ਇਹ ਵਰਕਰਸ ਉੱਥੇ ਪਹੁੰਚ ਵੀ ਜਾਂਦੇ ਨੇ, ਉਸ ਸ਼ੈਲਟਰ ਦੇ ਵਿੱਚ, ਉਸ ਰੈਫਿਊਜ ਏਰੀਆ ਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਆ, ਪਾਣੀ ਉੱਥੇ ਹੈਗਾ। ਦੇਰ ਆਰ ਇਨਫ ਸਪਲਾਈਜ਼ ਕਿ 16 ਬੰਦੇ 3 ਦਿਨਾਂ ਤੱਕ ਉੱਥੇ ਐਟਲੀਸਟ ਉਹਨਾਂ ਕੋਲ ਜਿਹੜੀਆਂ ਲੋੜੀਂਦੀਆਂ ਸਪਲਾਈਜ਼ ਨੇ ਉਹ ਹੋਣਗੀਆਂ। ਉੱਥੋਂ ਤੱਕ ਤਾਂ ਵਾਸੂ ਜੀ ਚਲੋ, ਤਾਂ ਵੀ ਜਿਹੜਾ ਕੰਸਰਨ ਭਾਵੇਂ ਸੀਗਾ, ਪਰ ਕੰਸਰਨ ਗੰਭੀਰ ਉਦੋਂ ਬਣ ਗਿਆ ਜਦੋਂ ਇੱਕ ਸੈਕਿੰਡ ਕੋਲੈਪਸ ਹੋ ਗਿਆ ਅਤੇ ਉਹਦੇ ਕਰਕੇ ਕਮਿਊਨੀਕੇਸ਼ਨ ਸਨੈਪ ਹੋ ਗਈ।
ਜਾਂ ਸੈਕਿੰਡ ਕੋਲੈਪਸ ਤੋਂ ਬਾਅਦ ਕਮਿਊਨੀਕੇਸ਼ਨ ਬਿਲਕੁਲ ਟੁੱਟ ਗਈ ਹੈ, ਪਰ ਇਹ ਦੱਸਿਆ ਜਾ ਰਿਹਾ ਕਹਿੰਦੇ ਕਿ ਜਿਹੜੇ ਉਹ ਵਰਕਰਸ ਨੇ, ਜਦੋਂ ਉਹਨਾਂ ਨਾਲ ਪਹਿਲਾਂ ਕਮਿਊਨੀਕੇਸ਼ਨ ਹੋਇਆ, ਦੇ ਆਰ ਅਨਇੰਜਰਡ, ਵੀ ਉਹਨਾਂ ਨੂੰ ਕੋਈ ਸੱਟ ਵਗੈਰਾ ਨਹੀਂ ਲੱਗੀ, ਦੇ ਆਰ ਫਾਈਨ, ਅਤੇ ਉਹਨਾਂ ਦੇ ਕੋਲ ਸਪਲਾਈਜ਼ ਵਗੈਰਾ ਹੈਗੀਆਂ ਨੇ
ਜੀ।
ਅਤੇ ਹੁਣ ਉਹਨਾਂ ਨੂੰ ਉੱਥੋਂ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਅਤੇ
ਅੱਜ ਸਵੇਰੇ ਹੀ ਕੰਪਨੀ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਉਹ ਡੈਬਰੀ ਹੈ, ਜਿਹੜਾ ਮਲਬਾ, ਸੋ ਦੋ ਇਹਨੂੰ ਫਾਲ ਆਫ ਗਰਾਊਂਡ ਇੰਸੀਡੈਂਟਸ ਕਹਿੰਦੇ ਆ, ਜਿਹੜੀ ਮਿੱਟੀ ਉਹ ਧਸ ਗਈ, ਸੋ ਦੋ ਵਾਰ ਇੱਦਾਂ ਦੇ ਇੰਸੀਡੈਂਟਸ ਹੋਏ ਨੇ। ਸੋ ਉਹਦੇ ਕਰਕੇ ਜਿਹੜਾ ਮਲਬਾ ਹੈ ਜਿਹਦੇ ਪਿੱਛੇ ਵਰਕਰਸ ਫਸੇ ਹੋਏ ਨੇ, ਉਹ ਮਲਬਾ ਜਿਹੜੀ ਉਹ ਕੰਧ ਕਹਿ ਲਓ ਜਾਂ ਉਹ ਢੇਰ ਕਹਿ ਲਓ, ਉਹ 20 ਤੋਂ 30 ਮੀਟਰ ਲੰਬਾ ਹੈ।
ਅੱਛਾ ਜੀ।
ਤੇ 7 ਤੋਂ 8 ਮੀਟਰ ਉੱਚਾ ਹੈ।
ਅੱਛਾ ਜੀ।
ਸੋ ਉਹਨੂੰ ਫਿਰ ਕਹਿ ਲਓ ਵੀ ਕ੍ਰੋਸ ਕਰਕੇ ਰੈਸਕਿਊ ਕੀਤਾ ਜਾਣਾ ਇਹਨਾਂ ਵਰਕਰਸ ਨੂੰ।
ਸੋ ਲਗਭਗ 20 ਫੁੱਟ ਉੱਚਾ।
ਹਾਂ, ਸੋ 20 ਤੋਂ 30 ਮੀਟਰ, ਫੁੱਟ ਵੀ ਨਹੀਂ, ਮੀਟਰ
ਨਹੀਂ, ਜਿਹੜੀ ਉਚਾਈ ਆ ਉਹਦੀ, ਉਚਾਈ ਤੁਸੀਂ
7 ਤੋਂ 8 ਮੀਟਰ,
7 ਤੋਂ 8 ਮੀਟਰ ਆ।
ਸੋ 7 ਤੋਂ 8 ਮੀਟਰ ਉੱਚਾ
ਜੀ,
ਤੇ 20 ਤੋਂ 30 ਮੀਟਰ ਲੰਬਾ
ਜੀ ਜੀ ਜੀ।
ਸੋ ਇਹ ਜਿਹੜਾ ਢੇਰ ਬਣਿਆ ਹੋਇਆ, ਸੋ ਇਹ ਦੱਸਿਆ ਗਿਆ ਅੱਜ ਸਵੇਰੇ ਕੰਪਨੀ ਵੱਲੋਂ। ਤੇ ਕਹਿੰਦੇ ਡਰੋਨਸ ਦੇ ਨਾਲ ਹੁਣ ਅਸੈਸਮੈਂਟ ਕੀਤੀ ਜਾ ਰਹੀ ਹੈ ਜੀਓ ਟੈਕਨੀਕਲ ਕੰਡੀਸ਼ਨਸ ਦੀ, ਤੇ ਕੰਪਨੀ। ਸੋ ਵਿਜੇ ਜੀ, ਇਹ ਜਿਹੜੀ ਕੰਪਨੀ ਹੈ ਇਹ ਅਮੈਰੀਕਨ ਕੰਪਨੀ ਹੈ, ਕੋਲੋਰਾਡੋ ਬੇਸਡ ਹੈ, ਨਿਊ ਮੌਂਟ ਕਾਰਪ। ਤੇ ਇਹ ਜਿਹੜੇ ਪਰ ਵਰਕਰਸ ਨੇ, ਮਾਈਨਿੰਗ ਵਰਕਰਸ, ਇਸ ਕੰਪਨੀ ਦੇ ਇੰਪਲੋਈਜ਼ ਨਹੀਂ ਸੀ,
ਕੰਟਰੈਕਟਰ ਨੇ, ਯੂਨੀਅਨ ਵਰਕਰ ਨਹੀਂ ਹੈਗੇ।
ਹਾਈ ਟੈਕ ਡ੍ਰਿਲਿੰਗ ਇੱਕ ਕੰਪਨੀ ਹੈ, ਸਮਿਦਰਸ ਬੇਸਡ ਕੰਪਨੀ ਹੈ, ਇਹਦੇ ਨਾਲ ਕੰਮ ਕਰਦੇ ਨੇ। ਸੋ ਇਹ ਕੰਟਰੈਕਟ ਹੈ ਇਸ ਕੰਪਨੀ ਦੇ ਕੋਲ ਡ੍ਰਿਲਿੰਗ ਦਾ, ਫੋਰ ਨਿਊ ਮੌਂਟ ਕਾਰਪ, ਜਿਹੜੀ ਓਨਰ, ਮੈਜੋਰਿਟੀ ਓਨਰ ਕੰਪਨੀ ਹੈ। ਸੋ ਨਿਊ ਮੌਂਟ ਕਾਰਪ ਨੇ ਦੱਸਿਆ ਅੱਜ ਵੀ ਡੈਬਰੀ ਇਹਦੀ ਜੋ ਐਕਸਟੈਂਟ ਹੈ ਉਹ ਕਿਸ ਕਦਰ ਹੈ। ਸੋ ਉਹਨਾਂ ਨੇ ਦੱਸਿਆ ਵੀ ਜਿਹੜੇ ਵਰਲਡ ਦੀਆਂ ਲੀਡਿੰਗ ਰੈਸਕਿਊ ਟੀਮਸ ਨੇ, ਉਹਨਾਂ ਨੂੰ ਉੱਥੇ ਡਿਪਲੋਏ ਕੀਤਾ ਜਾ ਰਿਹਾ, ਉਹਨਾਂ ਦੀ ਮਦਦ ਲਈ ਜਾ ਰਹੀ ਹੈ। ਸੋ ਲੈਟਸ ਹੋਪ ਕਿ ਜਿਹੜੇ ਵਰਕਰਸ ਨੇ ਸਹੀ ਸਲਾਮਤ ਉੱਥੋਂ ਕੱਢਿਆ ਜਾ ਸਕੇ। ਹੁਣ ਇਹ ਦੱਸਿਆ ਨਹੀਂ ਜਾ ਰਿਹਾ, ਅਜੇ ਤੱਕ ਕੋਈ ਪਤਾ ਵੀ ਨਹੀਂ ਕਿ ਕਿੰਨਾ ਸਮਾਂ ਲੱਗ ਸਕਦਾ ਇਸ ਰੈਸਕਿਊ ਐਫਰਟ ਦੇ ਵਿੱਚ। ਐਸ ਯੂ ਮੈਂਸ਼ਨਡ ਵੀ ਜਿਹੜੇ ਉਹ ਰੈਫਿਊਜ ਏਰੀਆਜ਼ ਨੇ ਕਾਫੀ ਸਾਰੇ ਬਣੇ ਹੋਏ ਨੇ, ਜਿਸ ਰੈਫਿਊਜ ਏਰੀਆ ਦੇ ਵਿੱਚ ਇਸ ਵੇਲੇ ਹੈਗੇ ਨੇ, ਵੀ 16 ਵਿਅਕਤੀ ਉੱਥੇ 3 ਦਿਨਾਂ ਵਾਸਤੇ, ਉਹਨਾਂ ਦੀਆਂ ਪ੍ਰੋਵਿਜ਼ਨਸ ਵਗੈਰਾ ਹੈਗੀਆਂ ਨੇ, ਕੰਪਰੈਸਡ ਏਅਰ ਵੀ ਹੈਗੀ ਉੱਥੇ।
ਹਾਂਜੀ ਹਾਂ, ਯੈਸ ਯੈਸ।
ਸੋ ਪਰ ਹੁਣ ਇਹ 3 ਵਿਅਕਤੀ ਨੇ, ਸੋ ਉਹਨੂੰ ਤੁਸੀਂ ਉਸ ਹਿਸਾਬ ਨਾਲ ਐਡਜਸਟ ਕਰ ਲਓ ਵੀ 3 ਦਿਨਾਂ ਤੋਂ ਜ਼ਿਆਦਾ ਸ਼ਾਇਦ ਇਹ ਉੱਥੇ ਸਸਟੇਨ ਕਰ ਸਕਣਗੇ। ਜੇ 16 ਵਿਅਕਤੀ 3 ਦਿਨਾਂ ਵਾਸਤੇ ਉੱਥੇ ਰਹਿ ਸਕਦੇ ਨੇ, ਸੋ 3 ਵਿਅਕਤੀ ਫਿਰ ਜ਼ਿਆਦਾ ਸਮੇਂ ਲਈ ਰਹਿ ਸਕਦੇ,
ਜ਼ਿਆਦਾ ਸਮੇਂ ਲਈ ਰਹਿ ਸਕਦੇ ਨੇ।
ਸੋ ਦੇਖਦੇ ਹਾਂ ਬਾਕੀ ਕਿੰਨਾ ਸਮਾਂ ਲੱਗਦਾ ਇਹਨਾਂ ਦੇ ਰੈਸਕਿਊ ਐਫਰਟ ਦੇ ਵਿੱਚ
ਜੀ। ਪਰ ਇਹਦੀਆਂ, ਇਹਨੂੰ ਲੈ ਕੇ ਜਿਹੜੀਆਂ ਅਪਡੇਟਸ ਨੇ, ਉਹ ਇਹ ਜ਼ਰੂਰ ਹੈ ਕਿ ਮਲਟੀਪਲ ਅਪਡੇਟਸ ਥਰੂ ਆਫ ਦ ਡੇ ਉਹ ਆਉਂਦੀਆਂ ਰਹਿਣਗੀਆਂ। ਐਂਡ ਹੋਪਫੁਲੀ, ਉਮੀਦ ਸਾਰਿਆਂ ਨੂੰ ਇਹ ਆ ਕਿ ਜਿਹੜੀ ਇਹਦੇ ਵਿੱਚ ਜਿਹੜੀ ਬੈਸਟ ਪੋਸੀਬਲ ਨਿਊਜ਼ ਇਹ ਕਿ ਸਾਰੇ ਤਿੰਨੋਂ ਦੇ ਤਿੰਨੋਂ ਵਰਕਰਸ ਨੂੰ ਸੁਰੱਖਿਅਤ ਕੱਢ ਲਿਆ ਗਿਆ, ਵੀ ਉਹ ਖਬਰ ਛੇਤੀ ਤੋਂ ਛੇਤੀ ਸੁਣਨ ਨੂੰ ਮਿਲੇ, ਸਾਂਝੀ ਕਰਨ ਨੂੰ ਮਿਲੇ।
ਸੋ ਇੱਕ ਐਸਟੀਮੇਟ ਇਹ ਸੀਗਾ ਕਿ ਜਿਹੜਾ ਪਹਿਲਾ ਫਾਲ ਆਫ ਗਰਾਊਂਡ ਇੰਸੀਡੈਂਟ ਹੋਇਆ ਉਹ ਤਕਰੀਬਨ 400 ਮੀਟਰ ਅੰਡਰਗਰਾਊਂਡ ਸੀ।
ਰਾਈਟ
ਤੇ ਜਿਹੜੇ ਇਹ ਵਰਕਰ ਸੀਗੇ ਸੋ ਇਹ ਦੱਸਿਆ ਸੋ ਜਿਹੜਾ ਪਹਿਲਾ ਇੰਸੀਡੈਂਟ ਸੀ ਉਹ 200 meters ਅੰਡਰਗਰਾਊਂਡ ਸੀ ਵਰਕਰਸ ਉਸ ਇੰਸੀਡੈਂਟ ਤੋਂ ਦੱਸਿਆ ਜਾਂਦਾ ਤਕਰੀਬਨ 400 meters ਪਰੇ ਸੀਗੇ
ਕਰੈਕਟ
ਸੋ ਤਕਰੀਬਨ 600 meters ਸੋ ਮੋਰ ਦੈਨ ਹਾਫ ਅ ਕਿਲੋਮੀਟਰ ਅੰਡਰਗਰਾਊਂਡ ਇਸ ਵੇਲੇ ਹੋ ਸਕਦਾ ਉਹ ਵਰਕਰਸ ਫਸੇ ਹੋਣ
ਜੀ ਯਾ ਸੋ ਉਧਰੋਂ ਜਿਹੜੀਆਂ ਅਪਡੇਟਸ ਆ ਰਹੀਆਂ ਨੇ ਵਾਸੂ ਜੀ ਉਹਨਾਂ ਦਾ ਇੰਤਜ਼ਾਰ ਕਰਦੇ ਹਾਂ ਵਾਸੂ ਜੀ ਐਮਰਜੈਂਸੀ ਰੂਮਸ ਦੇ ਵਿੱਚ ਹਾਲਾਤ ਕੀ ਨੇ ਕੈਨੇਡਾ ਭਰ ਦੇ ਵਿੱਚ ਇਹ ਗੱਲ ਕਿਸ ਤੋਂ ਲੁਕੀ ਹੋਈ ਨਹੀਂ ਆ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਨਾਲ ਸੰਬੰਧਿਤ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਐਮਰਜੈਂਸੀ ਰੂਮਸ ਦੇ ਵਿੱਚ ਵੇਟਿੰਗ ਟਾਈਮਸ ਕਿੰਨੇ ਨੇ ਹੁਣ ਬੀ ਸੀ ਦੇ ਨਾਲ ਸੰਬੰਧਿਤ ਇੱਕ ਸਪੈਸੀਫਿਕ ਕੁਝ ਨੰਬਰ ਸਾਹਮਣੇ ਆਏ ਨੇ ਇਹ ਫਰੀਡਮ ਆਫ ਇਨਫੋਰਮੇਸ਼ਨ ਤਹਿਤ ਇਹ ਜਾਣਕਾਰੀ ਨਸ਼ਰ ਹੋਈ ਆ ਬੀ ਸੀ ਦੇ ਵਿੱਚ ਜੇ ਅਸੀਂ ਵੇਖੀਏ ਕਿ ਐਮਰਜੈਂਸੀ ਰੂਮਸ ਦੇ ਵਿੱਚ ਜਾਣ ਵਾਲੇ ਮਰੀਜ਼ ਬਗੈਰ ਕਿਸੇ ਡਾਕਟਰ ਨੂੰ ਮਿਲਿਆ ਜਦੋਂ ਵਾਪਸ ਆ ਜਾਂਦੇ ਨੇ ਅੱਕ ਕੇ ਉਹਨਾਂ ਦੀ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ ਇਸ ਕੈਟਾਗਰੀ ਆਫ ਪੇਸ਼ੈਂਟਸ ਨੂੰ ਲੈਫਟ ਵਿਦਆਊਟ ਬੀਇੰਗ ਸੀਨ ਐਲ ਡਬਲਿਊ ਬੀ ਐਸ ਕਿਹਾ ਜਾਂਦਾ ਅਤੇ ਵਾਸੂ ਜੀ ਐਲ ਡਬਲਿਊ ਬੀ ਐਸ ਵਾਲੇ ਇਹ ਨੰਬਰਸ 2018 ਦੇ ਮੁਕਾਬਲੇ 2025 ਆਉਣ ਤੱਕ ਇਹ 7 years ਦੇ ਵਕਫੇ ਦੇ ਵਿੱਚ ਓਵਰਆਲ ਇਹ ਸੂਬੇ ਭਰ ਦੇ ਨੰਬਰਸ ਨੇ 86% ਵਾਧਾ ਹੋਇਆ ਇਹਨਾਂ ਦੇ ਵਿੱਚ 2018-2019 ਵਾਲੇ ਸਾਲ ਦੇ ਵਿੱਚ ਲੈਫਟ ਵਿਦਆਊਟ ਬੀਇੰਗ ਸੀਨ ਵਾਲੇ ਮਰੀਜ਼ਾਂ ਦੀ ਗਿਣਤੀ 76,157 ਸੀ ਇਹ 2024-25 ਜਿਹੜਾ ਹੁਣ 31 March ਨੂੰ ਸਾਲ ਖਤਮ ਹੋਇਆ ਉਦੋਂ ਤੱਕ ਇਹ ਨੰਬਰ ਕਿੱਥੇ ਪਹੁੰਚਿਆ ਵਾਸੂ ਜੀ
ਤਕਰੀਬਨ 1,42,000 ਤੇ ਸੋ 1,41,961 ਜੇ ਤੁਸੀਂ ਇਹਨੂੰ ਕੰਪੇਅਰ ਕਰਦੇ ਹੋ ਸਿੰਸ 2018 ਇਹ 86% ਦਾ ਇਜ਼ਾਫਾ ਤੇ ਜਿਹੜੀ ਸਿਚੁਏਸ਼ਨ ਵਿਜੇ ਜੀ ਵੈਂਕੂਵਰ ਆਈਲੈਂਡ ਹੈਲਥ ਤੇ ਫਰੇਜ਼ਰ ਹੈਲਥ ਵਿੱਚ
ਉਹ ਬੜੀ
ਉਹ ਹੋਰ ਵੀ ਜ਼ਿਆਦਾ ਖਰਾਬ ਆ
ਅੱਛਾ ਜੇ ਵਾਸੂ ਜੀ ਫਰਦਰ ਕੰਪੈਰੀਜ਼ਨ ਕਰੀਏ ਨਾ ਕਈ ਵਾਰੀ ਹੁੰਦਾ ਕੀ ਹੈ ਕਿ 2018 ਦੇ ਨਾਲ ਜੇ 25 ਨੂੰ ਕੰਪੇਅਰ ਕਰਦੇ ਹਾਂ 18 ਹੁਣ ਉਹ ਪੈਂਡੈਮਿਕ ਤੋਂ ਪਹਿਲਾਂ ਵਾਲਾ ਸਮਾਂ ਉਦੋਂ ਹੁੰਦਾ ਵੀ ਉਦੋਂ ਹਾਲਾਤ ਵੱਖਰੇ ਸੀ ਉਦੋਂ ਆਬਾਦੀ ਦਾ ਹਿਸਾਬ ਤਾਂ ਵੱਖਰਾ ਸੀ ਵੀ ਜੇ ਹੁਣ ਅਸੀਂ ਰੀਸੈਂਟ ਕੰਪੈਰੀਜ਼ਨ ਕਰੀਏ ਰੀਸੈਂਟ ਕੰਪੈਰੀਜ਼ਨ ਕੀ ਕਹਿੰਦਾ ਈਵਨ ਜੇ 2023 ਨਾਲ ਜੇ 2025 ਦਾ ਹੁਣ ਤੱਕ ਦਾ ਸਮਾਂ ਕੰਪੇਅਰ ਕਰੀਏ ਤਾਂ ਵਾਸੂ ਜੀ ਤਾਂ ਵੀ ਲੈਫਟ ਵਿਦਆਊਟ ਬੀਇੰਗ ਸੀਨ ਵਾਲੇ ਮਰੀਜ਼ਾਂ ਦੀ ਗਿਣਤੀ ਪੂਰੇ ਸੂਬੇ ਦੇ ਐਮਰਜੈਂਸੀ ਰੂਮਸ ਦੇ ਵਿੱਚ ਉਹਦੇ ਵਿੱਚ 18% ਦਾ ਇਜ਼ਾਫਾ ਹੋਇਆ ਅਤੇ ਇਹ ਤਾਂ ਦੇਖੋ ਸਭ ਨੂੰ ਪਤਾ ਕਿ ਐਮਰਜੈਂਸੀ ਰੂਮ ਦੇ ਵਿੱਚ ਜਦੋਂ ਕੋਈ ਮਰੀਜ਼ ਜਾਂਦਾ ਜਿਹੜਾ ਟ੍ਰੀਆਜ ਸਿਸਟਮ ਆ ਉਹਦੇ ਵਿੱਚ ਪਹਿਲਾਂ ਇਹ ਮੁਲਾਂਕਣ ਕੀਤਾ ਜਾਂਦਾ ਨਰਸ ਵੱਲੋਂ ਕਿ ਕਿੰਨੀ ਕੁ ਗੰਭੀਰ ਸਮੱਸਿਆ ਹੈ ਜਿਹੜਾ ਮਰੀਜ਼ ਉੱਥੇ ਪਹੁੰਚਿਆ ਉਹਦੀ ਫਿਰ ਕਿਉਂਕਿ ਫਸਟ ਕਮ ਫਸਟ ਸਰਵ ਨਹੀਂ ਆ ਇਸ ਆਧਾਰ 'ਤੇ ਮਰੀਜ਼ਾਂ ਨੂੰ ਉੱਥੇ ਇਲਾਜ ਪ੍ਰਦਾਨ ਕੀਤਾ ਜਾਂਦਾ ਵੀ ਕਿਹਦੀ ਲੋੜ ਸਭ ਤੋਂ ਜ਼ਿਆਦਾ ਹੈ ਉਸ ਟ੍ਰੈਜਿੰਗ ਸਿਸਟਮ ਦੇ ਵਿੱਚ ਕਈ ਜਿਹੜੇ ਮਰੀਜ਼ ਨੇ ਘੰਟਿਆਂ ਬੱਧੀ ਜਦੋਂ ਇੰਤਜ਼ਾਰ ਕਰਦੇ ਨੇ ਭਾਵੇਂ ਉਹਨਾਂ ਨੂੰ ਉਹ ਨਰਸ ਨੂੰ ਮਿਲ ਰਹੇ ਨੇ ਪਰ ਲੈਫਟ ਵਿਦਆਊਟ ਬੀਇੰਗ ਸੀਨ ਇਹ ਮੰਨਿਆ ਜਾਂਦਾ ਵੀ ਜਿਹੜਾ ਵੀ ਕੋਈ ਵਿਅਕਤੀ ਡਾਕਟਰ ਨੂੰ ਮਿਲੇ ਬਗੈਰ ਚਲਾ ਗਿਆ ਉਹ ਐਮਰਜੈਂਸੀ ਦੇ ਵਿੱਚ ਆਇਆ ਟ੍ਰੈਜਿੰਗ ਹੋਈ ਪਰ ਜਦੋਂ ਤੱਕ ਡਾਕਟਰ ਨੂੰ ਮਿਲਣ ਦੀ ਉਹਦੀ ਵਾਰੀ ਇਹ ਮਰੀਜ਼ ਉੱਥੇ ਸੀਗਾ ਹੀ ਨਹੀਂ ਫਿਰ ਇਹ ਮੰਨਿਆ ਜਾਂਦਾ ਵੀ ਜਿਹੜੀ ਉਹਨੂੰ ਅਸਲ ਦੇ ਵਿੱਚ ਸੇਵਾ ਚਾਹੀਦੀ ਸੀ ਜੇ ਅਗਲਾ ਡਾਕਟਰ ਨੂੰ ਮਿਲੇ ਨਹੀਂ ਸਕਿਆ ਤਾਂ ਮਤਲਬ ਉਹਨੂੰ ਉਹ ਸੇਵਾ ਹਾਸਲ ਨਹੀਂ ਹੋਈ ਅੱਕ ਕੇ ਵਾਪਸ ਚਲਾ ਗਿਆ
ਯਾ ਸੋ ਇਹ ਜਿਹੜੇ ਨੰਬਰਸ ਨੇ ਇਹ ਕਈ ਵਾਰੀ ਥੋੜ੍ਹਾ ਜਿਹਾ ਕਨਫਿਊਜ਼ ਵੀ ਕਰ ਦਿੰਦੇ ਆ
ਜੀ
ਸੋ ਸੁਣ ਕੇ ਪੜ੍ਹ ਕੇ ਸ਼ਾਇਦ ਇੱਦਾਂ ਲੱਗੇ ਕਿ ਹੁਣ ਰੇਡੀਓ 'ਤੇ ਸੁਣ ਰਹੇ ਹੋਣਗੇ ਸਾਡੇ ਲਿਸਨਰਸ ਕਿ ਵੀ ਇੱਦਾਂ ਲੱਗਦਾ ਯਾਰ ਵੀ ਹੁਣ 86% ਜਿਹੜੇ ਮਰੀਜ਼ ਨੇ ਉਹ ਕਿਤੇ ਡਾਕਟਰ ਨੂੰ ਮਿਲੇ ਬਿਨਾਂ ਹੀ ਵਾਪਸ ਜਾ
ਰਹੇ ਰਾਈਟ ਇੱਦਾਂ ਨਹੀਂ
ਸੋ ਦੈਟਸ ਨੋਟ ਦ ਕੇਸ
ਕਰੈਕਟ
ਸੋ ਸਵਾਲ ਫਿਰ ਇਹ ਬਣਦਾ ਕਿ ਟੋਟਲ ਪੇਸ਼ੈਂਟਸ ਦੇ ਵਿੱਚੋਂ ਕਿੰਨੇ ਪੇਸ਼ੈਂਟਸ ਨੇ ਜਿਹੜੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਪਾ ਰਿਹਾ ER ਦੇ ਵਿੱਚ ਜਿਹੜੇ ਡਾਕਟਰ ਨੂੰ ਮਿਲੇ ਬਿਨਾਂ ਵਾਪਸ ਜਾ ਰਹੇ ਨੇ ਸੋ ਵੈਂਕੂਵਰ ਆਈਲੈਂਡ ਹੈਲਥ ਅਥਾਰਟੀ ਦਾ ਇੱਕ ਇੰਟਰਨਲ ਡਾਕੂਮੈਂਟ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਟਾਰਗੇਟ ਆ ਵੀ ਹੈਲਥ ਅਥਾਰਟੀ ਕੀ ਟਾਰਗੇਟ ਲੈ ਕੇ ਚੱਲਦੀ ਆ ਵੀ 100 ਦੇ ਵਿੱਚੋਂ ਕਿੰਨੇ ਕੁ ਪੇਸ਼ੈਂਟਸ ਜੇ ਡਾਕਟਰ ਨੂੰ ਮਿਲੇ ਬਿਨਾਂ ਵੀ ਵਾਪਸ ਚਲ ਜਾਣ ਤਾਂ ਇਟਸ ਓਕੇ ਵੀ ਕੈਨ ਲਿਵ ਵਿਦ ਦੈਟ ਸੋ ਉਹ ਟਾਰਗੇਟ ਹੈਗਾ 2% ਵੀ ਜੇ 100 ਦੇ ਵਿੱਚੋਂ 98 ਪੇਸ਼ੈਂਟਸ ਨੂੰ ਡਾਕਟਰ ਦੇਖ ਪਾ ਰਿਹਾ ER ਦੇ ਵਿੱਚ ਇਟਸ ਓਕੇ ਇਟਸ ਫਾਈਨ ਦੈਟਸ ਵਾਟ ਦੇ ਸਟ੍ਰਾਈਵ ਫੋਰ ਪਰ ਵੈਂਕੂਵਰ ਆਈਲੈਂਡ ਹੈਲਥ ਦੇ ਵਿੱਚ ਇਸ ਵੇਲੇ 7.3% ਪੇਸ਼ੈਂਟਸ ਅਜਿਹੇ ਨੇ ਜਿਹੜੇ ਡਾਕਟਰ ਨੂੰ ਮਿਲੇ ਬਿਨਾਂ ਵਾਪਸ ਜਾ ਰਹੇ ਨੇ
ਮਤਲਬ ਹਰ 1,000 ਦੇ ਵਿੱਚੋਂ 73 ਮਰੀਜ਼ ਇੱਦਾਂ ਕਹਿ ਲਓ
100 ਚੋਂ 7 ਕਹਿ ਲਓ
100 ਚੋਂ 7
0.3
ਆ ਤਾਂ ਮੈਂ 1,000 ਚੋਂ 73 ਕਰਦਾ ਸੀ
ਵੀ
ਹਰ ਜਾਂ 100 ਦੇ ਵਿੱਚੋਂ ਮੋਰ ਦੈਨ 7 ਪੇਸ਼ੈਂਟਸ ਵੈਂਕੂਵਰ ਆਈਲੈਂਡ ਹੈਲਥ ਦੇ ਨੰਬਰਸ ਨੇ ਕਿ ਉਹ ਗਏ ਉਸ ਤੋਂ ਬਾਅਦ ਡਾਕਟਰ ਨੂੰ ਮਿਲਣ ਦੇ ਵਿੱਚ ਜੇ ਸਮਾਂ ਲੱਗ ਰਿਹਾ ਅਗਲਾ ਉੱਥੋਂ ਅੱਕ ਕੇ ਵਾਪਸ ਆ ਗਿਆ ਜਿਹੜੇ ਵਾਸੂ ਜੀ ਵੈਂਕੂਵਰ ਆਈਲੈਂਡ ਹੈਲਥ ਦੇ ਨੰਬਰਸ ਨੇ ਸਭ ਤੋਂ ਜ਼ਿਆਦਾ ਗੰਭੀਰ ਨੰਬਰ ਸਭ ਤੋਂ ਖਰਾਬ ਨੰਬਰਸ ਨੇ 2018-19 ਵਾਲੇ ਸਾਲ ਦੇ ਵਿੱਚ ਅਜਿਹੇ ਮਰੀਜ਼ ਜਿਹੜੇ ਕਿਸੇ ਵੀ ਵੈਂਕੂਵਰ ਆਈਲੈਂਡ ਹੈਲਥ ਅਥਾਰਟੀ ਦੇ ਵਿੱਚ ਪੈਂਦੇ ਹੋਸਪਿਟਲ ਦੇ ਵਿੱਚ ਗਏ ਐਮਰਜੈਂਸੀ ਰੂਮ ਦੇ ਵਿੱਚ ਅਤੇ ਜਿਨ੍ਹਾਂ ਨੂੰ ਇੰਤਜ਼ਾਰ ਕਰਨਾ ਪਿਆ ਡਾਕਟਰ ਨੂੰ ਮਿਲੇ ਬਗੈਰ ਹੀ ਵਾਪਸ ਆ ਗਏ ਉਹ ਗਿਣਤੀ ਸੀ 11,513 ਸੋ ਜਸਟ ਓਵਰ 11,500 ਇਹ ਗਿਣਤੀ ਵੱਧ ਕੇ ਵਾਸੂ ਜੀ 2024-25 ਦੇ ਵਿੱਚ 29,997 ਹੋ ਗਈ ਮਤਲਬ ਜਸਟ ਅੰਡਰ 30,000 ਜੋ ਕਿ 160% ਦਾ ਇਨਕਰੀਜ਼ ਆ ਸੋ ਅਸੀਂ ਜਿਹੜੀ ਗੱਲ ਕੀਤੀ ਕਿ ਸੂਬੇ ਭਰ ਦੇ ਵਿੱਚ 2018 ਤੋਂ ਲੈ ਕੇ 2025 ਤੱਕ 86% ਇਹ ਗਿਣਤੀ 'ਚ ਵਾਧਾ ਹੋਇਆ ਕਿ ਜਿਹਨਾਂ ਮਰੀਜ਼ਾਂ ਨੂੰ ਡਾਕਟਰ ਨਹੀਂ ਮਿਲਦਾ ਐਮਰਜੈਂਸੀ ਰੂਮ 'ਚ ਜਾ ਕੇ ਵੀ ਪਰ ਵੈਂਕੂਵਰ ਆਈਲੈਂਡ ਹੈਲਥ ਦੇ ਵਿੱਚ ਇਹ ਨੰਬਰ ਇਹ ਵਾਧਾ 160% ਦਾ ਹੋਇਆ
ਯਾ ਸੋ ਮਤਲਬ 11,000 11,500 ਤੋਂ ਵੱਧ ਕੇ ਤਕਰੀਬਨ 30,000 ਉਹ ਨੰਬਰ ਜਾ ਪਹੁੰਚਿਆ, ਮਤਲਬ 2.5 ਗੁਣਾ ਤੋਂ ਵੀ ਜ਼ਿਆਦਾ ਉਹ ਨੰਬਰ ਹੋ ਗਿਆ।
ਅੱਛਾ, ਇਸ ਸਮੇਂ ਦੇ ਵਿੱਚ ਇਹ ਵੀ ਗੱਲ ਕਰਨੀ ਬੜੀ ਜ਼ਰੂਰੀ ਆ ਕਿ ਆਬਾਦੀ ਵੀ ਦੇਖੋ ਵਧੀ ਆ। ਆਬਾਦੀ ਦੇ ਵਿੱਚ ਵਾਸੂ ਜੀ, ਸਟੈਟ ਕੈਨ ਦਾ ਐਸਟੀਮੇਟ ਇਹ ਹੈ ਕਿ ਵੈਨਕੂਵਰ ਆਈਲੈਂਡ ਦੇ ਇਲਾਕੇ ਦੇ ਵਿੱਚ ਆਬਾਦੀ ਵਧੀ ਹੈ ਬਿਟਵੀਨ 2018 ਐਂਡ 2024 11%। ਆਬਾਦੀ ਦੇ ਵਿੱਚ ਵਾਧਾ ਹੁੰਦਾ 11%। ਐਮਰਜੈਂਸੀ ਰੂਮ ਦੇ ਵਿੱਚ ਜਾ ਕੇ ਜਿਨ੍ਹਾਂ ਮਰੀਜ਼ਾਂ ਨੂੰ ਡਾਕਟਰ ਦੇਖਣ ਨੂੰ ਨਹੀਂ ਮਿਲਦਾ ਜਾਂ ਡਾਕਟਰ ਨਾਲ ਮੁਲਾਕਾਤ ਨਹੀਂ ਹੋ ਪਾਉਂਦੀ, ਉਹ ਨੰਬਰ ਵੱਧ ਗਿਆ 160%। ਇਹ ਵੀ ਨਾ ਭੁੱਲੀਏ ਵੈਨਕੂਵਰ ਆਈਲੈਂਡ ਦੇ ਵਿੱਚ ਇਹ ਸਮੱਸਿਆ ਇਸ ਕਰਕੇ ਵੀ ਜ਼ਿਆਦਾ ਗੰਭੀਰ ਹੋ ਸਕਦੀ ਆ। ਪਿਛਲੇ ਸਾਲਾਂ 'ਚ ਅਸੀਂ ਸੁਣਦੇ ਆਏ ਕਿ ਫੈਮਿਲੀ ਡਾਕਟਰ ਮਿਲਣਾ ਵੈਨਕੂਵਰ ਆਈਲੈਂਡ ਦੇ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਗਿਆ। ਐਮਰਜੈਂਸੀ ਰੂਮਸ ਦੇ ਵਿੱਚ ਜਦੋਂ ਕਦੇ ਵੀ ਕੋਈ ਸਮੱਸਿਆ ਇਸ ਤਰ੍ਹਾਂ ਦੀ ਸਾਹਮਣੇ ਆਉਂਦੀ ਹੈ, ਇਹ ਪੈਰਲਲ ਡਿਸਕਸ਼ਨ ਹੈ ਕਿਉਂਕਿ ਇਹ ਰੈਲੇਵੈਂਟ ਆ ਕਿ ਜਦੋਂ ਲੋਕਾਂ ਨੂੰ ਪ੍ਰਾਇਮਰੀ ਕੇਅਰ ਸੇਵਾ ਨਹੀਂ ਮਿਲਦੀ, ਜਿਹੜੇ ਬੰਦੇ ਦਾ ਕੰਮ ਡਾਕਟਰ ਕੋਲ ਜਾ ਕੇ ਕਿਸੇ ਇੱਕ ਹੋਰ ਕਿਸੇ ਮੈਡੀਕਲ ਪ੍ਰੋਫੈਸ਼ਨਲ ਨਾਲ ਗੱਲ ਕਰਕੇ ਸਰ ਸਕਦਾ ਸੀ, ਹੁਣ ਜੇ ਜਾਂ ਤਾਂ ਉਹਦੇ ਕੋਲ ਫੈਮਿਲੀ ਡਾਕਟਰ ਹੀ ਨਹੀਂ ਆ, ਜਾਂ ਉਹਨਾਂ ਨੂੰ ਕੋਈ ਹੈਲਥ ਸਮੱਸਿਆ ਹੀ ਉਸ ਟਾਈਮ 'ਤੇ ਆਈ ਜਦੋਂ ਫੈਮਿਲੀ ਡਾਕਟਰ ਦਾ ਦਫ਼ਤਰ ਬੰਦ ਆ, ਜਾਂ ਫੈਮਿਲੀ ਡਾਕਟਰ ਦੀ ਅਪੁਆਇੰਟਮੈਂਟ ਮਿਲਦੀ ਪਈ ਆ, ਪ੍ਰੋਬਲਮ ਅੱਜ ਹੋ ਰਹੀ ਆ, ਫੈਮਿਲੀ ਡਾਕਟਰ ਦੀ ਅਪੁਆਇੰਟਮੈਂਟ ਮਿਲਦੀ ਆ ਜੀ ਵੀਰਵਾਰ ਦੀ, ਜਾਂ ਅੱਜ ਵੀਰਵਾਰ ਹੀ ਆ, ਚਲੋ ਕਹਿੰਦੇ ਜੀ ਮੰਗਲਵਾਰ ਨੂੰ ਆਇਓ, ਸੋ ਉਹਦੇ ਕਰਕੇ ਬੰਦਾ ਕਹਿੰਦਾ ਵੀ ਹੁਣ ਰਹਿ ਕੀ ਗਿਆ ਐਮਰਜੈਂਸੀ ਰੂਮ ਜਾਣਾ। ਸੋ ਵੈਨਕੂਵਰ ਆਈਲੈਂਡ 'ਤੇ ਫੈਮਿਲੀ ਡਾਕਟਰਜ਼ ਦੀ ਕਮੀ, ਪੁਰਾਣੇ ਫੈਮਿਲੀ ਡਾਕਟਰਸ ਦਾ ਰਿਟਾਇਰ ਹੋ ਜਾਣਾ, ਉਹਨਾਂ ਦੀ ਥਾਂ 'ਤੇ ਨਵੇਂ ਡਾਕਟਰ ਦਾ ਨਾ ਆ ਸਕਣਾ, ਇਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਵੈਨਕੂਵਰ ਆਈਲੈਂਡ ਹੈਲਥ ਅਥਾਰਟੀ ਦੇ ਵਿੱਚ ਇਹ ਜਿਹੜੇ ਨੰਬਰਸ ਨੇ ਜ਼ਿਆਦਾ ਕੰਸਰਨਿੰਗ ਨੇ।
ਪਲੱਸ ਇੱਕ ਗੱਲ ਹੋਰ ਹੈ ਕਿ ਸਰਕਾਰ ਨੇ ਜੋ ਫੈਮਿਲੀ ਡਾਕਟਰਸ ਦਾ ਕੰਪਨਸੇਸ਼ਨ ਮਾਡਲ ਚੇਂਜ ਕੀਤਾ, ਉਹਦੇ ਕਰਕੇ ਇਹ ਵੀ ਖਬਰਾਂ ਸਨ ਕਿ ਹੁਣ ਡਾਕਟਰ ਜਿਹੜੇ ERs ਦੇ ਵਿੱਚ ਕੰਮ ਕਰਨ ਤੋਂ ਪਹਿਲਾਂ ਤਰਜੀਹ ਦਿੰਦੇ ਨੇ ਵੀ ਆਪਣੀ ਫੈਮਿਲੀ ਪ੍ਰੈਕਟਿਸ ਖੋਲ੍ਹਣ।
ਕਰੈਕਟ,
ਵੀ ਹੁਣ ਉਹਦੇ 'ਚ ਪੈਸੇ ਬਿਹਤਰ ਬਣ ਜਾਂਦੇ ਆ, ਸਟ੍ਰੈਸ ਘੱਟ ਹੈ ER ਦੇ ਵਿੱਚ ਕਿਉਂਕਿ ਪੇਸ਼ੈਂਟਸ ਬਹੁਤ ਜ਼ਿਆਦਾ ਨੇ ਅਤੇ ਸਟਾਫ ਉਹਦੇ ਬਰਾਬਰ ਹੈ ਨਹੀਂ, ਸੋ ਸਟ੍ਰੈਸ ਬਹੁਤ ਜ਼ਿਆਦਾ। ਤੇ ਵਿਜੇ ਜੀ, ਜੇ ਆਪਾਂ ਵੈਨਕੂਵਰ ਆਈਲੈਂਡ ਹੈਲਥ ਦੀ ਗੱਲ ਕੀਤੀ ਆ, ਫ੍ਰੇਜ਼ਰ ਹੈਲਥ ਦੀ ਵੀ ਗੱਲ ਕਰੀਏ,
ਕਈਆਂ ਦੇ ਮਨ 'ਚ ਕੁਐਸਚਨ ਹੋਏਗਾ ਕਿ ਜਿਹੜੇ ਅਥਾਰਟੀ ਹੈਲਥ ਅਥਾਰਟੀ ਦੇ ਅਧੀਨ ਅਸੀਂ ਹੁੰਦੇ ਹਾਂ, ਇੱਥੇ ਹਾਲਾਤ ਕੀ ਨੇ? ਹਾਲਾਤ ਵਾਸੂ ਜੀ ਇੱਥੇ ਵੀ ਕੋਈ ਬਹੁਤੇ ਵਧੀਆ ਨਹੀਂ ਹੈਗੇ।
ਯਾ ਸੋ ਵਿਜੇ ਜੀ, ਫ੍ਰੇਜ਼ਰ ਹੈਲਥ ਦੇ ਇਲਾਕੇ ਦੇ ਵਿੱਚ 2018-19 ਦੇ ਵਿੱਚ 34,678 ਪੇਸ਼ੈਂਟ, ਸੋ 34,500 ਕਹਿ ਲਓ, ਜਿਨ੍ਹਾਂ ਨੂੰ ਡਾਕਟਰ ਨਹੀਂ ਦੇਖ ਸਕਿਆ ER ਦੇ ਵਿੱਚ। ਇਹ ਨੰਬਰ ਹੁਣ ਵੱਧ ਕੇ 2024-25 ਵਿੱਚ ਹੋ ਗਿਆ ਤਕਰੀਬਨ 65,000 64,972, ਸੋ ਇਸ 87% ਦਾ ਇਜ਼ਾਫਾ ਹੈ ਬਿਟਵੀਨ 2018 ਐਂਡ 2025। ਅਤੇ ਜਨਸੰਖਿਆ ਆਪਣੇ ਇਲਾਕੇ ਦੇ ਵਿੱਚ ਵਧੀ ਹੈ 4.6%
ਇਸ ਸਮੇਂ ਦੌਰਾਨ,
ਪਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 15 ਸਾਲਾਂ ਦੇ ਵਿੱਚ ਸਾਡੇ ਇਲਾਕੇ ਦੀ ਪ੍ਰੋਜੈਕਸ਼ਨ ਇਹ ਹੈ ਕਿ ਜਨਸੰਖਿਆ 32% ਵਧਣੀ ਹੈ। 4.6% ਜਨਸੰਖਿਆ ਵਧੀ, ਉਹਦੇ ਨਾਲ ਲੈਫਟ ਵਿਦਆਊਟ ਬੀਂਗ ਸੀਨ ਦੀ ਜਿਹੜੀ ਗਿਣਤੀ ਆ ਉਹ 87% ਵੱਧ ਜਾਂਦੀ ਹੈ।
ਤੇ
ਜੇ ਜਨਸੰਖਿਆ ਅਗਲੇ 15 ਸਾਲਾਂ ਦੇ ਵਿੱਚ 32% ਵੱਧਦੀ ਹੈ,
ਇਹ ਤਾਂ ਵਸੂ ਜੀ 350% ਤੇ ਪਹੁੰਚਣਾ ਨੰਬਰ,
ਨੰਬਰ ਕਿੱਥੇ ਪਹੁੰਚੇ
ਜੇ ਹਾਲਾਤ ਇਹੋ ਜਿਹੇ। ਅੱਛਾ, ਫਿਰ ਉਹਦੇ 'ਚ ਇੱਕ ਇਹ ਵੀ ਦੇਖਣ ਵਾਲੀ ਗੱਲ ਹੈ ਨਾ ਕਿ ਜਿਹੜੀ ਆਬਾਦੀ ਦੇ ਵਿੱਚ ਵਾਧਾ ਹੋਣਾ, ਉਹ ਆਬਾਦੀ ਦੇ ਵਿੱਚ ਨੰਬਰ ਜਿਹੇ ਜਿਹੜਾ ਇੱਕ ਕੰਪੋਜੀਸ਼ਨ ਆਫ ਪਾਪੂਲੇਸ਼ਨ ਆ, ਕਿਉਂਕਿ ਜਿਹੜੇ ਮੌਜੂਦਾ ਇਸ ਵੇਲੇ ਵਿਅਕਤੀ ਨੇ 15 ਸਾਲਾਂ ਬਾਅਦ, ਜਿਹੜਾ ਇਸ ਵੇਲੇ ਕੋਈ ਅੱਧਖੜ ਉਮਰ ਦਾ ਵਿਅਕਤੀ ਆ, ਉਹਨੇ ਹੋਰ ਬਜ਼ੁਰਗ ਹੋ ਜਾਣਾ, ਉਹਨਾਂ ਦੀਆਂ ਹੈਲਥ ਨੀਡਸ ਹੋਰ ਜ਼ਿਆਦਾ ਕੰਪਲੈਕਸ ਹੋ ਜਾਣਗੀਆਂ। ਜਿਹੜੇ ਨਵੇਂ ਵਿਅਕਤੀ ਆਉਣਗੇ ਇਸ ਖਿੱਤੇ ਦੇ ਵਿੱਚ ਰਹਿਣ ਵਾਸਤੇ, ਉਹਨਾਂ ਨੂੰ ਕਿਹੋ ਜਿਹੀਆਂ ਹੈਲਥ ਸਰਵਿਸਿਜ਼ ਚਾਹੀਦੀਆਂ ਹੋਣਗੀਆਂ? ਕਿਉਂਕਿ ਇਹ ਤਾਂ ਆਪਾਂ ਤਾਂ ਕਹਿ ਰਹੇ ਹਾਂ ਕਿ ਜੇ ਹੋਰ ਕੋਈ ਤਬਦੀਲੀਆਂ ਨਾ ਆਉਣ, ਆਬਾਦੀ ਜੇ ਅਗਲੇ 15 ਸਾਲਾਂ ਦੇ ਵਿੱਚ 32% ਵੱਧਦੀ ਆ, ਤਾਂ ਜੇ ਐਵਰੀਥਿੰਗ ਐਲਸ ਜੇ ਬਿਲਕੁਲ ਉਸੇ ਤਰ੍ਹਾਂ ਦਾ ਰਹੇ, ਤਾਂ ਫਿਰ 350% ਲੈਫਟ ਵਿਦਆਊਟ ਬੀਂਗ ਸੀਨ ਪੇਸ਼ੈਂਟਸ ਦੀ ਗਿਣਤੀ 'ਚ ਵਾਧਾ ਹੋ ਸਕਦਾ, ਪਰ ਅਸਲ ਦੇ ਵਿੱਚ ਇਹ ਕਹਾਣੀ ਕਿਸੇ ਪਾਸੇ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣ ਸਕਦੀ ਆ।
ਯਾ ਸੋ ਵਿਜੇ ਜੀ, ਹੁਣ ਇਹਨੂੰ ਜੇ ਅਸੀਂ ਕੰਪੇਅਰ ਕਰੀਏ ਤਾਂ ਇੱਕ ਕੰਟਰਾਸਟ ਨਜ਼ਰ ਆਉਂਦਾ, ਜੇ ਕੰਪੇਅਰ ਕਰਾਂਗੇ ਆਪਾਂ ਇਹਨੂੰ ਵੈਨਕੂਵਰ ਕੋਸਟਲ ਹੈਲਥ ਦੇ ਨਾਲ।
ਜੀ
ਸਰੀ, ਦੇਖੋ ਸਿਟੀ ਆਫ ਸਰੀ ਵੱਲੋਂ ਵੀ ਹੁਣ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਹੈਲਥ ਕੇਅਰ ਰਿਸੋਰਸਿਸ ਦੀ ਗੱਲ ਹੁੰਦੀ ਆ, ਉਦੋਂ ਸਰੀ ਦੇ ਨਾਲ ਵਿਤਕਰਾ ਹੋ ਰਿਹਾ ਵੀ ਜ਼ਿਆਦਾ ਰਿਸੋਰਸਿਸ ਵੈਨਕੂਵਰ ਭੇਜੇ ਜਾ ਰਹੇ ਨੇ, ਵੈਨਕੂਵਰ ਇਨਵੈਸਟ ਕੀਤੇ ਜਾ ਰਹੇ ਨੇ। ਇਹ ਜਿਹੜੇ ਨੰਬਰਸ ਨੇ ਇਹ ਵੀ ਉਹਦੀ ਹਾਮੀ ਭਰਦੇ ਨੇ ਉਸ ਕਲੇਮ ਦੀ। ਸੋ ਵੈਨਕੂਵਰ ਕੋਸਟਲ ਹੈਲਥ ਇਲਾਕੇ ਵਿੱਚ 2018-19 ਦੇ ਵਿੱਚ 13,353 ਪੇਸ਼ੈਂਟਸ ਨੂੰ ਡਾਕਟਰ ਨਹੀਂ ਦੇਖ ਸਕੇ ER ਦੇ ਵਿੱਚ, ਡਾਕਟਰ ਨੂੰ ਮਿਲੇ ਬਿਨਾਂ ਉਹ ER ਚੋਂ ਵਾਪਸ ਚਲੇ ਗਏ, ਲੈਫਟ ਵਿਦਆਊਟ ਬੀਂਗ ਸੀਨ 13,353 2018-19 ਚ। ਹੁਣ ਇਹ 2024-25 ਦੇ ਵਿੱਚ, ਸੋ ਪਹਿਲਾਂ ਆਪਾਂ 2023-24 ਦੀ ਗੱਲ ਕਰੀਏ, 2023-24 ਦੇ ਵਿੱਚ ਇਹ ਨੰਬਰ ਵਧਿਆ, ਇਹ ਨੰਬਰ ਵੱਧ ਕੇ 21,475 ਹੋਇਆ, ਪਰ 2023-24 ਦੇ ਮੁਕਾਬਲੇ 2024-25 ਵਿੱਚ ਇਹ ਨੰਬਰ ਘੱਟ ਗਿਆ। ਸੋ ਬਾਕੀ ਇਲਾਕਿਆਂ ਦੇ ਵਿੱਚ ਜਿੱਥੇ ਇਜ਼ਾਫਾ ਹੋ ਰਿਹਾ 86%, 87%, ਇੱਥੇ ਨੰਬਰ ਬਿਹਤਰ ਹੋ ਰਹੇ ਨੇ ਐਸ ਕੰਪੇਅਰ ਟੂ ਦਾ ਲਾਸਟ ਈਅਰ। ਸੋ 2024-25 ਵਿੱਚ 20,898 ਪੇਸ਼ੈਂਟਸ ਨੂੰ ਡਾਕਟਰ ਨਹੀਂ ਦੇਖ ਸਕੇ ER ਦੇ ਵਿੱਚ।
ਜਦੋਂ ਫਿਰ ਬਸ ਜੀ ਗੱਲ ਆਉਂਦੀ ਹੈ ਕਿ ਜਿਹੜੇ ਅਕਿਊਟ ਕੇਅਰ ਬੈਡਸ ਨੇ, ਟੋਟਲ ਹਸਪਤਾਲਾਂ ਦੀ ਗਿਣਤੀ ਆ, ਈਵਨ ਫੈਮਿਲੀ ਡਾਕਟਰਸ ਦੀ ਅਵੇਲੇਬਿਲਿਟੀ ਵੈਨਕੂਵਰ ਦੇ ਇਲਾਕੇ ਦੇ ਵਿੱਚ ਕਿਤੇ ਜ਼ਿਆਦਾ, ਜੇ ਪਰ ਕੈਪੀਟਾ ਫੈਮਿਲੀ ਡਾਕਟਰਸ ਦੇਖੀਏ ਵੈਨਕੂਵਰ 'ਚ ਜ਼ਿਆਦਾ ਨੇ, ਬਾਕੀ ਸੂਬੇ ਦੇ ਹਿੱਸਿਆਂ ਦੇ ਵਿੱਚ ਘੱਟ ਨੇ, ਨੰਬਰ ਆਫ ਹੋਸਪਿਟਲਸ ਕਿਤੇ ਜ਼ਿਆਦਾ ਨੇ, ਸੋ ਉਹ ਇਹਨਾਂ ਨੰਬਰਸ ਦੇ ਵਿੱਚ ਰਿਫਲੈਕਟ ਕਰਦਾ,
ਰਿਫਲੈਕਟ ਹੁੰਦਾ। ਹੁਣ ਤੁਸੀਂ ਇਹਨੂੰ ਦੂਜਾ ਦਾ ਐਂਗਲ ਇਹ ਵੀ ਕਹਿ ਸਕਦੇ ਹੋ ਕਿ ਇੱਦਾਂ ਦਾ ਨਹੀਂ ਕਿ ਵੈਨਕੂਵਰ ਕੋਸਟਲ ਹੈਲਥ ਐਜ਼ ਅ ਹੈਲਥ ਅਥਾਰਟੀ ਇਟਸ ਮੋਰ ਐਫੀਸ਼ੀਐਂਟ ਦੈਨ ਅਦਰ ਹੈਲਥ ਅਥਾਰਟੀਜ਼, ਕੁਡ ਦੈਟ ਬੀ ਅ ਰੀਜ਼ਨ? ਹੁਣ ਜਦੋਂ ਸਰਕਾਰ ਨੂੰ ਪੁੱਛਿਆ ਜਾਂਦਾ ਇਹਦੇ ਬਾਰੇ, ਸਰਕਾਰ ਕਹਿੰਦੀ ਅਸੀਂ ਸਾਰੀਆਂ ਹੈਲਥ ਅਥਾਰਟੀਜ਼ ਦਾ ਰਿਵਿਊ ਕਰਾ ਰਹੇ ਹਾਂ ਸਟਾਰਟਿੰਗ ਵਿਦ ਵੈਨਕੂਵਰ ਕੋਸਟਲ ਹੈਲਥ। ਸੋ
ਪਰ ਦੂਜਾ ਪਾਸਾ ਇਹ ਵੀ ਹੈ ਵਾਸੂ ਜੀ, ਵੈਨਕੂਵਰ ਕੋਸਟਲ ਹੈਲਥ ਦੇ ਜਿਹੜੇ ਨੰਬਰਸ ਨੇ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਨਾ ਬਾਕੀ ਹੈਲਥ ਅਥਾਰਟੀਜ਼ ਨਾਲ, ਉਹ ਤਾਂ ਵਧੀਆ ਲੱਗਦੇ ਨੇ। ਜੇ 20,000 ਤੋਂ ਵੀ ਵੱਧ ਬੰਦਾ, ਆਲਮੋਸਟ 21,000 ਬੰਦਾ ਅਜੇ ਵੀ ਪਿਛਲੇ ਇੱਕ ਸਾਲ ਦੇ ਵਿੱਚ ਵੈਨਕੂਵਰ ਦੇ ਐਮਰਜੈਂਸੀ ਰੂਮਸ ਦੇ ਵਿੱਚੋਂ ਡਾਕਟਰ ਨੂੰ ਮਿਲੇ ਬਗੈਰ ਹੀ ਜਾਣ 'ਤੇ ਮਜਬੂਰ ਹੋ ਗਿਆ, ਵਾਪਸ ਇੰਤਜ਼ਾਰ ਇੰਨਾ ਕਰਨਾ ਪਿਆ। 21,000 ਵੀ ਬਹੁਤ ਵੱਡਾ ਨੰਬਰ ਆ, ਉਹੀ ਗੱਲ ਆ।
ਈਵਨ ਜੇ ਮੈਂ ਤਾਂ ਕਹਾਂਗਾ ਵੀ ਇੱਕ ਵੀ ਪੇਸ਼ੈਂਟ ਵੀ ਵਾਪਸ ਆ ਰਿਹਾ, ਈਵਨ ਦੈਟਸ ਅ ਵੈਰੀ ਬਿਗ ਨੰਬਰ,
ਕਰੈਕਟ।
ਐਂਡ ਅਸੀਂ ਕਈ ਵਾਰੀ ਯੂ ਨੋ ਵੀ ਟੇਕ ਥਿੰਗਸ ਫੋਰ ਗ੍ਰਾਂਟਿਡ, ਕਿਉਂਕਿ ਹੁੰਦਾ ਉਹੀ ਗੱਲ ਆ, ਡੱਡੂ ਦੀ ਐਗਜ਼ਾਮਪਲ ਜਿਹੜੀ ਹੁੰਦੀ ਆ ਵੀ ਉਹਨੂੰ ਗਰਮ ਪਾਣੀ 'ਚ ਪਾਇਆ ਵੀ ਹੌਲੀ ਹੌਲੀ ਪਾਣੀ ਗਰਮ ਹੋ ਰਿਹਾ, ਅਸੀਂ ਵੀ ਗੈਟ ਯੂਜ਼ ਟੂ ਇਟ। ਸੋ G7 ਮੁਲਕ ਦੀ ਅਸੀਂ ਗੱਲ ਕਰ ਰਹੇ
ਹਾਂ,
G7 ਮੁਲਕ ਕੈਨੇਡਾ, ਉਹਦਾ ਸਭ ਤੋਂ ਸੋਹਣਾ, ਸਭ ਤੋਂ ਖੂਬਸੂਰਤ, ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ, ਉਹਦਾ ਸਭ ਤੋਂ ਜਿਹੜਾ ਪ੍ਰਾਈਮ ਇਲਾਕਾ ਹੈ ਲੋਅਰ ਮੇਨਲੈਂਡ, ਲੋਅਰ ਮੇਨਲੈਂਡ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਵੈਨਕੂਵਰ, ਵੈਨਕੂਵਰ ਦੇ ਵਿੱਚ ਅਸੀਂ ਹੈਲਥ ਕੇਅਰ ਦੀ ਗੱਲ ਕਰ ਰਹੇ ਹਾਂ।
ਹਾਂ, ਜਦੋਂ ਜਿੱਥੇ ਕਹਿੰਦੇ ਹਾਂ ਵੀ ਵਰਲਡ ਕਲਾਸ ਸਿਟੀ ਆ, ਦੁਨੀਆ ਭਰ ਤੋਂ ਲੋਕ ਇੱਥੇ ਆਉਣ, ਆ ਕੇ ਘੁੰਮਣਾ ਫਿਰਨਾ ਰਹਿਣਾ ਪਸੰਦ ਕਰਦੇ ਨੇ,
ਇੰਨੀ ਮਹਿੰਗੀ ਰੀਅਲ ਇਸਟੇਟ, ਇੰਨੀ ਜ਼ਿਆਦਾ ਕੋਸਟ ਆਫ ਲਿਵਿੰਗ, ਉਹ ਲੋਕ ਤਾਂ ਹੀ ਇੱਥੇ ਆ ਕੇ ਰਹਿੰਦੇ ਆ ਵੀ ਇੱਥੇ ਕੁਆਲਿਟੀ ਆਫ ਲਾਈਫ ਬਹੁਤ ਵਧੀਆ ਜੀ।
ਸਰਕਾਰ ਨੂੰ ਜਦੋਂ ਪੁੱਛੋ ਵੀ ਹੁਣ ਹੋ ਕੀ ਰਿਹਾ, ਜਿਵੇਂ ਤੁਸੀਂ ਦੱਸਿਆ ਕਿ ਪਹਿਲੀ ਗੱਲ ਤਾਂ ਇਹ ਹੁੰਦੀ ਆ ਕਿ ਜੀ ਸਾਰੀਆਂ ਹੈਲਥ ਅਥਾਰਟੀਜ਼ ਦਾ ਰਿਵਿਊ ਕੀਤਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਐਫੀਸ਼ੀਐਂਸੀ ਹੋਰ ਕਿਵੇਂ ਲਿਆਂਦੀ ਜਾ ਸਕਦੀ ਆ।
ਵੈਨਕੂਵਰ ਕੋਸਟਲ ਹੈਲਥ ਦਾ ਜਿਹੜਾ ਰਿਵਿਊ ਹੈ ਉਹ ਵੀ ਮੇਰਾ ਖਿਆਲ ਪੈਨੀ ਬੈਲਮ ਹੀ ਕਰ ਰਹੇ ਨੇ ਡਾਕਟਰ।
ਜੀ ਜੀ ਜੀ, ਯੈਸ, ਉਹਨਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਗਈ ਆ
ਤੇ ਉਹੀ ਆਪ ਮਤਲਬ ਜਿਹੜੇ ਡਾਕਟਰ ਸਾਰਾ ਜਿਹੜਾ ਪ੍ਰਬੰਧਨ ਕਰਦੇ ਰਹੇ ਉਸ ਹੈਲਥ ਅਥਾਰਟੀ ਦਾ, ਉਹ ਆਪ ਹੀ ਹੁਣ ਰਿਵਿਊ ਕਰਨਗੇ
ਉਸ ਹੈਲਥ ਅਥਾਰਟੀ ਦੇ ਵਿੱਚ ਕਿਵੇਂ ਸਾਰੇ ਜਿਹੜੇ ਵੱਖੋ ਵੱਖਰੇ ਜਿਹੜੇ ਪ੍ਰੋਟੋਕੋਲ ਸੀ, ਜਿਹੜੇ ਪਰਫਾਰਮੈਂਸ ਮੈਟ੍ਰਿਕ ਸੀ, ਉਹ ਕਿਹੜੇ ਕਿਹੜੇ ਹੋਣਗੇ, ਵੀ ਕਿਹੜੇ ਕਿਹੜੇ ਆਧਾਰ ਤੇ ਇਹ ਦੇਖਿਆ ਜਾਣਾ ਕਿ ਕੀ ਹੈਲਥ ਅਥਾਰਟੀ ਦੀ ਕਾਰਗੁਜ਼ਾਰੀ ਚੰਗੀ ਹੈ ਕਿ ਨਹੀਂ। ਜਿਨ੍ਹਾਂ ਨੇ ਉਹ ਪੈਰਾਮੀਟਰਸ ਤਿਆਰ ਕੀਤੇ ਉਹ ਹੀ ਹੁਣ ਰਿਵਿਊ ਕਰ ਰਹੇ ਨੇ, ਬੇਸਿਕਲੀ ਜਿਹਨੇ ਪੇਪਰ ਲਿਖਿਆ ਉਹੀ ਪੇਪਰ ਚੈੱਕ ਕਰ ਰਹੇ।
ਉਹ ਬਾਅਦ ਕਹੋਗੇ ਵਾਹ 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 ਕਿਆ ਬਾਤ,
ਕਿਆ ਬਾਤ,
ਇਹ ਤਾਂ ਬਹੁਤ ਹੀ ਵਧੀਆ, 100 ਚੋਂ 100 ਨੰਬਰ।
ਇਹ ਕੰਸਰਨ
ਜ਼ਰੂਰੀ ਇੱਦਾਂ ਹੀ ਹੋਏਗਾ, ਬਟ ਇੱਕ ਜਿਹੜੀ ਉਹ ਪਰਸੈਪਸ਼ਨ ਤਾਂ ਇੱਦਾਂ ਦੀ ਬਣ ਜਾਂਦੀ ਨਾ।
ਜੀ ਜੀ ਜੀ, ਜਿਹਨੇ ਪੇਪਰ ਲਿਖਿਆ ਆਪਣਾ ਪੇਪਰ ਤੁਸੀਂ ਆਪ ਕਿਵੇਂ ਚੈੱਕ ਕਰ,
ਮਤਲਬ ਬਿੱਲੀ ਦੁੱਧ ਦੀ ਰਾਖੀ ਕਿਵੇਂ ਕਰੇਗੀ।
ਜੀ ਜੀ ਜੀ, ਬਸ ਜੀ, ਐਕਿਊਟ ਕੇਅਰ ਬੈੱਡਸ ਦੀ ਗਿਣਤੀ ਦੇ ਵਿੱਚ ਸਰਕਾਰ ਕਹਿੰਦੇ ਵੀ ਤਕਰੀਬਨ 8% ਦਾ ਵਾਧਾ ਕੀਤਾ ਗਿਆ। 9,202 ਐਕਿਊਟ ਕੇਅਰ ਬੈੱਡ ਸੀਗੇ ਸੂਬੇ ਭਰ ਦੇ ਵਿੱਚ, ਜਿਨ੍ਹਾਂ ਦੀ ਗਿਣਤੀ ਹੁਣ 9,29 ਹੋ ਗਈ ਆ। ਜ਼ਾਹਿਰ ਹੈ ਕਿ ਆਪੋਜੀਸ਼ਨ ਪਾਰਟੀ BC ਕੰਜ਼ਰਵੇਟਿਵਸ ਇਸ ਗੱਲ ਨੂੰ ਬਹੁਤ ਕਹਿ ਰਹੇ ਨੇ ਦਿਸ ਇਜ਼ ਡੈਵਸਟੇਟਿੰਗ, ਵੀ ਇਹ ਬਹੁਤ ਨਿਰਾਸ਼ਾਜਨਕ ਗੱਲ ਆ, ਜੋ ਕਿ ਹੈ ਵੀ। ਚਲੋ, ਕਈ ਵਾਰ ਇਹ ਹੁੰਦਾ ਵੀ ਆਪੋਜੀਸ਼ਨ ਵੱਲੋਂ ਕਹੀ ਗੱਲ ਨੂੰ ਨਾ ਕਈ ਇਸ ਕਰਕੇ ਡਿਸਕਾਊਂਟ ਕਰ ਦਿੰਦੇ ਨੇ ਵੀ ਉਹਨੇ ਤਾਂ ਕਹਿਣਾ ਹੀ ਆ। ਤੁਸੀਂ ਆਪੋਜੀਸ਼ਨ ਦੀ ਗੱਲ ਨੂੰ ਦਰਕਿਨਾਰ ਕਰਕੇ ਵੀ ਰੱਖੋ, ਜਿਹੜੇ ਵੀ ਵਿਅਕਤੀਆਂ ਨੇ ਆ ਨੰਬਰ ਸੁਣਨੇ ਨੇ, ਜਿਹੜੇ ਇਸ ਵੇਲੇ ਜਿਨ੍ਹਾਂ ਨੂੰ ਪਤਾ ਵੀ ਹੋਸਪਿਟਲ ਦੇ ਵਿੱਚ ਕੀ ਸਥਿਤੀ ਆ, ਜਿਹੜੇ ਮੇ ਬੀ ਪਿਛਲੇ ਹਫ਼ਤੇ, ਪਿਛਲੇ 10 ਦਿਨਾਂ ਦੇ ਵਿੱਚ, ਜਾਂ ਮੇ ਬੀ ਇਸ ਵੇਲੇ ਵੀ ਹੋਸਪਿਟਲ ਦੇ ਵਿੱਚ ਹੋਣ, ਕਿ ਐਮਰਜੈਂਸੀ ਰੂਮਸ ਦੇ ਵਿੱਚ ਕਿਸ ਤਰ੍ਹਾਂ ਕਿੰਨੇ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ। ਸੋ ਇਹ ਗੱਲ ਸਾਰਿਆਂ ਨੂੰ ਪਤਾ, ਅਤੇ ਆਪੋਜੀਸ਼ਨ ਵੱਲੋਂ ਇਸ ਸਥਿਤੀ ਨੂੰ ਡੈਵਸਟੇਟਿੰਗ ਐਲਾਨੇ ਬਗੈਰ ਵੀ ਇਹ ਗੱਲ ਪਤਾ ਹੈ ਕਿ ਇਹ ਸਥਿਤੀ ਬੜੀ ਡੈਵਸਟੇਟਿੰਗ ਆ।
ਵਿਜੇ ਜੀ, ਕੱਲ੍ਹ ਮੈਂ ਜਦੋਂ ਸ਼ਾਮ ਵਾਲੇ ਸ਼ੋਅ 'ਚ ਨੰਬਰ ਸਾਂਝੇ ਕੀਤੇ ਅਤੇ ਨਾਲ ਦੇ ਨਾਲ ਹੀ 2-3 ਮੈਸੇਜਸ ਆ ਗਏ ਸੀ ਕਿ ਜਿਹੜੇ ਤੁਸੀਂ ਇਹ ਨੰਬਰ ਦੱਸ ਰਹੇ ਹੋ ਵੀ 1,42,000, ਵੀ ਇਹਦੇ ਵਿੱਚੋਂ ਅਸੀਂ ਵੀ ਇੱਕ ਹੈਗੇ ਹਾਂ। ਅਤੇ ਅਸੀਂ ਵੀ ਕਹਿੰਦੇ ER ਦੇ ਵਿੱਚ ਕਿੰਨੇ 7-8 ਘੰਟੇ ਵੇਟ ਕੀਤੀ, ਕਹਿੰਦੇ ਆ ਕੇ ਵਾਪਸ ਆ ਗਏ। ਪਰਸੋਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਇੱਕ ਕਾਲਰ ਨੇ ਫੋਨ ਕਰਕੇ ਦੱਸਿਆ, ਕਹਿੰਦੇ ਕਿ ਇੱਥੇ ਵੈਨਕੂਵਰ ਦੇ ਸਰੀ ਵਿੱਚ ਕਹਿੰਦੇ ਉਹਨਾਂ ਨੂੰ ਕਿਤੇ ਹੋਸਪਿਟਲ ਜਾਣ ਦੀ ਲੋੜ ਪੈ ਗਈ ਅਤੇ ਉਹਨਾਂ ਨੇ ਚੈੱਕ ਕੀਤਾ ਵੈਬਸਾਈਟ 'ਤੇ ਵੇਟ ਟਾਈਮਸ ਆ ਜਾਂਦੇ ਆ। ਕਹਿੰਦੇ ਸਰੀ ਦੇ ਵਿੱਚ 7-8 ਘੰਟੇ ਵੇਟ ਟਾਈਮਸ ਦਿਖਾਇਆ ਜਾ ਰਿਹਾ ਸੀ, ਵੈਨਕੂਵਰ ਦੇ ਵਿੱਚ 20 ਮਿੰਟ ਸੀਗਾ। ਅਤੇ ਕਹਿੰਦੇ ਅਸੀਂ ਇੱਥੋਂ ਡਰਾਈਵ ਕਰਕੇ ਕਹਿੰਦੇ ਸੇਂਟ ਪੌਲਸ ਹੋਸਪਿਟਲ ਗਏ, ਵਿਦ ਇਨ 1 ਆਵਰ ਕਹਿੰਦੇ ਇਲਾਜ ਕਰਾ ਕੇ ਵਾਪਸ ਆ ਗਏ।
ਸੋ ਇਹੀ ਗੱਲ ਵੀ ਵੈਨਕੂਵਰ ਦੇ ਵਿੱਚ ਰਿਸੋਰਸਿਸ ਦੀ ਐਲੋਕੇਸ਼ਨ ਬਿਹਤਰ ਹੈ। ਫਿਰ ਦੁਬਾਰਾ ਗੱਲ ਇਹ ਆਉਂਦੀ ਆ, ਦੇਖੋ ਇਹ ਰਾਤੋ ਰਾਤ ਤੇ ਹੋਇਆ ਨਹੀਂ, ਫਿਰ ਜਿਹੜੀ ਐਡਵੋਕੇਸੀ ਆ ਕਿਹੜੀਆਂ ਕਮਿਊਨਿਟੀਜ਼ ਦੇ ਵਿੱਚ ਕਿਹੋ ਜਿਹੀ ਹੋ ਰਹੀ ਆ। ਜੇ ਸਰੀ ਦੇ ਵਿੱਚ 10 ਸੀਟਾਂ ਨੇ ਵਾਸੂ ਜੀ, ਹੁਣ ਤੇ 10 ਸੀਟਾਂ ਹੋਣ ਦੇ, 10 ਵੀ ਇੱਦਾਂ ਨਹੀਂ ਹੈ ਕਿ ਇਸ ਤੋਂ ਪਹਿਲਾਂ ਇੱਕੋ ਹੀ ਸੀ, ਵੀ 10 ਸੀਟਾਂ ਹੁਣ ਪਿਛਲੇ ਇਲੈਕਸ਼ਨ 'ਚ ਹੋਈਆਂ, ਪਹਿਲਾਂ ਹੈ ਨਾ, ਪਹਿਲਾਂ 9 ਸੀ। ਸੋ ਜੇ ਪ੍ਰਪੋਰਸ਼ਨੇਟਲੀ ਵੇਖਿਆ ਜਾਵੇ ਤਾਂ ਸੀਟਾਂ ਦੇ ਹਿਸਾਬ ਨਾਲ, ਪੋਲੀਟੀਕਲ ਇੰਪੈਕਟ ਦੇ ਹਿਸਾਬ ਨਾਲ ਜਿਹੜਾ ਸਰੀ ਦੀ ਵੈਲਿਊ ਹੈਗੀ ਆ, ਉਹ ਕੋਈ ਇੱਦਾਂ ਨਹੀਂ ਵੀ ਘੱਟ ਨਹੀਂ ਸੀਗੀ। ਕਿੰਨੀ ਵਾਰ ਪਿਛਲੇ ਕਈ ਇਲੈਕਸ਼ਨ ਦੇ ਵਿੱਚ ਇਹ ਗੱਲ ਹੁੰਦੀ ਰਹੀ ਕਿ ਵਿਧਾਨ ਸਭਾ ਦੀ ਪੌੜੀਆਂ ਦਾ ਰਸਤਾ ਸਰੀ ਦੀਆਂ ਕੰਸਟੀਚੁਐਂਸੀਜ਼ ਦੇ ਵਿੱਚੋਂ ਹੋ ਕੇ ਗੁਜ਼ਰੇਗਾ, ਕਿਉਂਕਿ ਇੱਥੇ ਦਾ ਵੋਟਰ ਜਿਹੜੇ ਪਾਸੇ ਨੂੰ ਭੁਗਤੇਗਾ ਉਹਨੇ ਡਿਸਾਈਡ ਕਰਨਾ ਕਿ ਕਿਹਦੀ ਸਰਕਾਰ ਬਣੂ, ਪਰ ਵਾਸੂ ਜੀ ਉਹ ਉਹਨਾਂ ਪੋਲੀਟੀਕਲ ਦਮ ਹੋਣ ਦੇ ਜਾਂ ਉਹਨਾਂ ਪੋਲੀਟੀਕਲ ਵੇਟ ਹੋਣ ਦੇ ਬਾਵਜੂਦ ਵੀ ਪੋਲੀਟੀਕਲ ਦਮ ਨਹੀਂ ਹੋਇਆ। ਪੋਲੀਟੀਕਲ ਵੇਟ ਹੋਣਾ ਅਤੇ ਪੋਲੀਟੀਕਲ ਦਮ ਹੋਣਾ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ, ਅਤੇ ਇਹ ਮੁਲਾਂਕਣ ਇਹ ਕਰਨਾ ਪੈਣਾ ਕਿ ਜਿਹੜੀਆਂ ਸਾਡੀਆਂ ਵੱਖੋ ਵੱਖਰੀਆਂ ਔਰਗਨਾਈਜੇਸ਼ਨਸ ਨੇ, ਜਿਹੜੀਆਂ ਸੋਸ਼ਲ ਔਰਗਨਾਈਜੇਸ਼ਨਸ ਨੇ, ਜਿਹੜੇ ਸਾਡੇ ਗਰੁੱਪਸ ਨੇ, ਉਹ ਕਿਹੜੀਆਂ ਚੀਜ਼ਾਂ ਲਈ ਐਡਵੋਕੇਸੀ ਕਰ ਰਹੇ ਨੇ। ਐਡਵੋਕੇਸੀ ਜੇ ਉਹਨਾਂ ਚੀਜ਼ਾਂ ਲਈ ਹੋ ਰਹੀ ਆ ਜਿਨ੍ਹਾਂ ਬਾਰੇ ਸਰਕਾਰਾਂ ਨੂੰ ਕੋਈ ਵੀ ਐਲਾਨ ਕਰਕੇ, ਇੱਕ ਟਵੀਟ ਕਰਕੇ, ਇੱਕ ਤਖ਼ਤੀ ਲਾ ਕੇ ਉਹ ਮੰਗ ਦੀ ਪੂਰਤੀ ਕਰਨਾ ਸੌਖਾ, ਉਹਨਾਂ ਨੇ ਅਜਿਹਾ ਕਰ ਦੇਣਾ। ਜੇ ਮੰਗ ਹੀ ਇਹ ਨਹੀਂ ਹੋ ਰਹੀ ਤਾਂ ਫਿਰ ਗਲਤੀ ਤਾਂ ਕਿਤੇ ਨਾ ਕਿਤੇ ਉਹਨਾਂ ਸੰਸਥਾਵਾਂ ਦੇ ਫੋਕਸ ਪੁਆਇੰਟ ਦੇ ਉੱਪਰ ਵੀ ਆ ਵੀ ਧਿਆਨ ਕਿੱਥੇ ਦਿੱਤਾ ਜਾ ਰਿਹਾ।
ਜੋ ਮੰਗੋਗੇ ਉਹ ਮਿਲੇਗਾ।
ਬਸ ਬਸ
ਫੈਡਰਲ ਲੈਵਲ ਤੇ ਐਗਜ਼ਾਮਪਲ ਹੈ ਕਿ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਵੀ ਓਨਟੈਰੀਓ ਤੇ ਕੁਬੈਕ, ਉਹਨਾਂ ਦੀਆਂ ਸੀਟਾਂ ਜ਼ਿਆਦਾ ਨੇ, ਉਹਨਾਂ ਦਾ ਕਲਾਊਟ ਬਣਦਾ ਤੇ ਫਿਰ ਫੈਡਰਲ ਸਰਕਾਰ ਉਹਨਾਂ ਦੀ ਮੂਹਰੇ ਹੋ ਸੁਣਦੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਂਦੀਆਂ, ਜਿਹੜੀ ਚੀਜ਼ ਉਹ ਮੰਗਦੇ ਨੇ ਉਹਨਾਂ ਨੂੰ ਮਿਲ ਜਾਂਦੀ ਹੈ। ਸੋ ਸਰੀ ਦੇ ਵਿੱਚ ਹੁਣ ਆਪਣੇ ਬੀਸੀ ਦੇ ਵਿੱਚ ਸਰੀ ਦੇ ਕੋਲ ਉਹ ਐਡਵਾਂਟੇਜ ਹੈ, ਸਾਡੇ ਕੋਲ 10 ਸੀਟਾਂ ਨੇ
ਜੀ ਜੀ।
ਸੋ ਜੋ ਅਸੀਂ ਮੰਗਾਂਗੇ ਸਾਨੂੰ ਮਿਲ ਸਕਦਾ। ਤੇ ਦੂਜੀ ਗੱਲ ਵੀ ਜਿਹੜੀ ਇਹ ਵੀ ਹੈ, the quality of leaders we are electing,
ਹਾਂ ਉੱਥੇ ਬਿਲਕੁਲ
ਸਾਡੀ ਦੀ ਨੁਮਾਇੰਦਗੀ ਕਰਨ ਵਾਸਤੇ ਅਸੀਂ ਜਿਹੜੇ ਆਗੂ ਚੁਣ ਰਹੇ ਹਾਂ,
ਕੀ ਉਹ ਆਪਣਾ ਜਿਹੜਾ ਮੈਸੇਜ ਹੈਗਾ ਲੋਕਾਂ ਦਾ ਉੱਥੇ ਤੱਕ ਪਹੁੰਚਾ ਰਹੇ ਨੇ।
ਤੇ ਪਹਿਲੇ ਉਸ ਤੋਂ ਬੁਨਿਆਦੀ ਗੱਲ ਉਹ ਆ ਜਿਹੜੀ ਤੁਸੀਂ ਕਹੀ ਆ ਵੀ ਲੋਕ ਮੰਗ ਹੀ ਰਹੇ,
ਲੋਕ ਮੰਗ ਹੀ ਰਹੇ ਨੇ ਉਹਨਾਂ ਮੰਗਾਂ ਦੇ, ਉਹਨਾਂ ਮੰਗਾਂ ਦੇ ਆਧਾਰ ਤੇ। ਦੇਖੋ ਕਿਸੇ ਵੀ ਗਰੁੱਪ ਦੇ ਵਿੱਚੋਂ ਕਿਸ ਤਰ੍ਹਾਂ ਦੀ ਆਵਾਜ਼ ਉੱਠਦੀ ਆ ਉਹਦੇ ਆਧਾਰ ਤੇ ਉਸ ਗਰੁੱਪ ਨਾਲ ਉਹਨੂੰ ਕਿਵੇਂ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਦਾਨ ਕਰਨੀਆਂ ਨੇ ਉਹਦੇ ਉੱਪਰ ਐਕਸ਼ਨ, ਉਹਦੇ ਉੱਪਰ ਕਾਰਵਾਈ ਹੋਏਗੀ। ਸੋ ਇਹ ਜਿਹੜਾ ਸਵਾਲ ਹੈ ਇਹ ਇੱਕ ਗ੍ਰੇਟਰ ਅਤੇ ਲਾਰਜਰ ਕੁਐਸਚਨ ਆ ਕਿ ਕਿਹੜੀਆਂ ਚੀਜ਼ਾਂ ਨੂੰ ਕਿਸ ਹਿਸਾਬ ਦੀ ਵੇਟੇਜ ਦੇਣੀ ਆ।
ਹੁਣ ਦੇਖੋ ਨਾ ਜਿਹੜੇ ਲੀਡਰਸ ਨੇ ਉਹ ਵੀ ਸਾਡੇ ਚੋਂ ਹੀ ਨਿਕਲਦੇ ਨੇ। ਸੋ ਜਿੱਦਾਂ ਦੀ ਕਮਿਊਨਿਟੀ ਹੋਏਗੀ ਉੱਦਾਂ ਦੇ ਲੀਡਰਸ ਹੋਣਗੇ। ਦੇਖੋ ਅਨਫੋਰਚੁਨੇਟਲੀ ਇਹ ਗੱਲ ਸੱਚ ਹੈ ਤੇ ਇਹਦੇ ਮੋਰੇ ਅਨਫੋਰਚੁਨੇਟਲੀ ਲਗਾਉਣਾ ਪੈ ਰਿਹਾ, ਮਤਲਬ ਆਪਣੇ ਆਪ 'ਚ ਹੀ ਹਕੀਕਤ ਸਾਰੀ ਬਿਆਨ ਕਰਦਾ। ਹੁਣ ਦੇਖੋ ਕਈ ਵਾਰੀ ਜੋ ਤੁਸੀਂ ਗੱਲ ਕਰ ਰਹੇ ਹੋ ਨਾ, ਆਈ ਨੋ ਵੇਅਰ ਯੂ ਕਮਿੰਗ ਫਰੋਮ, ਸੋ ਕਈ ਵਾਰੀ ਕੈਬਨਿਟ ਮਿਨਿਸਟਰਸ ਨਾਲ, ਈਵਨ ਪ੍ਰੀਮੀਅਰ ਨਾਲ ਵੀ ਜਦੋਂ ਗੱਲਬਾਤ ਕਰਨ ਦਾ ਮੌਕਾ ਮਿਲਦਾ, ਉਹਨਾਂ ਦੀਆਂ ਗੱਲਾਂ ਸੁਣ ਕੇ ਜੋ ਪਤਾ ਲੱਗਦਾ ਵੀ ਸਾਡੀ ਕਮਿਊਨਿਟੀ ਦੀਆਂ ਤਰਜੀਹਾਂ ਬਾਰੇ ਉਹ ਕੀ ਸੋਚਦੇ ਨੇ।
ਜੀ ਜੀ ਬਿਲਕੁਲ,
ਉਹਨਾਂ ਦੇ ਜ਼ਿਹਨ ਵਿੱਚ ਸਾਡੀ ਨੰਬਰ 1, ਨੰਬਰ 2, ਨੰਬਰ 3 ਪ੍ਰਾਇੋਰਟੀ ਕੀ ਹੈ।
ਵਾਸੂ ਜੀ ਕਿੰਨੀ ਵਾਰ ਆਪਾਂ ਇਹ ਗੱਲ ਕੀਤੀ ਹੈ,
ਇਹ ਨਹੀਂ ਕਿ ਉਹ ਗਲਤ ਨੇ,
ਹਾਂ
ਉਹ ਹੀ ਪੜ੍ਹ ਰਹੇ ਨੇ ਕੈਬਨਿਟ ਵਾਲੇ
ਜੋ ਸੰਕੇਤ
ਜਾ ਰਹੇ ਨੇ।
ਯੈਸ ਯੈਸ,
ਬਟ ਜੋ ਪ੍ਰਾਇੋਰਟੀਜ਼ ਹੋਣੀਆਂ ਚਾਹੀਦੀਆਂ ਨੇ ਤੇ ਜੋ ਪ੍ਰਾਇੋਰਟੀਜ਼ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਵਿੱਚ ਦੇਰ ਇਜ਼ ਅ ਮਿਸਮੈਚ।
ਵਾਸੂ ਜੀ ਜਿਹੜੇ ਕੋਈ ਜਿੰਨੀਆਂ ਵੀ ਕੋਈ ਵੱਡੀਆਂ ਗੈਦਰਿੰਗਸ ਨੇ ਉਹਦੇ ਵਿੱਚ ਅੱਜ ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਆ, ਇਹ ਡਿਮਾਂਡ ਕਿੱਥੇ ਆ ਕਿ ਸਕੂਲਾਂ ਦੇ ਵਿੱਚੋਂ ਵੇਪਿੰਗ ਬੰਦ ਹੋਵੇ। ਸਕੂਲਾਂ ਦੇ ਗਰਾਊਂਡਸ ਦੇ ਵਿੱਚੋਂ ਹਜੇ ਵੀ ਗੁਪਤ ਰਿਪੋਰਟਾਂ ਆਉਂਦੀਆਂ ਰਹਿੰਦੀਆਂ, ਕੋਈ ਦੱਸਦਾ ਕਿ ਜੀ ਬ੍ਰੇਕ ਹੁੰਦੀ ਆ ਉੱਥੇ ਆ ਕੇ ਬੱਚਿਆਂ ਨੂੰ ਵੇਪਿੰਗ ਵਾਲਾ ਸਮਾਨ ਵੇਚ ਕੇ ਜਾਇਆ ਜਾਂਦਾ। ਜਦੋਂ ਬੱਚਾ ਸਕੂਲ ਦੀ ਅਥਾਰਟੀ ਦੇ ਵਿੱਚ, ਸਕੂਲ ਦੀ ਜੁਰਿਸਟ ਜਾਂ ਉਹਦੇ ਕੰਪਾਊਂਡ ਦੇ ਵਿੱਚ ਪਹੁੰਚ ਗਿਆ, ਉੱਥੇ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਕੂਲ ਸਿਸਟਮ ਦੀ ਹੈ ਨਾ। ਉੱਥੇ ਉਹ ਕਿਹੋ ਜਿਹੇ ਵਿਅਕਤੀਆਂ ਦੇ ਸੰਪਰਕ 'ਚ ਆ ਰਿਹਾ, ਕਿਹੜਾ ਵਿਅਕਤੀ ਸਕੂਲ ਦੇ ਗਰਾਊਂਡ ਤੱਕ ਐਕਸੈਸ ਰੱਖ ਪਾ ਰਿਹਾ।
ਸਕੂਲ ਦੇ ਸਾਹਮਣੇ ਵੇਪਿੰਗ ਸ਼ਾਪ ਖੁੱਲੀ ਹੋਈ ਹੈ।
ਹਾਂ ਚਲੋ ਉਹ ਇੱਕ ਦਾਇਰਾ, ਹਾਂ ਪਰ ਕੋਈ ਬਹੁਤੀ ਦੂਰ ਨਹੀਂ
ਹੈ, ਨਜ਼ਰ ਆਉਂਦੀ
ਹੈ, ਨਜ਼ਰ ਆਉਂਦੀ ਹੈ, ਤੁਸੀਂ ਕਹਿ ਦਿਓ ਜੀ ਉਹ ਇੰਨੀ ਕੁ ਦੂਰ ਹੈ, ਪਰ ਉਹਦੇ ਵਿੱਚੋਂ ਕੋਈ ਸ਼ਾਰਟਕੱਟ ਇਹੋ ਜਿਹਾ ਨਿਕਲਿਆ ਹੋਇਆ ਕਿ ਉੱਧਰੋਂ ਜਾ ਕੇ ਬੰਦਾ ਉੱਥੋਂ ਬੱਚੇ ਖਰੀਦ ਰਹੇ ਨੇ ਵੇਪਿੰਗ ਦਾ ਸਮਾਨ। ਸੋ ਉਹ ਮੰਗਾਂ ਕਿੱਥੇ ਨੇ, ਜਾਂ ਫਿਰ ਉਹਨਾਂ ਬਾਰੇ ਅਸੀਂ 50 ਸਾਲ ਬਾਅਦ ਗੱਲ ਕਰਾਂਗੇ ਜਦੋਂ ਰਿਪੋਰਟਾਂ ਕਈ ਹੋਰ ਵੱਖਰੀਆਂ ਆ ਗਈਆਂ। ਸੋ ਇਹ ਚੀਜ਼ਾਂ ਦਾ ਜਿਹੜਾ ਇੱਕ ਉਹ ਮਿਸਮੈਚ ਹੈਗਾ ਨਾ, ਵਟਸ ਬੀਂਗ ਡਿਮਾਂਡਡ, ਐਂਡ ਫਿਰ ਜਿਹੜੀਆਂ ਤੰਗੀਆਂ ਪਰੇਸ਼ਾਨੀਆਂ ਦੀ ਗੱਲ ਗਰਾਊਂਡ ਲੈਵਲ 'ਤੇ ਹੁੰਦੀ ਆ, ਉਹਨਾਂ ਦੀ ਗੱਲ ਜਦੋਂ ਮੰਗ ਪੱਤਰ ਦਿੱਤੇ ਜਾਂਦੇ ਨੇ ਉਹਨਾਂ ਮੰਗ ਪੱਤਰਾਂ ਦੇ ਵਿੱਚ ਨਹੀਂ ਹੁੰਦੀ। ਮੰਗ ਪੱਤਰਾਂ ਦੇ ਵਿੱਚ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਮੈਂ ਫਿਰ ਇਹ ਕਹਾਂਗਾ ਕਿ ਸਰਕਾਰਾਂ ਨੂੰ ਕਿਸੇ ਵੀ ਲੈਵਲ ਆਫ ਗਵਰਨਮੈਂਟ ਨੂੰ ਤਖ਼ਤੀ ਲਗਾ ਕੇ, ਟਵੀਟ ਕਰਕੇ, ਇੱਕ ਸਟੇਟਮੈਂਟ ਜਾਰੀ ਕਰਕੇ ਉਹਨਾਂ ਦਾ ਕੰਮ ਸਰ ਜਾਂਦਾ, ਕਹਿੰਦੇ ਅਸੀਂ ਕਰਤਾ।
ਜੋ ਮੰਗੋਗੇ ਉਹ ਮਿਲੇਗਾ।
ਬਸ ਵਾਸੂ ਜੀ ਆਪਾਂ ਪਹਿਲਾਂ ਨਾ ਗੱਲ ਕਰ ਲਈਏ, ਜਿਹੜੀ ਡੋਨਲਡ ਟਰੰਪ ਨੇ ਕੱਲ੍ਹ ਪਰਸੋਂ ਵੈਸੇ ਡੀਲ ਐਲਾਨੀ ਸੀ ਵੀ ਜਪਾਨ ਦੇ ਨਾਲ ਡੀਲ ਹੋ ਗਈ ਆ, 15% ਟੈਰਿਫ ਨੂੰ ਜਪਾਨ ਮੰਨ ਗਿਆ, ਅਤੇ ਜਪਾਨ ਨੇ $550 billion ਡੋਨਲਡ ਟਰੰਪ ਦੇ ਕਹੇ 'ਤੇ ਅਮਰੀਕਾ ਦੇ ਵਿੱਚ ਇਨਵੈਸਟ ਕਰਨਾ। ਅਜੇ ਵੀ ਵੈਸੇ ਜਿਹੜੀਆਂ ਪੂਰੀਆਂ ਡੀਟੇਲਸ ਨੇ ਕਿ ਇਹਦਾ ਪੂਰਾ ਫਰੇਮਵਰਕ ਹੋਏਗਾ ਕੀ, ਉਹ ਅਜੇ ਤੱਕ ਪਤਾ ਨਹੀਂ ਲੱਗੀਆਂ। ਅਜੇ ਤੱਕ ਇਹ ਦੇਖਣਾ ਬਾਕੀ ਆ ਕਿ ਪੂਰਾ ਫਰੇਮਵਰਕ ਕੀ ਰਹੇਗਾ ਇਹ ਸਾਰੀ ਸਹਿਮਤੀ ਦਾ। ਪਰ ਇਹਨੇ ਇੱਕ ਵਾਸੂ ਜੀ ਬਾਕੀ ਮੁਲਕਾਂ ਵਾਸਤੇ ਜਿਹੜੀ ਬਾਕੀ ਨੈਗੋਸੀਏਸ਼ਨਸ ਹੋ ਰਹੀਆਂ ਨੇ ਇੱਕ ਤਾਂ ਮਿਸਾਲ ਕਾਇਮ ਕਰਤੀ, ਕਿਉਂਕਿ ਪਹਿਲਾਂ ਹੁਣ ਤੱਕ ਜਿੰਨੀਆਂ ਵੀ ਡੀਲਸ ਅਮਰੀਕਾ ਨੇ ਕੀਤੀਆਂ ਸੀ ਵਿਦ ਦੀ ਐਕਸੈਪਸ਼ਨ ਆਫ UK, ਉਹ ਛੋਟੇ ਮੋਟੇ ਮੁਲਕਾਂ ਨਾਲ ਹੋਈਆਂ ਸੀ ਜਿਨ੍ਹਾਂ ਦੀਆਂ ਇਕਨੋਮੀਜ਼ ਕੋਈ ਬਹੁਤੀਆਂ ਵੱਡੀਆਂ ਨਹੀਂ ਹੈਗੀਆਂ। ਪਰ ਜਪਾਨ ਦੇ ਨਾਲ ਹੋਈ ਡੀਲ ਅਤੇ ਜਪਾਨ ਦਾ 15% ਟੈਰਿਫ ਨੂੰ ਮੰਨ ਜਾਣਾ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਅਜੀਬ ਗੱਲ ਲੱਗਦੀ ਸੀ ਵੀ ਇਹਦੇ ਨਾਲ ਤਾਂ ਸਗੋਂ ਜਪਾਨ ਨੂੰ ਨੁਕਸਾਨ ਹੋਏਗਾ। ਜਪਾਨ ਵਾਲੇ ਆਪਣੀਆਂ ਕਾਰਾਂ ਇੰਨੀਆਂ ਭੇਜਦੇ ਨੇ ਅਮਰੀਕਾ ਦੇ ਵਿੱਚ। ਪਰ ਫਿਰ ਦੂਜਾ ਪਹਿਲੂ ਇਹ ਸੀ ਵੀ ਜੈਪਨੀਜ਼ ਪ੍ਰੋਡਕਟਸ 'ਤੇ ਆਲਰੇਡੀ ਕਈ ਕਾਰਾਂ ਦੇ ਪਲਾਂਟਸ ਆਲਰੇਡੀ ਅਮਰੀਕਾ 'ਚ ਹੀ ਹੈਗੇ ਨੇ ਜਾਂ ਉਹ ਕੈਨੇਡਾ 'ਚ ਨੇ, ਜਿਹੜੇ ਕਿ ਫਰੀ ਟ੍ਰੇਡ ਅਗਰੀਮੈਂਟ ਰਾਹੀਂ ਬਗੈਰ ਕਿਸੇ ਟੈਰਿਫ ਦੇ ਉਹ ਗੱਡੀਆਂ ਪਹਿਲਾਂ ਤੱਕ ਜਾਂਦੀਆਂ ਸੀ। ਪਰ ਇਹਦੇ ਵਿੱਚੋਂ ਜਿਹੜੇ ਹੁਣ ਡੋਮੈਸਟਿਕ ਆਟੋਮੇਕਰਸ ਨੇ ਜਿਨ੍ਹਾਂ ਦੇ ਪਲਾਂਟ ਇੱਥੇ ਹੈਗੇ ਨੇ, ਉਹ ਹੁਣ ਹਾਏ ਦੁਹਾਈ ਮਚਾ ਰਹੇ ਨੇ ਕਿ ਜਪਾਨ ਨੂੰ ਭਾਵੇਂ 15% ਟੈਰਿਫ ਲਗਾ ਕੇ ਲੱਗਦਾ ਤਾਂ ਇਹ ਆ ਕਿ ਜਿਹੜੇ ਡੋਮੈਸਟਿਕ ਆਟੋਮੇਕਰਸ ਨੂੰ ਫਾਇਦਾ ਹੋਏਗਾ, ਪਰ ਡੋਮੈਸਟਿਕ ਆਟੋਮੇਕਰਸ ਕਹਿੰਦੇ ਵੀ ਸਾਡੇ 'ਤੇ ਸਟੀਲ ਅਤੇ ਅਲੂਮੀਨੀਅਮ ਟੈਰਿਫ ਦਾ ਭਾਰ ਇਹੋ ਜਿਹਾ ਕੰਪੈਟੀਟਿਵਲੀ ਸਾਨੂੰ ਤਾਂ ਬਹੁਤ ਵੱਡੀ ਡਿਸਐਡਵਾਂਟੇਜ ਹੈ।
ਕਹਿੰਦੇ ਇਹ ਕੈਸੀ ਡੀਲ ਹੈ
ਜੀ?
ਸੋ ਕਹਿੰਦੇ ਇਹਦਾ ਮਤਲਬ ਇਹ ਹੋਇਆ ਕਿ ਟੋਯੋਟਾ ਵਾਲੇ, ਹੋਂਡਾ ਵਾਲੇ ਜਪਾਨ 'ਚ ਗੱਡੀ ਬਣਾ ਕੇ ਪੂਰੀ 15% ਟੈਰਿਫ ਦੇ ਕੇ ਅਮਰੀਕਾ 'ਚ ਆਪਣੀ ਗੱਡੀ ਵੇਚ ਸਕਦੇ ਆ। ਕਹਿੰਦੇ ਅਸੀਂ ਜੇ ਇੱਥੇ ਕੋਈ ਗੱਡੀ ਬਣਾਉਣੀ ਹੈ ਫੋਰਡ ਵਾਲਿਆਂ ਨੇ ਜਾਂ
GM
ਵਾਲਿਆਂ ਨੇ, ਤੇ ਕਹਿੰਦੇ ਸਾਨੂੰ ਸਟੀਲ ਅਤੇ ਅਲੂਮੀਨੀਅਮ ਨਾਲ ਬਣਾਉਣੀ ਗੱਡੀ, ਸੋ ਕਹਿੰਦੇ ਉਹ 'ਤੇ ਤੁਸੀਂ 50% ਟੈਰਿਫ ਲਾਈ ਹੋਈ ਹੈ। ਫਿਰ ਜਿਹੜੀਆਂ ਗੱਡੀਆਂ ਕੈਨੇਡਾ ਦੇ ਵਿੱਚ ਅਸੈਂਬਲ ਹੋ ਰਹੀਆਂ ਨੇ ਉਹ ਨਾਨ US ਪਾਰਟਸ ਦੇ ਉੱਤੇ ਵੀ ਤੁਸੀਂ 25-27% ਟੈਰਿਫ ਲਾਈ ਹੋਈ ਹੈ। ਸੋ ਕਹਿੰਦੇ ਸਾਡੇ ਉੱਤੇ 25-50% ਟੈਰਿਫ, ਜਪਾਨ ਦੀਆਂ ਗੱਡੀਆਂ ਉੱਤੇ 15% ਟੈਰਿਫ, ਤੇ ਤੁਸੀਂ ਤਰਕ ਇਹ ਦੇ ਰਹੇ ਹੋ ਕਿ ਇਹਦੇ ਨਾਲ ਡੋਮੈਸਟਿਕ ਮੈਨੂਫੈਕਚਰਿੰਗ ਵਧੇਗੀ। ਕਹਿੰਦੇ ਉਹ ਕਿੱਦਾਂ ਵਧੇਗੀ?
ਅੱਛਾ, ਦੂਜੀ ਗੱਲ ਇੱਕ ਇਹਦੇ 'ਚ ਡੀਲ 'ਚ ਇਹ ਕਹੀ ਗਈ ਨਾ, ਜਿਹੜੇ ਅਮੈਰੀਕਨ ਆਟੋ ਮੈਨੂਫੈਕਚਰਰਸ ਨੇ, ਸ਼ੈਵੀਜ਼ ਐਂਡ ਦ GMs ਐਂਡ ਦ ਫੋਰਡਸ, ਕਿ ਜੀ ਤੁਹਾਡੇ ਵਾਸਤੇ ਦੇਖੋ ਜਪਾਨ ਦੀ ਮਾਰਕੀਟ ਦਾ ਐਕਸੈਸ ਲੈ ਲਿਆ ਅਸੀਂ, ਉਹ ਹੁਣ ਸਾਡੀਆਂ ਅਮਰੀਕਨ ਗੱਡੀਆਂ ਨੂੰ ਜਪਾਨ ਦੇ ਵਿੱਚ ਵੇਚਣ ਦਾ ਵਾਸਤੇ ਰਾਹ ਖੋਲ੍ਹਣਗੇ। ਵਾਸੂ ਜੀ, ਆਲਰੇਡੀ ਅਮੈਰੀਕਨ ਗੱਡੀਆਂ ਦਾ ਜਪਾਨ ਦੇ ਵਿੱਚ ਸਿਰਫ US ਜਾਂ ਈਵਨ ਜਿਹੜੇ ਸਾਊਥ ਕੋਰੀਆ ਕੀਆ ਅਤੇ ਹੁੰਦੇ
ਯੂਰਪ
ਅਤੇ ਯੂਰੋਪੀਅਨ ਗੱਡੀਆਂ ਦ ਮਰਸੇਡੀਜ਼ ਐਂਡ ਆਪਣਾ ਆਡੀਜ਼ ਐਂਡ BMWs, ਇਹਨਾਂ ਦਾ ਟੋਟਲ ਮਾਰਕੀਟ ਸ਼ੇਅਰ ਜਪਾਨ 'ਚ 6% ਹੀ ਆ। ਜਪਾਨ ਵਾਲੇ ਕਹਿੰਦੇ ਅਸੀਂ ਆਪਣੀਆਂ ਲੋਕਲੀ ਇੰਨੀ ਵਧੀਆ ਗੱਡੀਆਂ ਬਣਾਉਂਦੇ ਹਾਂ, ਦੁਨੀਆ ਭਰ ਦੇ ਵਿੱਚ ਉਹ ਮਿਸਾਲ ਨੇ, ਬਾਹਰਲੀ ਗੱਡੀ ਅਸੀਂ ਕਿਉਂ ਖਰੀਦਣੀ? ਸੋ ਭਾਵੇਂ ਅਮੈਰੀਕਨ ਆਟੋਮੇਕਰਸ ਦੀਆਂ ਕਾਰਾਂ ਨੂੰ ਜਪਾਨ ਦੇ ਵਿੱਚ ਬੈਟਰ ਐਕਸੈਸ 'ਚ ਭਾਵੇਂ ਮਿਲ ਵੀ ਗਿਆ, ਤਾਂ ਵੀ ਜੈਪਨੀਜ਼ ਲੋਕਾਂ ਵੱਲੋਂ ਉਹ ਕਾਰਾਂ ਕਿੰਨੀਆਂ ਖਰੀਦੀਆਂ ਜਾਣਗੀਆਂ ਉਸ ਗੱਲ ਨੂੰ ਲੈ ਕੇ ਕੋਈ ਬਹੁਤਾ ਕੌਨਫੀਡੈਂਸ ਨਹੀਂ ਹੈ ਨਾ ਆਟੋਮੇਕਰਸ ਨੂੰ।
ਸੋ ਡੋਨਲਡ ਟਰੰਪ ਨੇ ਕਿਹਾ ਸੀ ਵੀ ਸਾਢੇ $500 billion ਦੀ ਇਨਵੈਸਟਮੈਂਟ ਕਰਨੀ ਹੈ ਜਪਾਨ ਨੇ। ਸੁਣਨ 'ਚ ਆ ਰਿਹਾ ਵੀ ਕਹਿੰਦੇ 100 ਉਹਨਾਂ ਨੇ ਬੋਇੰਗ ਦੇ ਜਹਾਜ਼ ਵਗੈਰਾ ਖਰੀਦਣੇ ਆ ਕੁਛ, ਸੋ ਇੱਦਾਂ ਦੀਆਂ ਕੋਈ ਗੱਲਾਂ ਹੈਗੀਆਂ ਵਿੱਚ, ਹੌਲੀ ਹੌਲੀ ਡੀਟੇਲਸ ਆਣਗੀਆਂ। ਉਹਨਾਂ ਨੇ ਦਾਅਵਾ ਕੀਤਾ ਸੀ ਵੀ ਇਹਦੇ ਨਾਲ ਇਸ ਇਨਵੈਸਟਮੈਂਟ ਦੇ ਨਾਲ ਲੱਖਾਂ ਜੋਬਸ ਕ੍ਰੀਏਟ ਹੋਣਗੀਆਂ। ਆਟੋ ਸੈਕਟਰ ਵਾਲੇ ਕਹਿ ਰਹੇ ਨੇ ਵੀ ਜਿਹੜੀਆਂ ਆਟੋ ਸੈਕਟਰ ਦੀਆਂ ਜੋਬਸ ਜਾਂਦੀਆਂ ਲੱਗਣੀਆਂ ਸਗੋਂ
ਜੀ,
ਵੀ ਸਾਰਿਆਂ ਫਿਰ ਅਮੈਰੀਕਨਸ ਨੇ ਵੀ ਕਹਿੰਦੇ ਜਪਾਨ ਦੀਆਂ ਗੱਡੀਆਂ ਖਰੀਦਣ ਲੱਗ ਜਾਣਾ। ਸੋ ਇਹ ਜੇ ਦੇਖੋ, ਐਵਰੀਥਿੰਗ ਇਜ਼ ਇਨ ਅ ਸਟੇਟ ਆਫ ਫਲਕਸ ਰਾਈਟ ਨਾਓ, ਐਵਰੀਥਿੰਗ ਇਜ਼ ਸੋ ਫਲੂਇਡ ਰਾਈਟ ਨਾਓ, ਕੋਈ ਵੀ ਚੀਜ਼ ਪੱਕੀ ਤਾਂ ਹੈ ਨਹੀਂ। ਬਾਕੀ ਮੁਲਕਾਂ ਦੇ ਨਾਲ ਵੀ ਡੀਲਸ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ, ਪਰ ਸਾਡੇ ਵਾਸਤੇ ਚੰਗਾ ਸੰਕੇਤ ਇਹ ਹੋ ਸਕਦਾ ਵੀ ਜੇ ਜਪਾਨ ਦੇ ਉੱਤੇ ਉਹਨਾਂ ਨੇ 15% ਟੈਰਿਫ ਲਾਈ ਹੈ ਤੇ ਸਾਡੇ ਆਟੋ ਸੈਕਟਰ ਦੇ ਉੱਤੇ ਜੋ 25% ਟੈਰਿਫ ਲੱਗੀ ਹੋਈ ਹੈ ਔਨ ਨਾਨ US ਪਾਰਟਸ, ਵੀ ਉਹ ਫਿਰ ਤੋਂ ਘੱਟ ਹੀ ਹੋਏਗੀ ਇਹਦਾ ਮਤਲਬ।
ਪਰ ਉਹਦੀ ਪ੍ਰੋਬਲਮ ਪਤਾ ਕੀ ਹੈ ਵਾਸੂ ਜੀ? ਠੀਕ ਆ, ਮੰਨ ਲਓ 15% ਫਰਜ਼ ਕਰੀਏ ਕਿ 15% ਟੈਰਿਫ ਹੀ ਉਹ ਕੈਨੇਡਾ ਅਤੇ ਬਣੀਆਂ ਗੱਡੀਆਂ ਦੇ ਉੱਪਰ ਵੀ ਲਾ ਦਿੰਦੇ ਨੇ। ਹਜੇ ਤੱਕ ਨਾ ਇੱਕ ਤਰਕ ਇਹ ਦਿੱਤਾ ਜਾ ਰਿਹਾ ਵੀ ਇੰਨਾ ਸੌਖਾ ਥੋੜ੍ਹੇ ਪਿਆ, ਗੱਡੀਆਂ ਬਣਾਉਣ ਵਾਲਾ ਪਲਾਂਟ ਤੁਸੀਂ ਰਾਤੋਂ ਰਾਤ ਸ਼ਿਫਟ ਕਰ ਲਓਗੇ, ਇਹ ਤਰਕ ਦਿੱਤਾ ਜਾਂਦਾ। ਪਰ ਵਾਸੂ ਜੀ, ਅਸੀਂ ਇੱਕ ਚੀਜ਼ ਦੇਖੀ ਆ, ਜਿਹੜੇ ਆਟੋਮੇਕਰਸ ਇੱਥੇ ਕੈਨੇਡਾ ਦੇ ਵਿੱਚ, ਓਨਟੈਰੀਓ ਦੇ ਵਿੱਚ ਜਿਨ੍ਹਾਂ ਦੇ ਆਟੋ ਪਲਾਂਟਸ ਨੇ, ਉਹਨਾਂ ਦੇ ਆਟੋ ਪਲਾਂਟਸ ਉੱਧਰ ਅਮਰੀਕਾ ਵਾਲੇ ਪਾਸੇ ਵੀ ਨੇ, ਡੈਟਰੋਇਟ ਦੇ ਵਿੱਚ ਅਤੇ ਹੋਰਨਾਂ ਅਮਰੀਕਨ ਸ਼ਹਿਰਾਂ ਦੇ ਵਿੱਚ, ਉਹਨਾਂ ਅਮੈਰੀਕਨ ਪਲਾਂਟਸ ਦੇ ਵਿੱਚ ਸ਼ਿਫਟਸ ਵਧਾ ਲੈਣੀਆਂ ਉਹ ਇੰਨਾ ਮੁਸ਼ਕਲ ਨਹੀਂ ਆ। ਆਲਰੇਡੀ ਕੁਝ ਕੰਪਨੀਆਂ ਨੇ ਆਪਣੇ ਕੈਨੇਡਾ ਦੇ ਵਿੱਚ ਸ਼ਿਫਟਸ ਘਟਾ ਕੇ ਅਮਰੀਕਾ ਦੇ ਵਿੱਚ ਸ਼ਿਫਟਸ ਵਧਾ ਦਿੱਤੀਆਂ ਹੋਈਆਂ ਨੇ। ਜੇ ਉਹਨਾਂ ਨੂੰ ਪਤਾ ਕਿ ਅਮਰੀਕਾ ਦੇ ਵਿੱਚ ਗੱਡੀ ਅਸੈਂਬਲ ਕੀਤੀ ਕਰਕੇ ਉਹਨਾਂ ਨੂੰ 15% ਦਾ ਸਿੱਧਾ ਬੈਨੀਫਿਟ ਹੁੰਦਾ, ਤਾਂ ਉਹਨਾਂ ਆਟੋ ਮੈਨੂਫੈਕਚਰਰਸ ਨੇ ਜਿਹੜੀਆਂ ਆਪਣੇ ਉਹ ਪਲਾਂਟਸ ਦੇ ਉੱਧਰਲੇ ਪਾਸੇ ਸ਼ਿਫਟਸ ਨੇ ਉਹ ਵਧਾ ਦੇਣੀਆਂ ਨੇ। ਇਹ ਜਿਹੜਾ ਇੱਕ ਵਹਿਮ ਹੈ ਕਈ ਇੰਡਸਟਰੀ ਓਬਜ਼ਰਵਰਸ ਦਾ ਮੰਨਣਾ ਵੀ ਇਹ ਵਹਿਮ ਹੈ ਵੀ ਇੰਨੀ ਛੇਤੀ ਪਲਾਂਟ ਬੰਦ ਕਰਨਾ ਕੋਈ ਸੌਖਾ ਨਹੀਂ, ਇੱਥੇ ਕੰਮ ਚੱਲਦਾ ਰਹੇਗਾ, ਇਸ ਗੱਲ ਦੇ ਉੱਪਰ ਕੈਨੇਡਾ ਬੈਂਕ ਪਾਉਣ ਨਹੀਂ ਕਰ ਸਕਦਾ।
ਚਲੋ ਇਹ ਗੱਲ ਜੇ ਮੰਨ ਵੀ ਲਈਏ ਤਾਂ ਸਟੀਲ ਅਤੇ ਅਲੂਮੀਨੀਅਮ ਟੈਰਿਫ ਤਾਂ ਹਟਣਗੀਆਂ।
ਹਾਂ, ਪਰ ਆਟੋ ਸੈਕਟਰ ਇੱਥੇ, ਆਟੋ ਸੈਕਟਰ ਜੋਬਸ ਇੰਪੈਕਟ ਹੋਣਗੀਆਂ।
ਸੋ ਉਹ ਹੋਣਗੇ, ਇਟਸ ਇਨ ਸੱਚ ਅ ਸਟੇਟ ਆਫ ਫਲਕਸ, ਨਥਿੰਗ ਕੈਨ ਬੀ ਸੈਡ ਫੋਰ ਸ਼ੋਰ ਰਾਈਟ ਨਾਓ। ਤੇ ਸੋ ਉਹ ਜਿਹੜੀ ਗੱਲ ਹੈ ਕਿ ਪੂਰੀ ਦੀ ਪੂਰੀ ਫੈਕਟਰੀ ਮੂਵ ਹੋ ਜਾਏਗੀ, ਸੋ ਸ਼ਿਫਟ ਵਧਾਈਆਂ ਜਾ ਸਕਦੀਆਂ ਨੇ।
ਜੀ ਜੀ,
ਯੈਸ, ਕੁਝ ਨੁਕਸਾਨ ਤਾਂ ਹੋਏਗਾ ਹੀ, ਬਟ ਉਹੀ ਗੱਲ ਹੈ ਨਾ, ਪ੍ਰਾਈਮ ਮਿਨਿਸਟਰ ਕੀ ਕਹਿ ਰਹੇ ਨੇ, ਵੀ ਵਿਲ ਗੈਟ ਦ ਬੈਸਟ ਡੀਲ,
ਨਾਟ ਦ ਫਾਸਟੈਸਟ ਡੀਲ।
ਹਾਂ, ਸੋ ਬੈਸਟ ਡੀਲ ਦੀ ਪਰਿਭਾਸ਼ਾ ਕੀ ਹੈ? ਵੇਅਰ ਡੂ ਵੀ ਸੈਟਲ? ਸੋ ਕੁਝ ਨਾ ਕੁਝ ਤਾਂ ਦੇਣਾ ਪਏਗਾ। ਸੋ ਸਮ ਟੈਰਿਫਸ ਵਿਲ ਰਿਮੇਨ
ਜੀ,
ਥੋੜਾ ਦਰ ਤਾਂ ਹੋਏਗਾ, ਕਿੰਨਾ, ਕਿਹੜੇ ਕਿਹੜੇ ਸੈਕਟਰ ਵਿੱਚ, ਕਿਹੜੇ ਕਿਹੜੇ ਸੂਬੇ ਨੂੰ, ਦੈਟ ਸਟਿਲ ਰਿਮੇਨਸ ਟੂ ਬੀ ਸੀਨ।
ਫਿਰ ਉਹਦੇ ਨਾਲ ਨਾ, ਆਈ ਵਾਜ਼ ਰੀਡਿੰਗ, ਕਿਸੇ ਇੱਕ ਇੰਡਸਟਰੀ ਐਕਸਪਰਟ ਨੇ ਗੱਲ ਆਖੀ ਸੀ, ਕਹਿੰਦੇ ਕੈਨੇਡਾ ਨੇ ਜੇ ਸਾਰੀ ਮਾਰ ਤੋਂ ਬਚਣਾ, ਕਹਿੰਦੇ ਇਸ ਗੱਲ ਲਈ ਤਿਆਰ ਰਹੋ, ਆਟੋ ਸੈਕਟਰ ਦੇ ਵਿੱਚ ਤੁਹਾਨੂੰ ਵੱਡੇ ਘਾਟੇ ਪੈ ਸਕਦੇ ਨੇ, ਐਜ਼ ਇਨ ਜੋਬ ਲੋਸਿਸ ਹੋ ਸਕਦੇ ਨੇ ਜਿਹੜੇ ਬਾਕੀ ਦੇ ਨਾਲ ਐਸੋਸੀਏਟਡ ਇੰਡਸਟਰੀਜ਼ ਨੇ। ਕਹਿੰਦੇ ਸਟੀਲ ਦੇ ਉੱਪਰ ਇੰਪੈਕਟ ਪੈ ਸਕਦਾ, ਅਲੂਮੀਨੀਅਮ ਦੇ ਵਿੱਚ ਕਿਊਬੈਕ ਦੀਆਂ ਕੁਝ ਬੜੀਆਂ ਵਧੀਆ ਕੋਸਟ ਐਡਵਾਂਟੇਜਿਸ ਹੈਗੀਆਂ ਨੇ ਕਿ ਜੇ ਉਹ ਟੈਰਿਫ ਲੱਗਿਆ ਵੀ ਰਹਿੰਦਾ ਕਿਊਬੈਕ ਵਾਲੇ ਉਹਨੂੰ ਜਰ ਸਕਦੇ ਨੇ, ਉਹਨਾਂ ਕੋਲ ਕੁਝ ਵੀ ਸਸਤੇ ਭਾਅ 'ਤੇ ਉਹ ਅਲੂਮੀਨੀਅਮ ਬਣਾ ਸਕਦੇ ਨੇ। ਫਿਰ ਕੈਨੇਡਾ ਵਾਸਤੇ ਦੀ ਓਨਲੀ ਸੇਵਿੰਗ ਗ੍ਰੇਸ ਵੁੱਡ ਬੀ ਰੀਸੋਰਸਿਸ, ਰੀਸੋਰਸ ਐਕਸਟ੍ਰੈਕਟ ਕਰੋ, ਕਿਉਂਕਿ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਡਿਮਾਂਡ ਆ ਉਹਦੀ ਪੂਰਤੀ ਜੇ ਕੈਨੇਡਾ ਕਰਨੀ ਸ਼ੁਰੂ ਕਰ ਦੇਵੇ ਉਹਨੇ ਹੀ। ਅੱਛਾ, ਫਿਰ ਰੀਸੋਰਸ ਐਕਸਟ੍ਰੈਕਸ਼ਨ ਦੀ ਵੀ ਇੱਕ ਸਮੱਸਿਆ ਇਹ ਆ, ਉਹਦੇ 'ਚ ਭਾਵੇਂ ਜੋਬਸ ਬਹੁਤ ਜ਼ਿਆਦਾ ਨਹੀਂ ਉਤਪੰਨ ਹੋਣਗੀਆਂ, ਪਰ ਐਟਲੀਸਟ ਸਰਕਾਰ ਦਾ ਰੈਵਨਿਊ ਵਧੇਗਾ, ਪੈਸੇ ਤਾਂ ਬਣਨਗੇ, ਜਿਹੜੇ ਡੈਫੀਸਿਟਸ ਨੇ ਉਹ 'ਤੇ ਕਾਬੂ ਆਉਣਗੇ। ਸੋ ਦੇਖੋ ਕੀ ਹੁੰਦਾ।
ਇਹ ਗੱਲ ਪੱਕੀ ਹੈ ਕਿ ਆਟੋ ਸੈਕਟਰ ਨੂੰ ਕੈਨੇਡਾ ਕੁਝ ਨਹੀਂ ਹੋਣ ਦੇਗਾ। ਸੋ ਜੇ ਆਟੋ ਸੈਕਟਰ ਦੇ ਵਿੱਚ ਬਹੁਤ ਵੱਡੀਆਂ ਟੈਰਿਫਸ ਲੱਗੀਆਂ ਰਹਿਣਗੀਆਂ, ਦੇਰ ਇਜ਼ ਨੋ ਵੇ ਕੈਨੇਡਾ ਇਜ਼ ਗੋਇੰਗ ਟੂ ਐਕਸੈਪਟ ਦੈਟ ਡੀਲ।
ਡਗ ਫੋਰਡ ਜਿਹੜੀ ਤਰੀਫਾਂ ਕਰ ਰਹੇ ਨੇ ਇਸ ਵੇਲੇ ਬਹੁਤ ਰੱਜ ਰੱਜ ਕੇ ਕਰਨੀ ਦੀਆਂ, ਫਿਰ ਉਹ ਤਰੀਫਾਂ ਆਲੋਚਨਾ 'ਚ ਬਦਲਦੇ ਵਕਤ ਨਹੀਂ ਲੱਗਦਾ।
ਦੈਟ ਵਿਲ ਬੀ ਅ ਨੌਨ ਸਟਾਰਟਰ ਫੋਰ ਕੈਨੇਡਾ, ਕਿਉਂਕਿ ਉਹਦੇ ਨਾਲ ਪੋਲਿਟਿਕਸ ਪ੍ਰਭਾਵਿਤ ਹੁੰਦੀ ਹੈ। ਜਿਹੜੀ ਚੀਜ਼ ਸਿਆਸਤਦਾਨਾਂ ਦੀ ਕੁਰਸੀ ਨੂੰ ਆ ਕੇ ਪੈ ਜਾਏ
ਜੀ ਜੀ,
ਉਹ ਫਿਰ ਉੱਥੇ ਨਹੀਂ ਕੋਈ ਨੈਗੋਸੀਏਸ਼ਨ ਕਰਿਆ ਕਰਦੇ। ਸੋ ਕੁਰਸੀ ਸਰਵਪਰੀ ਜਿਹੜਾ ਹੁੰਦਾ ਨਾ, ਵੀ ਉਸ ਤੋਂ ਉੱਪਰ ਕੁਝ ਨਹੀਂ,
ਪਾਵੇ ਨਾ ਹਿੱਲਣ,
ਪਾਵੇ ਨਹੀਂ ਹਿੱਲਣੇ ਚਾਹੀਦੇ। ਸੋ ਜਿਹੜੀ ਚੀਜ਼ ਨਾਲ ਉਹਨਾਂ ਨੂੰ ਲੱਗੇਗਾ ਕਿ ਓਨਟੈਰੀਓ ਵਾਲੇ ਨਾਰਾਜ਼ ਹੁੰਦੇ ਨੇ ਜਾਂ ਕਿਊਬੈਕ ਵਾਲੇ ਨਾਰਾਜ਼ ਹੁੰਦੇ ਨੇ, ਜਿਵੇਂ ਕਿ ਸਪਲਾਈ ਮੈਨੇਜਮੈਂਟ ਸਿਸਟਮ, ਉਹਨੂੰ ਤਾਂ ਉਹ ਕਹਿਣਗੇ ਦਿਸ ਇਜ਼ ਸੈਕਰੋਸੈਂਕ, ਇਹ ਅਸੀਂ ਡੀਲ ਦੇ ਉੱਤੇ ਸਾਈਨ ਨਹੀਂ ਕਰਨੇ, ਭਾਵੇਂ ਉਹ ਡੀਲ ਹੋਵੇ ਨਾ ਹੋਵੇ। ਜਿਹੜੀ ਗੱਲ ਡੇਵਿਡ ਈਬੀ ਨੇ ਕੱਲ ਕੀਤੀ ਹੈ ਕਿ ਦੇਰ ਇਜ਼ ਅ ਚਾਂਸ ਕਿ ਡੀਲ ਹੋਵੇ ਹੀ ਨਾ,
ਜੀ ਜੀ,
ਉਹਦੇ ਬਾਰੇ ਆਪਾਂ
ਅੱਗੇ ਚੱਲ ਕੇ ਗੱਲ ਕਰਦੇ ਹਾਂ। ਵਾਸੂ ਜੀ, ਜਿਹੜੀ 3 ਦਿਨਾਂ ਦੀ ਮੀਟਿੰਗ ਚੱਲੀ ਪ੍ਰੀਮੀਅਰਸ ਦੀ ਓਨਟੈਰੀਓ ਦੇ ਵਿੱਚ, ਪਹਿਲੀ ਗੱਲ ਤਾਂ ਵੈਸੇ ਇਹ 3 ਦਿਨਾਂ ਦਾ ਸਮਿਟ ਹੋਣਾ, ਇਹ ਬੜਾ ਲੰਮਾ ਸਮਾਂ ਸੀ ਇਹ 3-day ਮੀਟਿੰਗ, ਜਿਹਦੇ ਵਿੱਚ ਡੇ ਨੰਬਰ 2 'ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਉੱਥੇ ਸ਼ਾਮਲ ਹੋਏ। ਕੱਲ੍ਹ ਅਸੀਂ ਗੱਲ ਕੀਤੀ ਸੀ, ਜਦੋਂ ਕੱਲ੍ਹ ਇਸ ਸਾਰੇ ਸਮਿਟ ਨੂੰ ਰੈਪਅਪ ਕੀਤਾ ਗਿਆ ਉਹਦੇ ਵਿੱਚ, ਕਿਉਂਕਿ ਕੱਲ੍ਹ ਸਾਰੇ ਪ੍ਰੀਮੀਅਰਸ ਆਪਸ ਦੇ ਵਿੱਚ ਜਦੋਂ ਗੱਲਬਾਤ ਕਰ ਰਹੇ ਸੀ, ਕਿਉਂਕਿ ਪਹਿਲੇ ਦਿਨ ਮਿਲੇ ਇੰਡੀਜਨਸ ਲੀਡਰਸ਼ਿਪ ਨਾਲ, ਦੂਜੇ ਦਿਨ ਮਿਲੇ ਪ੍ਰਧਾਨ ਮੰਤਰੀ ਨਾਲ, ਕੱਲ੍ਹ ਜਿਹੜੀ ਇਹਨਾਂ ਨੇ ਆਪਸ 'ਚ ਗੱਲਬਾਤ ਕੀਤੀ, ਕੁਝ ਜਿਹੜੇ ਡੋਮੈਸਟਿਕ ਇਸ਼ੂਜ਼ ਸੀ ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ।
ਜਿਹਨਾਂ ਅੱਜ ਪ੍ਰਧਾਨ ਮੰਤਰੀ ਮਿਲ ਰਹੇ ਨੇ ਇਨਵੈਟ ਲੀਡਰਸ ਨਾਲ,
ਇਨਵੈਟ ਲੀਡਰਸ਼ਿਪ ਦੇ ਨਾਲ, ਯੈਸ। ਅਤੇ ਵਾਸੂ ਜੀ, ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਆ ਬਿੱਲ C5 ਦੇ ਸੰਬੰਧਿਤ, ਜਿਹੜੀ ਇੰਡੀਜਨਸ ਭਾਈਚਾਰਿਆਂ ਦੇ ਵੱਖੋ ਵੱਖਰੇ ਗਰੁੱਪਸ ਦੇ ਨਾਲ ਉਹਨਾਂ ਨੇ ਮੀਟਿੰਗ ਕਰਨ ਦਾ ਆਪਣਾ ਸਿਲਸਿਲਾ ਸ਼ੁਰੂ ਕੀਤਾ ਸੀ 17 ਜੁਲਾਈ ਤੋਂ, ਅੱਜ ਉਸ ਕੜੀ ਦਾ ਦੂਜਾ ਪੜਾਅ ਹੈ।
ਸੋ ਪਹਿਲਾਂ ਫਸਟ ਨੇਸ਼ਨਸ ਲੀਡਰਸ ਨਾਲ ਮੀਟਿੰਗਸ ਹੋਈਆਂ ਸਨ ਤੇ ਹੁਣ ਜਿਹੜੀ ਮੀਟਿੰਗ ਆ ਉਹ ਇਨਵੈਟ ਲੀਡਰਸ ਨਾਲ ਹੋ ਰਹੀ ਹੈ,
ਤੇ ਆਉਂਦੇ ਦਿਨਾਂ ਦੇ ਵਿੱਚ ਮੇਟੀ ਲੀਡਰਸ ਦੇ ਨਾਲ ਇਸੇ ਤਰ੍ਹਾਂ ਦੀ ਮੁਲਾਕਾਤ ਮਾਰਕ ਕਾਰਨੀ ਦੀ ਹੋਏਗੀ। ਜਿਹੜੀ ਵਾਸੂ ਜੀ ਕੱਲ੍ਹ ਪ੍ਰੀਮੀਅਰਸ ਨੇ ਆਪਸ ਦੇ ਵਿੱਚ ਗੱਲ ਕੀਤੀ, ਉਹਦੇ ਵਿੱਚ ਬੇਲ ਰਿਫੋਰਮ ਦਾ ਮੁੱਦਾ ਦੁਬਾਰਾ ਤੋਂ ਉੱਠਿਆ, ਕਿਉਂਕਿ ਜਿਹੜਾ ਕ੍ਰਾਈਮ ਇਸ ਵੇਲੇ ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਅਤੇ ਸ਼ਹਿਰਾਂ ਦੇ ਵਿੱਚ ਪਣਪ ਰਿਹਾ, ਉਹਨੂੰ ਲੈ ਕੇ ਖਬਰਾਂ ਬਹੁਤ ਛਪਦੀਆਂ, ਉਹਨੂੰ ਲੈ ਕੇ ਬੜੇ ਕਈ ਦਰਦਨਾਕ ਕਿੱਸੇ ਜਦੋਂ ਸਾਹਮਣੇ ਆਉਂਦੇ ਨੇ, ਸਵਾਲ ਮਨ 'ਚ ਇਹ ਆਉਂਦਾ ਵੀ ਖਾਸ ਤੌਰ 'ਤੇ ਜਦੋਂ ਪੜ੍ਹਨ ਨੂੰ ਇਹ ਮਿਲਦਾ ਨਾ ਕਿ ਜਿਹੜੇ ਵਿਅਕਤੀ ਨੇ ਘਟਨਾ ਕੀਤੀ, ਜਿਹਨੇ ਵਾਰਦਾਤ ਕੀਤੀ, ਉਹ ਪਹਿਲਾਂ ਤੋਂ ਹੀ ਪੁਲਿਸ ਨੂੰ ਲੋੜੀਂਦਾ ਸੀ ਜਾਂ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ ਕੁਝ ਸ਼ਰਤਾਂ ਤਹਿਤ, ਵੀ ਅਜਿਹੇ ਵਿਅਕਤੀਆਂ ਨੂੰ ਬਾਹਰ ਆਉਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਆ। ਫਿਰ ਸਵਾਲ ਆਉਂਦਾ ਬੇਲ ਰਿਫੋਰਮ 'ਤੇ। ਬੇਲ ਰਿਫੋਰਮ ਹੈਗਾ ਕੈਨੇਡਾ ਦੇ ਕ੍ਰਿਮੀਨਲ ਕੋਡ ਦਾ ਹਿੱਸਾ, ਜਿਹਨੂੰ ਕਿ ਫੈਡਰਲ ਸਰਕਾਰ ਨੇ ਹੋਰ ਸਖਤ ਕਰਨਾ। ਸਸਕੈਚੁਅਨ ਦੇ ਪ੍ਰੀਮੀਅਰ ਨੇ ਤਾਂ ਕੱਲ੍ਹ ਇਹ ਤਾਂ ਗੱਲ ਕਹੀ ਨਾ, ਕਹਿੰਦੇ ਜੇ ਕਿਤੇ ਇਹ ਕ੍ਰਿਮੀਨਲ ਕੋਡ ਸਸਕੈਚੁਅਨ ਦਾ ਕ੍ਰਿਮੀਨਲ ਕੋਡ ਹੁੰਦਾ, ਅਸੀਂ ਹੁਣ ਤੱਕ ਬਣਦੀਆਂ ਤਬਦੀਲੀਆਂ ਕਦੋਂ ਦੀਆਂ ਕਰ ਦਿੱਤੀਆਂ ਹੋਣੀਆਂ ਸੀ, ਕਿਉਂਕਿ ਜਦੋਂ ਤੱਕ ਫੈਡਰਲ ਸਰਕਾਰ ਇਹਨਾਂ ਕਾਨੂੰਨਾਂ ਨੂੰ ਸਖਤ ਨਹੀਂ ਕਰਦੀ, ਉਦੋਂ ਤੱਕ ਸੂਬਾਈ ਅਦਾਲਤਾਂ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਅਪਰਾਧੀ ਪਹੁੰਚਦਾ ਉਹਨੂੰ ਜ਼ਮਾਨਤਾਂ ਮਿਲਦੀਆਂ ਰਹਿਣਗੀਆਂ।
ਵਿਜੇ ਜੀ, ਇਹ ਫਿਲਮ ਅਸੀਂ ਪਹਿਲਾਂ ਵੀ ਵੇਖੀ ਹੋਈ
ਹੈ।
ਸੋ ਪਿਛਲੇ ਕਈ ਸਾਲਾਂ ਤੋਂ ਪ੍ਰੀਮੀਅਰਸ ਇਹੀ ਗੱਲ ਕਹਿ ਰਹੇ ਨੇ ਕਿ ਸਾਡੇ ਕਾਨੂੰਨ ਕ੍ਰਿਮੀਨਲ ਕੋਡ ਨੂੰ ਥੋੜਾ ਹੋਰ ਜ਼ਿਆਦਾ ਸਖਤ ਕਰਨ ਦੀ ਲੋੜ ਆ, ਬੇਲ ਰਿਫੋਰਮ ਖਾਸ ਤੌਰ 'ਤੇ ਕਰਨ ਦੀ ਲੋੜ ਆ।
ਪੁਲਿਸ ਚੀਫਸ ਵੀ ਕਹਿ ਰਹੇ ਨੇ ਇਹ ਗੱਲ,
ਪੁਲਿਸ ਚੀਫਸ ਵੀ ਇਹ ਗੱਲ ਕਹਿ ਰਹੇ ਨੇ, ਸਾਰੀਆਂ ਧਿਰਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਆ। 2019 ਦੇ ਵਿੱਚ ਜਦੋਂ ਡੇਵਿਡ ਲਮੈਟੀ ਸਾਡੇ ਜਸਟਿਸ ਮਿਨਿਸਟਰ ਸਨ, ਉਹਨਾਂ ਨੇ ਬਿੱਲ C-75 ਪਾਸ ਕੀਤਾ ਸੀ, ਪੇਸ਼ ਕਰਕੇ ਪਾਸ ਕਰਾਇਆ ਸੀ। ਸੋ ਉਹਦੇ ਵਿੱਚ ਜਿਹੜੇ ਕੁਝ ਕਿਹਾ ਗਿਆ ਸੀ ਵੀ ਅਸੀਂ ਜਸਟਿਸ ਸਿਸਟਮ ਦੇ ਡਿਲੇਜ਼ ਨੇ ਉਹਨਾਂ ਨੂੰ ਐਡਰੈਸ ਕਰਾਂਗੇ, ਉਹਨਾਂ ਨੂੰ ਖਤਮ ਕਰਾਂਗੇ। ਇਹਦੇ ਨਾਲ ਕੀਤਾ ਕੀ ਗਿਆ ਕਿ ਇੰਡੀਜਨਸ ਭਾਈਚਾਰੇ ਅਤੇ ਹੋਰ ਜਿਹੜੀਆਂ ਵਿਜ਼ੀਬਲ ਮਾਈਨੋਰਿਟੀਜ਼ ਨੇ, ਕਿਹਾ ਗਿਆ ਵੀ ਉਹਨਾਂ ਦੀ ਓਵਰ ਰੈਪ੍ਰਜੈਂਟੇਸ਼ਨ ਹੈ ਸਾਡੇ ਕ੍ਰਿਮੀਨਲ ਸਿਸਟਮ ਦੇ ਵਿੱਚ, ਉਹਨਾਂ ਨੂੰ ਕੁਝ ਰਾਇਤਾਂ ਵਗੈਰਾ ਥੋੜੀਆਂ ਦਿੱਤੀਆਂ ਗਈਆਂ। ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਕਹਿਣਾ ਵੀ ਤੁਸੀਂ ਲੀਗਲ ਸਿਸਟਮ ਨੂੰ ਸਗੋਂ ਹੋਰ ਜ਼ਿਆਦਾ ਸੌਫਟ ਕਰਤਾ, ਸਟ੍ਰਿਕਟ ਕਰਨ ਦੇ ਬਜਾਏ।
ਵੀ ਲੀਗਲ ਸਿਸਟਮ ਦੇ ਵਿੱਚ ਵੋਕਿਜ਼ਮ ਨਹੀਂ ਚਾਹੀਦਾ, ਮਤਲਬ ਵੋਕਿਜ਼ਮ ਤਾਂ ਹੁਣ ਜਿਵੇਂ ਇਹ ਟਰਮੀਨੋਲੋਜੀ ਪਿਛਲੇ ਸਾਲਾਂ 'ਚ ਬੜੀ ਚੱਲੀ ਨਾ, ਕਿ ਉਹਨਾਂ ਦਾ ਕਹਿਣਾ ਇਹ ਸੀ ਵੀ ਜੇ ਅਸੀਂ ਆਪਣੀ ਟੋਟਲ ਆਬਾਦੀ ਵੇਖੀਏ ਉਹਦੇ ਵਿੱਚ ਇੰਡੀਜਨਸ ਭਾਈਚਾਰੇ ਦੀ ਪਰਸੈਂਟੇਜ ਕਿੰਨੀ ਆ, ਰੰਗਦਾਰ ਭਾਈਚਾਰਿਆਂ ਦੀ ਪਰਸੈਂਟੇਜ ਕਿੰਨੀ ਆ, ਵਰਸਿਸ ਜਦੋਂ ਅਸੀਂ ਵੇਖਦੇ ਹਾਂ ਜੇਲ੍ਹਾਂ 'ਚ ਜਿਹੜੇ ਵਿਅਕਤੀ ਨੇ ਉਹਨਾਂ ਦੇ ਵਿੱਚ ਰੰਗਦਾਰ ਭਾਈਚਾਰਿਆਂ ਨਾਲ ਸੰਬੰਧਿਤ ਜਾਂ ਇੰਡੀਜਨਸ ਭਾਈਚਾਰਿਆਂ ਨਾਲ ਸੰਬੰਧਿਤ ਵਿਅਕਤੀਆਂ ਦੀ ਗਿਣਤੀ ਕਿਤੇ ਜ਼ਿਆਦਾ, ਵੀ ਸਾਨੂੰ ਉਹ ਫਿਕਸ ਕਰਨ ਦੀ ਲੋੜ ਆ।
ਇਹ ਆਪਣੇ ਆਪ 'ਚ
ਆਪਣੇ ਆਪ ਦੇ ਵਿੱਚ ਜਿਹੜਾ ਆਧਾਰ ਆ ਉਹ ਬੜਾ ਅਜੀਬ ਆ,
ਪਰ ਇਹਦਾ ਆਧਾਰ ਇਹ ਬਣਾਇਆ ਗਿਆ ਵੀ ਵਿਤਕਰਾ ਹੁੰਦਾ ਜੀ, ਕਿ ਇੱਕ ਸਾਡੇ ਵੀ ਸਿਸਟੈਮਿਕ ਇੱਕ ਰੇਸਿਜ਼ਮ ਹੈ ਵੀ ਉਹਨੂੰ ਐਡਰੈਸ ਕਰਨ ਦੀ ਲੋੜ ਆ। ਉਹ ਜਾਂਦੇ ਲੱਗੇ ਉਹ ਹਟਾ ਦਿੱਤੇ ਗਏ ਅਤੇ ਇਹਦੇ ਵਾਸਤੇ ਵੀ ਇਹੀ ਕਿਹਾ ਗਿਆ ਕਿ ਜੀ ਤੁਸੀਂ ਤਾਂ ਸਿਸਟਮ ਨੂੰ ਹੋਸ ਤੁਸੀਂ ਸੋਫਟਨ ਕਰਤਾ
ਜਿਹੜੇ ਉਹ ਮੈਂਡੇਟੋਰੀ ਮਿਨੀਮਮ ਸੈਂਟੈਂਸ ਸੀਗੇ ਵਾਸੂ ਜੀ ਉਹ ਸੀਗੇ ਵੀ ਜੇ ਕੋਈ ਫਾਇਰਆਰਮ ਰਿਲੇਟਡ ਜਾਂ ਕੋਈ ਡਰੱਗ ਰਿਲੇਟਡ ਅਪਰਾਧ ਕਰਦਾ ਤਾਂ ਪਹਿਲਾਂ ਇਹ ਸੀ ਵੀ ਘੱਟੋ ਘੱਟ ਇੰਨੀ ਸਜ਼ਾ ਹੋਏਗੀ ਹੀ ਹੋਏਗੀ ਉਹਦੀ ਥਾਂ 'ਤੇ ਕਰਕੇ ਦਿੱਤਾ ਗਿਆ 2022 ਵਾਲੀ ਤਰਮੀਮ ਦੇ ਵਿੱਚ ਕਿ ਕੰਡੀਸ਼ਨਲ ਸੈਂਟੈਂਸ ਦੇ ਦਿੱਤਾ ਜਾਏਗਾ ਜਾਂ ਕੰਡੀਸ਼ਨਲ ਰਿਲੀਜ਼ ਦੇ ਦਿੱਤੀ ਜਾਏਗੀ ਕਿ ਆਹ ਤੁਸੀਂ ਜੀ ਬਹੁਤ ਗਲਤ ਕੰਮ ਕੀਤਾ ਪਰ ਤੁਹਾਡੇ 'ਤੇ ਆਹ ਸ਼ਰਤਾਂ ਨੇ ਤੁਸੀਂ ਇਹਨਾਂ ਸ਼ਰਤਾਂ ਦੇ ਆਧਾਰ 'ਤੇ ਤੁਸੀਂ ਜੇਲ੍ਹ 'ਚ ਰਹਿਣ ਦੀ ਲੋੜ ਨਹੀਂ ਤੁਸੀਂ ਇਹ ਸ਼ਰਤਾਂ ਦੀ ਪਾਲਣਾ ਕਰੋ ਤੁਹਾਨੂੰ ਜੇਲ੍ਹ ਨਹੀਂ ਭੇਜਿਆ ਜਾਏਗਾ
ਸ਼ਰਤਾਂ ਦੀ ਕਿੰਨੀ ਪਾਲਣਾ ਹੁੰਦੀ ਸਾਨੂੰ ਪਤਾ
ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਦੀ ਆਪਾਂ ਗੱਲ ਸੁਣਦੇ ਹਾਂ ਉਹ ਸ਼ਰਤਾਂ ਦੀ ਉਲੰਘਣਾ ਹੀ ਕਰ ਰਹੇ ਨੇ ਉਹਨਾਂ ਨੂੰ ਕਿਹੜਾ ਅਦਾਲਤ ਦੇ ਵਿੱਚ ਜਿਹੜਾ ਬੰਦਾ ਇੱਕ ਵਾਰ ਅਪਰਾਧ ਦੇ ਸਿਲਸਿਲੇ 'ਚ ਪੇਸ਼ ਹੋ ਗਿਆ ਉਹਨੂੰ ਅਦਾਲਤ ਨੇ ਇਹ ਇਜਾਜ਼ਤ ਥੋੜ੍ਹੀ ਦੇ ਦਿੱਤੀ ਕਿ ਹੁਣ ਭਾਈ ਤੁਸੀਂ ਦੁਬਾਰਾ ਬਾਹਰ ਜਾ ਕੇ ਇਹ ਅਪਰਾਧ ਕਰਨ ਨੂੰ ਤੁਹਾਨੂੰ ਖੁੱਲ੍ਹੀ ਛੁੱਟੀ ਆ ਸਗੋਂ ਉਹ ਜਿਹੜੀਆਂ ਆਹ ਸਮੱਸਿਆਵਾਂ ਪਿਛਲੇ ਸਾਲਾਂ ਦੇ ਵਿੱਚ ਕ੍ਰਾਈਮ ਨੂੰ ਲੈ ਕੇ ਬਣੀਆਂ ਨੇ ਆਹ ਬਿੱਲ C-75 2019 ਵਾਲਾ ਅਤੇ 2022 ਵਾਲਾ ਬਿੱਲ C-5 ਇਹ ਉਹਦਾ ਇੱਕ ਪ੍ਰਮੁੱਖ ਕਾਰਨ ਮੰਨੇ ਜਾਂਦੇ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਸਮੇਂ ਸਿਰ ਇਹਨਾਂ ਦੋਹਾਂ ਲਾਜ਼ ਨੂੰ ਰਿਪੀਲ ਕਰਨ ਦੀ ਮੰਗ ਅਤੇ ਜੇ ਕੰਜ਼ਰਵੇਟਿਵ ਸਰਕਾਰ ਬਣਦੀ ਉਹ ਗੱਲ ਕਰਦੇ ਸੀ ਕਿ ਅਸੀਂ ਇਹ ਦੋਹੇ ਲਾਜ਼ ਰਿਪੀਲ ਕਰ ਦੇਣੇ ਨੇ ਕਿਉਂਕਿ ਇਹਦੇ ਕਰਕੇ ਹੀ ਜਿਹੜਾ ਸਾਡਾ ਓਵਰਆਲ ਜਿਹੜੀ ਪ੍ਰਣਾਲੀ ਆ ਉਹ ਕੈਚ ਐਂਡ ਰਿਲੀਜ਼ ਸਿਸਟਮ ਬਣ ਗਿਆ ਕਿ ਅਪਰਾਧੀ ਨੂੰ ਫੜਿਆ ਜਾਂਦਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਅਦਾਲਤ 'ਚ ਕਿਉਂਕਿ ਆਹ ਤਰਮੀਮਾਂ ਜੱਜ ਉਹਨੂੰ ਇਸ ਹਿਸਾਬ ਨਾਲ ਇੰਟਰਪ੍ਰੈਟ ਕਰਦੇ ਨੇ ਕਰਨਾ ਪੈਂਦਾ ਉਹਨਾਂ ਨੂੰ ਕਿ ਠੀਕ ਹੈ ਜੀ ਤੁਸੀਂ ਤੁਹਾਨੂੰ ਕੰਡੀਸ਼ਨਲ ਰਿਲੀਜ਼ ਦੇ ਦਿੱਤਾ ਗਲਤੀ ਤੁਹਾਡੇ ਤੋਂ ਹੋਈ ਆ ਪਰ ਜੇਲ੍ਹ ਨਹੀਂ ਭੇਜਦੇ ਤੁਹਾਨੂੰ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ ਜਾ ਰਹੀ ਆ ਉਹ ਸ਼ਰਤਾਂ ਦੀ ਉਲੰਘਣਾ ਹੋਈ ਜਾਂਦੀ ਆ
ਫਿਰ ਸਰਕਾਰ ਨੂੰ ਸਮਝ ਆਈ ਕਿ ਹੁਣ ਜਿਹੜੀ ਪਬਲਿਕ ਪਰਸੈਪਸ਼ਨ ਆ ਵੀ ਉਹ ਇਸ ਦਿਸ਼ਾ ਵਿੱਚ ਅੱਗੇ ਵੱਧ ਰਹੀ ਆ ਕਿ ਲੋਕ ਚਾਹੁੰਦੇ ਨੇ ਲੋਕਾਂ ਦੀ ਐਕਸਪੈਕਟੇਸ਼ਨ ਹੈ ਕਿ ਅਸੀਂ ਥੋੜਾ ਜਿਹਾ ਕਾਨੂੰਨ ਨੂੰ ਸਟ੍ਰਿਕਟ ਕਰੀਏ
ਸਮਝ ਵੀ ਵਸੋ ਜੀ ਕਦੋਂ ਆਏ ਜਦੋਂ ਸੀਟਾਂ ਖੁੱਲਦੀਆਂ ਦਿਖੀਆਂ
ਸੋ ਪਿਛਲੇ ਸਾਲ ਹਲਕਾ ਜਿਹਾ ਕਹਿ ਲਓ ਵੀ ਬੇਲ ਰਿਫਾਰਮ ਕੀਤਾ ਵੀ ਗਿਆ ਰਿਪੀਟ ਅਫੈਂਡਰਸ ਵਾਸਤੇ ਥੋੜ੍ਹਾ ਜਿਹਾ ਕਹਿ ਲਓ ਵੀ ਥੋੜ੍ਹਾ ਸਟ੍ਰਿਕਟਨੈਸ ਥੋੜ੍ਹੀ ਕੀਤੀ ਗਈ ਉਸ ਤੋਂ ਬਾਅਦ ਲੱਗਿਆ ਵੀ ਚਲੋ ਠੀਕ ਹੈ ਵੀ ਹੁਣ ਸ਼ਾਇਦ ਪ੍ਰੀਮੀਅਰਸ ਦੀ ਗੱਲ ਸੁਣ ਲਈ ਫੈਡਰਲ ਸਰਕਾਰ ਨੇ ਬੇਲ ਰਿਫਾਰਮ ਹੋ ਗਿਆ ਜੀ ਵੀ ਹੁਣ ਸਾਡਾ ਪੂਰਾ ਜਿਹੜਾ ਪਬਲਿਕ ਸੇਫਟੀ ਦਾ ਸਿਸਟਮ ਹੈ ਉਹ ਬਹੁਤ ਵਧੀਆ ਹੋ ਜਾਏਗਾ ਪਰ ਬਾਅਦ ਪ੍ਰੀਮੀਅਰਸ ਕਹਿਣ ਲੱਗ ਪਏ ਦਿਸ ਇਜ਼ ਨੋਟ ਇਨਫ ਮੋਰ ਨੀਡਸ ਟੂ ਬੀ ਡਨ ਫੈਡਰਲ ਸਰਕਾਰ ਕਹਿਣ ਲੱਗੀ ਅਸੀਂ ਜੋ ਕਰਨਾ ਸੀ ਕਰਤਾ ਹੁਣ ਤਾਂ ਪ੍ਰੀਮੀਅਰ ਇਹਨੂੰ ਇੰਪਲੀਮੈਂਟ ਕਰਨ ਸੋ ਉਸ ਤੋਂ ਬਾਅਦ ਵੀ ਇਹ ਜਿਹੜਾ ਕਹਿ ਲਓ ਇਹ ਕੌਨਫਲਿਕਟ ਖਤਮ ਨਹੀਂ ਹੋਇਆ ਹੁਣ ਡੇਵਿਡ ਲਮੈਟੀ ਜਿਹੜੇ ਜਸਟਿਸ ਮਿਨਿਸਟਰ ਸੀਗੇ
ਇਹ ਬਹੁਤ ਜ਼ਰੂਰੀ ਗੱਲ ਹੈ
ਸੋ ਡੇਵਿਡ ਲਮੈਟੀ ਨੂੰ ਜਸਟਿਨ ਟਰੂਡੋ ਨੇ ਆਪਣੀ ਕੈਬਿਨਟ ਚੋਂ ਬਾਹਰ ਕੱਢਤਾ ਸੀ ਉਹ ਨਾਰਾਜ਼ ਹੋ ਗਏ ਸੀ ਉਹਨਾਂ ਨੇ ਜਸਟਿਨ ਟਰੂਡੋ ਦੇ ਖਿਲਾਫ 2-4 ਬਿਆਨ ਵੀ ਦਿੱਤੇ ਸੀ ਫਿਰ ਬਤੌਰ MP ਵੀ ਉਹ ਅਸਤੀਫਾ ਦੇ ਕੇ ਨਾਰਾਜ਼ ਹੋ ਕੇ ਚਲੇ ਗਏ ਮਾਰਕ ਕਾਰਨੀ ਉਸੇ ਡੇਵਿਡ ਲਮੈਟੀ ਨੂੰ ਸਾਬਕਾ ਜਸਟਿਸ ਮਿਨਿਸਟਰ ਨੂੰ ਵਾਪਸ ਲੈ ਕੇ ਆਏ ਨੇ ਬਤੌਰ ਪ੍ਰਿੰਸੀਪਲ ਸੈਕਟਰੀ ਜਿਹੜੇ ਸਰਕਾਰ ਦੇ ਕਹਿ ਲਓ ਵੀ ਪ੍ਰਾਈਮ ਮਿਨਿਸਟਰ ਦੇ ਸਭ ਤੋਂ ਵੱਡੇ ਜਿਹੜੇ ਸਲਾਹਕਾਰ ਹੁੰਦੇ ਨੇ ਐਡਵਾਈਜ਼ਰ ਵੀ ਜਿਹੜੇ ਕਹਿ ਲਓ ਵੀ ਹੂ ਹੈਜ਼ ਗੋਟ ਪ੍ਰਾਈਮ ਮਿਨਿਸਟਰਸ ਈਅਰ ਉਹ ਸਭ ਤੋਂ ਪਹਿਲਾਂ ਜਿਹੜਾ ਕੋਈ ਵਿਅਕਤੀ ਕਤਾਰ ਦੇ ਵਿੱਚ ਆ ਉਹ ਡੇਵਿਡ ਲਮੈਟੀ ਨੇ
ਤੇ ਵਾਸੂ ਜੀ ਡੇਵਿਡ ਲਮੈਟੀ ਤੇ ਮਾਰਕ ਕਾਰਨੀ ਦੀ ਦੋਸਤੀ ਯੂਨੀਵਰਸਿਟੀ ਦੇ ਦਿਨਾਂ ਦੀ ਆ ਇੱਕ ਦੂਜੇ ਨੂੰ ਉਦੋਂ ਤੋਂ ਜਾਣਦੇ ਨੇ ਦੇ ਬਿਨ ਫਰੈਂਡਸ ਸਿੰਸ ਯੂਨੀਵਰਸਿਟੀ ਡੇਜ਼
ਸੋ ਉਹਨਾਂ ਨੂੰ ਹੁਣ ਵਾਪਸ ਲੈ ਕੇ ਆ ਰਹੇ ਆਪਣੇ ਸਲਾਹਕਾਰ ਵਜੋਂ ਤੇ ਪ੍ਰਾਈਮ ਮਿਨਿਸਟਰ ਕਾਰਨੀ ਨੇ ਡਿਊਰਿੰਗ ਇਲੈਕਸ਼ਨ ਕੈਂਪੇਨ ਇਹ ਬਾਰ ਬਾਰ ਪ੍ਰੋਮਿਸ ਕੀਤਾ ਸੀ ਕਿ ਵੀ ਜਦੋਂ ਉਹਨਾਂ ਦੀ ਸਰਕਾਰ ਬਣੇਗੀ ਜੇ ਉਹਨਾਂ ਦੀ ਸਰਕਾਰ ਬਣੇਗੀ ਜੋ ਕਿ ਬਣ ਗਈ ਹੁਣ ਵੀ ਉਹ ਬੇਲ ਰਿਫਾਰਮ ਇੰਪਲੀਮੈਂਟ ਕਰਨਗੇ ਬੇਲ ਵਾਲਾ ਕਾਨੂੰਨ ਜਿਹੜਾ ਉਹਨੂੰ ਹੋਰ ਸਖ਼ਤ ਬਣਾਉਣਗੇ ਕੱਲ੍ਹ ਫਿਰ ਵਾਪਸ ਹੁਣ ਗੱਲ ਆਉਂਦੀ ਸਾਰੀ ਪ੍ਰੀਮੀਅਰਸ ਤੇ ਸੋ ਪ੍ਰੀਮੀਅਰਸ ਨੇ ਸਾਂਝੇ ਤੌਰ ਤੇ ਇਹ ਗੱਲ ਕਹੀ ਹੈ ਕਹਿੰਦੇ ਵੀ ਜੋ ਪ੍ਰਾਈਮ ਮਿਨਿਸਟਰ ਨੇ ਇਲੈਕਸ਼ਨ ਕੈਂਪੇਨ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਕਾਨੂੰਨ ਨੂੰ ਥੋੜ੍ਹਾ ਸਟ੍ਰਿਕਟ ਕਰਨਗੇ ਕਹਿੰਦੇ ਵੀ ਵਿਲ ਹੋਲਡ ਹਿਮ ਅਕਾਊਂਟੇਬਲ ਔਨ ਦੈਟ
ਡਗ
ਫੋਰਡ ਨੇ ਗੱਲ ਕਹੀ ਸੋ ਉਹਨੇ ਕਿਹਾ ਵੀ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਹ ਤੁਹਾਡਾ ਫਾਲ ਸੈਸ਼ਨ ਆਏਗਾ ਇਹਦੇ ਵਿੱਚ ਉਹ ਬੇਲ ਰਿਫਾਰਮ ਕੋਈ ਲੈਜਿਸਲੇਸ਼ਨ ਪੇਸ਼ ਕਰਨਗੇ ਸਾਡੇ ਜਿਹੜੇ ਇਸ ਵੇਲੇ ਦੇ ਜਸਟਿਸ ਮਿਨਿਸਟਰ ਨੇ ਸ਼ੌਨ ਫਰੇਜ਼ਰ ਉਹਨਾਂ ਨੇ ਇਹ ਗੱਲ ਹਿੰਟ ਵੀ ਦਿੱਤਾ ਸੀ ਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਫਾਲ ਦੇ ਵਾਸਤੇ ਇੱਕ ਬੇਲ ਰਿਫਾਰਮ ਲੈਜਿਸਲੇਸ਼ਨ ਤਿਆਰ ਕਰ ਰਹੇ ਹਾਂ ਸੋ ਪ੍ਰੀਮੀਅਰਸ ਨੇ ਇਹ ਕਿਹਾ ਡਗ ਫੋਰਡ ਨੇ ਲੀਡ ਕੀਤੀ ਗੱਲ ਸਾਰੀ ਕਹਿੰਦੇ ਵੀ ਜੇ ਉਹ ਲੈਜਿਸਲੇਸ਼ਨ ਨਹੀਂ ਆਉਂਦੀ ਦੈਨ ਵੀ ਵਿਲ ਹੋਲਡ ਹਿਮ ਅਕਾਊਂਟੇਬਲ ਦਾ ਪ੍ਰਾਈਮ ਮਿਨਿਸਟਰ
ਕਹਿੰਦੇ ਫੁੱਲ ਫਲੈਸ਼ਡ ਬੇਲ ਰਿਫਾਰਮ ਚਾਹੀਦਾ ਜਿਹੜੀ ਪਹਿਲਾਂ ਤਬਦੀਲੀਆਂ ਕੀਤੀਆਂ ਸੀ ਦੋਜ਼ ਵਰ ਕਾਈਂਡ ਆਫ ਪੋਕੀ ਪੋਕੀ ਇਹ ਜਿਹੜੇ ਸ਼ਬਦ ਗੱਲ ਇਸਤੇਮਾਲ ਕੀਤੇ ਡਗ ਫੋਰਡ ਨੇ ਓਵਰਆਲ ਵਾਸੂ ਜੀ ਪ੍ਰੀਮੀਅਰ ਸਾਰੇ ਸਾਂਝੇ ਤੌਰ ਤੇ ਇੱਕ ਤੇ ਇਹ ਚਾਹੁੰਦੇ ਨੇ ਕਿ ਜਿਹੜੇ ਮੈਂਡੇਟੋਰੀ ਮਿਨੀਮਮ ਸੈਂਟੈਂਸਿਸ ਸੀਗੇ ਕਿ ਇੱਕ ਉਹ ਕਲੀਅਰ ਕੱਟ ਹੋਵੇ ਜੱਜਿਸ ਵਾਸਤੇ ਕਿ ਜੇ ਕਿਸੇ ਨੇ ਗਨ ਰਿਲੇਟਡ ਕੋਈ ਅਪਰਾਧ ਕੀਤਾ ਕੋਈ ਡਰੱਗ ਰਿਲੇਟਡ ਡਰੱਗ ਟ੍ਰੈਫਿਕਿੰਗ ਸੰਬੰਧੀ ਕੋਈ ਓਫੈਂਸ ਆ ਜਾਂ ਕੋਈ ਇੰਟੀਮੇਟ ਪਾਰਟਨਰ ਵਾਇਲੈਂਸ ਵਾਲਾ ਕੋਈ ਮਾਮਲਾ ਹੈ ਉਹਦੇ ਵਿੱਚ ਰਿਪੀਟ ਵਾਇਲੈਂਟ ਅਫੈਂਡਰਸ ਵਾਸਤੇ ਮੈਂਡੇਟੋਰੀ ਮਿਨੀਮਮ ਬੜੇ ਕਲੀਅਰਲੀ ਐਸਟੈਬਲਿਸ਼ ਕਰ ਦਿੱਤੇ ਜਾਣ ਅਤੇ ਦੂਜੀ ਗੱਲ ਹੈ ਕਿ ਜਿਹੜੇ ਕੋਈ ਡਰੱਗ ਟ੍ਰੈਫਿਕਿੰਗ ਨਾਲ ਸੰਬੰਧਿਤ ਨੇ ਉਹਨਾਂ 'ਤੇ ਪੈਨਲਟੀਜ਼ ਹੋਰ ਜ਼ਿਆਦਾ ਸਖਤ ਹੋਣੀਆਂ ਚਾਹੀਦੀਆਂ ਅਤੇ ਉਹਦੇ ਵਿੱਚ ਬਹੁਤ ਕਲੀਅਰ ਕੱਟ ਤਰੀਕੇ ਨਾਲ ਤਰਮੀਮ ਕੀਤੇ ਕਾਨੂੰਨ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਣ ਕਿਉਂਕਿ ਅਗੇਨ ਇਹ ਗੱਲ ਜ਼ਰੂਰੀ ਆ ਕਿ ਸਜ਼ਾਵਾਂ ਭਾਵੇਂ ਸੂਬਾਈ ਅਦਾਲਤਾਂ ਦੇ ਵਿੱਚ ਉਹਨਾਂ ਮੁਜਰਿਮਾਂ ਨੂੰ ਪੇਸ਼ ਕੀਤਾ ਜਾਂਦਾ ਪਰ ਜਿਹੜਾ ਕ੍ਰਿਮੀਨਲ ਕੋਡ ਕਿਹਨੂੰ ਕਿਹੋ ਜਿਹੀ ਸਜ਼ਾ ਹੋਣੀ ਆ ਕ੍ਰਿਮੀਨਲ ਕੋਡ ਉਹਦੇ ਵਿੱਚ ਜਦ ਤੱਕ ਤਰਮੀਮ ਨਹੀਂ ਹੁੰਦੀ ਉਦੋਂ ਤੱਕ ਗਰਾਊਂਡ ਲੈਵਲ ਤੇ ਸੂਬਾਈ ਪੱਧਰ ਤੇ ਸਜ਼ਾਵਾਂ ਦੀ ਪ੍ਰਣਾਲੀ ਦੇ ਵਿੱਚ ਤਬਦੀਲੀ ਨਹੀਂ ਹੋ ਸਕੇਗੀ।
ਜਿਹੜੀਆਂ ਦੋ ਮੰਗਾਂ ਤੁਸੀਂ ਜ਼ਿਕਰ ਕੀਤਾ ਜੋ ਪ੍ਰੀਮੀਅਰਸ ਨੇ ਕੀਤੀਆਂ ਨੇ, ਹੂਬਹੂ ਇਹੀ ਪ੍ਰੋਮਿਸ ਸੀਗਾ ਪੀਅਰ ਪੋਲੀਐਫ ਦਾ ਇਲੈਕਸ਼ਨ ਕੈਂਪੇਨ ਦੌਰਾਨ।
ਯੈਸ,
ਮੈਂਡੇਟਰੀ ਮਿਨੀਮਮ ਸੈਂਟੈਂਸਿਸ ਨੂੰ ਲੈ ਕੇ ਤੇ ਸਟ੍ਰਿਕਟਰ ਪੈਨਲਟੀਜ਼ ਨੂੰ ਲੈ ਕੇ ਟ੍ਰੈਫਿਕਿੰਗ ਤੇ ਡਰੱਗ ਓਫੈਂਸਿਸ ਵਾਸਤੇ
ਜੀ।
ਸੋ ਪਰ ਸਾਨੂੰ ਪੀਅਰ ਪੋਲੀਐਫ ਕਿਸੇ ਵੀ ਪ੍ਰੀਮੀਅਰ ਨੂੰ ਚੰਗੇ ਨਹੀਂ ਲੱਗਦੇ, ਖਾਸ ਤੌਰ ਤੇ ਡਰੱਗ ਫੋਰਡ ਨੂੰ ਤਾਂ
ਬਿਲਕੁਲ ਡਰੱਗ ਫੋਰਡ ਨੂੰ ਚੰਗਾ ਨਹੀਂ ਲੱਗਦਾ।
ਸੋ ਚਲੋ ਉਹ ਸਿਆਸਤ ਵਾਲੀ ਗੱਲ ਵੱਖਰੀ ਆ।
ਜੇਪੀ ਜੀ ਦਾ ਮੈਸੇਜ ਆਇਆ ਵਾਸੂ ਜੀ ਵਟਸਐਪ ਤੇ, ਇੱਕ ਜੇਪੀ ਜੀ ਇਹ ਕਹਿ ਰਹੇ ਨੇ, ਕਹਿੰਦੇ ਦੇਖ ਲਿਓ ਹੋਣਾ ਇਹ ਆ ਕਿ ਜਿਹੜਾ ਉਹ ਲੌਂਗੈਸਟ ਬੈਲਟ ਕਮੇਟੀ ਵਾਲੇ ਮਾਮਲੇ ਦੇ ਵਿੱਚ ਪੀਅਰ ਪੋਲੀਐਫ ਨੇ ਕਿਹਾ ਨਾ ਕਿ ਹੁਣ ਤੇ ਤਕਰੀਬਨ 200 ਕੈਂਡੀਡੇਟ ਪੀਅਰ ਪੋਲੀਐਫ ਦੇ ਖਿਲਾਫ ਹੁਣ ਬਾਈ ਇਲੈਕਸ਼ਨ 'ਚ ਵੀ ਖੜੇ ਹੋਣ ਨੂੰ ਤਿਆਰ ਨੇ, ਵੀ ਇਹ ਤਾਂ ਸਕੈਮ ਆ, ਵੀ ਇਹਨੂੰ ਲੈ ਕੇ ਸਰਕਾਰ ਨੂੰ ਕੋਈ ਤਬਦੀਲੀ ਕਰਨੀ ਚਾਹੀਦੀ ਆ। ਕਹਿੰਦੇ ਕਿਉਂਕਿ ਇਹ ਪੋਲੀਟੀਸ਼ੀਅਨਸ ਨਾਲ ਸਿੱਧੇ ਤੌਰ 'ਤੇ ਰਿਲੇਟ ਕਰਦਾ, ਇਹ ਵਾਲਾ ਇੱਦਾਂ ਨਾ ਹੋਵੇ ਵੀ ਇਹ ਵਾਲਾ ਬਿੱਲ ਜਾਂ ਉਹ ਤਰਮੀਮਾ ਪਹਿਲਾਂ ਸਰਕਾਰ ਕੋਈ ਪਾਸ ਕਰ ਦੇਵੇ ਅਤੇ ਜਿਹੜਾ ਇਹ ਬੇਲ ਰਿਫੋਰਮ ਵਾਲਾ ਪਹਿਲੂ ਆ ਇਹ ਹੋਰ ਵੀ ਅੱਗੇ ਲਟਕਾ ਦਿੱਤਾ ਜਾਵੇ। ਆਈ ਵਾਸ ਸਪੀਕਿੰਗ, ਤੁਸੀਂ ਪਹਿਲਾਂ ਗੱਲ ਕਰੋ, ਤੁਸੀਂ ਕਹਿਣ ਲੱਗੇ ਹੋ
ਜਾਂ। ਸੋ ਜਿਹੜੀ ਤਾਂ ਲੌਂਗੈਸਟ ਬੈਲਟ ਕਮੇਟੀ ਵਾਲੀ ਗੱਲ ਆ, ਇਹਨੂੰ ਲੈ ਕੇ ਉਹਨਾਂ ਜੋ ਚਿੱਠੀ ਲਿਖੀ ਪੀਅਰ ਪੋਲੀਐਫ ਨੇ ਉਹ ਸਟੀਵਨ ਮੈਕਿਨਨ ਨੂੰ ਲਿਖੀ ਆ, ਜਿਹੜੇ ਗਵਰਨਮੈਂਟ ਹਾਊਸ ਲੀਡਰ ਨੇ। ਸਟੀਵਨ ਮੈਕਿਨਨ ਨੇ ਜਵਾਬ 'ਚ ਇਹ ਕਿਹਾ, ਕਹਿੰਦੇ ਵੀ ਸਾਡੀ ਵੀ ਕਹਿੰਦੇ ਇਹ ਪ੍ਰਾਇਓਰਿਟੀ ਹੈ, ਅਸੀਂ ਆਲਰੇਡੀ ਕਹਿੰਦੇ ਇਹਦੇ 'ਤੇ ਵਿਚਾਰ ਕਰ ਰਹੇ ਹਾਂ ਐਂਡ ਵੀ ਆਰ ਵਿਲਿੰਗ ਟੂ ਮੇਕ ਚੇਂਜਸ, ਕਹਿੰਦੇ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਵਾਜਬ ਆ, ਅਸੀਂ ਆਲਰੇਡੀ ਇਹ 'ਤੇ ਵਿਚਾਰ ਕਰ ਹੀ ਰਹੇ ਹਾਂ। ਸੋ ਇਹ ਤਾਂ ਵਿਜੇ ਜੀ ਕੋਈ ਡੈਫੀਨੇਟਲੀ ਚੇਂਜ ਹੋਣ ਦੇ ਆਸਾਰ ਹੈਗੇ ਹੀ ਨੇ, ਪਰ ਆਈ ਥਿੰਕ ਦੀਸ ਟੂ ਆਰ ਅਨਰਿਲੇਟਡ ਵੀ ਇਦਾਂ ਨਹੀਂ ਆ, ਦੇ ਕੈਨੋਟ ਯੂ ਨੋ ਨਾਟ ਵਾਕ ਐਂਡ ਚੂ ਐਟ ਦ ਸੇਮ ਟਾਈਮ, ਦੇ ਕੈਨ ਡੂ ਦੈਟ।
ਪਾਰਲੀਮੈਂਟ ਦੇ ਵਿੱਚ
ਬਹੁਤ ਸਟਾਫ ਹੈਗਾ ਤੇ ਬੜੀਆਂ ਵੱਖੋ ਵੱਖਰੀਆਂ ਮਿਨਿਸਟਰੀਆਂ ਨੇ, ਇਦਾਂ ਦਾ ਨਹੀਂ ਵੀ ਇੱਕ ਸਮੇਂ ਤੇ ਇੱਕੋ ਹੀ ਮਿਨਿਸਟਰੀ ਕੰਮ ਕਰ ਸਕਦੀ ਆ। ਸੋ ਬਹੁਤ ਸਾਰੇ ਬਿੱਲਸ ਜਿਹੜੇ ਨੇ ਉਹਨਾਂ ਦਾ ਸਾਈਮਲਟੇਨੀਅਸਲੀ ਕੰਮ ਕੀਤਾ ਜਾ ਸਕਦਾ।
ਜੀ 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 ਬਿਲਕੁਲ। ਤੇ ਆਈ ਵਾਸ ਟਾਕਿੰਗ ਟੂ ਸੰਬਡੀ ਯੈਸਟਰਡੇ, ਉਹ ਇਸ ਗੱਲ ਨੂੰ ਲੈ ਕੇ ਬੜੇ ਹੈਰਾਨ ਸੀ ਵੀ ਜੇ ਇਸ ਵੇਲੇ ਕ੍ਰਾਈਮ ਦੀ ਸਿਚੁਏਸ਼ਨ ਇੰਨੀ ਭੈੜੀ ਹੋਈ ਪਈ ਹੈ ਐਂਡ ਇਹ ਪਿਛਲੇ ਕਿੰਨੇ ਸਮੇਂ ਤੋਂ ਹੋਈ ਹੋਈ ਹੈ, ਨਹੀਂ ਗਵਰਨਮੈਂਟ ਇੱਥੇ ਦੀ ਕੁਛ ਕਰ ਕਿਉਂ ਨਹੀਂ ਰਹੀ ਉਹਦੇ ਬਾਰੇ? ਉਹ ਕੈਨੇਡਾ ਦੇ ਨਾਲ, ਕੈਨੇਡਾ 'ਚ ਨਹੀਂ ਰਹਿੰਦੇ ਉਹ, ਅਤੇ ਉਹ ਕਹਿੰਦੇ ਵੀ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਇੰਨਾ ਕੁਛ ਹੋਈ ਜਾਂਦਾ ਇੰਟਰਨੈਸ਼ਨਲ ਲੈਵਲ 'ਤੇ ਕੈਨੇਡਾ ਦੇ ਵਿੱਚ ਜੋ ਸਪੈਸ਼ਲੀ ਜਿਸ ਤਰ੍ਹਾਂ ਦਾ ਕ੍ਰਾਈਮ ਵਾਪਰ ਰਿਹਾ, ਉਹਨਾਂ ਨੂੰ ਸਾਰਾ ਕੁਛ ਪਤਾ ਸੀ। ਕਹਿੰਦੇ ਕਾਰਾਂ ਤੁਹਾਡੇ ਚੋਰੀ ਹੋਈ ਜਾਂਦੀਆਂ ਅਤੇ ਉਹ ਪੋਰਟਸ ਦੇ ਉੱਪਰੋਂ ਉਹਨਾਂ ਨੂੰ ਭੇਜ ਦਿੱਤਾ ਜਾਂਦਾ, ਆ ਫਿਰੌਤੀਆਂ ਵਾਲੇ ਮਾਮਲੇ ਦੇ ਵਿੱਚ ਸ਼ੂਟ ਆਊਟਸ ਜਾਂ ਜਿੱਦਾਂ ਦੀਆਂ ਗੋਲੀਆਂ ਚੱਲ ਰਹੀਆਂ ਨੇ, ਸ਼ੂਟਿੰਗਸ ਹੋ ਰਹੀਆਂ ਨੇ, ਉਹ ਮਾਮਲੇ ਨੂੰ ਠੱਲ ਪੈਂਦੀ ਨਜ਼ਰ ਨਹੀਂ ਆਉਂਦੀ। ਡਰੱਗਸ ਵਾਲੇ ਮਾਮਲੇ ਦੇ ਵਿੱਚ ਓਵਰਡੋਜ਼ ਡੈਥ ਤੁਹਾਡੇ ਬਹੁਤ ਹੁੰਦੀਆਂ, ਵੀ ਗਵਰਨਮੈਂਟ ਕੁਝ ਕਰ ਕਿਉਂ ਨਹੀਂ ਰਹੀ ਹੈ, ਹੁੰਦਾ ਕਿਉਂ ਨਹੀਂ ਪਿਆ ਕੁਛ?
ਗਵਰਨਮੈਂਟ ਕਰ ਰਹੀ ਹੈ, ਕ੍ਰਾਈਮ ਸਿਵਿਲਿਟੀ ਇੰਡੈਕਸ ਜਾਰੀ ਕੀਤਾ ਗਿਆ, ਕ੍ਰਾਈਮ ਘੱਟ ਗਿਆ ਕਹਿੰਦੇ।
ਯਾਰ ਇਹ ਕੀ ਗੱਲ ਹੋਈ,
ਤੁਸੀਂ ਕਹਿੰਦੇ ਕ੍ਰਾਈਮ ਵੱਧ ਗਿਆ, ਕਿੱਥੇ ਵਧਿਆ?
ਹਾਂ ਕਿੱਥੇ ਵਧਿਆ, ਸਟੇਟ ਕੈਨੇਡਾ, ਸਟੇਟ ਕੈਨੇਡਾ ਨਹੀਂ, ਸਟੇਟ ਕੈਨੇਡਾ ਦਾ ਨੰਬਰ ਸੀ ਉਹ,
ਆਈ ਥਿੰਕ ਆਰਸੀਐਮਪੀ ਦੇ,
ਆਰਸੀਐਮਪੀ ਦਾ ਨੰਬਰ ਸੀ, ਪਰ ਉਹ ਉਹਨਾਂ ਨੇ ਇਹ ਗੱਲ ਮੰਨੀ ਵੀ ਗਨ ਕ੍ਰਾਈਮ ਵਧਿਆ, ਗਨ ਰਿਲੇਟਡ ਕ੍ਰਾਈਮ ਵਧਿਆ, ਪਰ ਓਵਰਆਲ ਕਹਿੰਦੇ ਵੀ ਕ੍ਰਾਈਮ ਘੱਟ ਗਿਆ ਪਿਛਲੇ ਸਾਲ ਨਾਲੋਂ।
ਘੱਟ ਗਿਆ ਨਾ ਫਿਰ,
ਹਾਂ ਬਈ ਨੰਬਰਸ ਦਾ ਇਹੀ ਕਹਿੰਦੇ ਨੇ, ਤੱਥਾਂ ਦੇ ਆਧਾਰ ਤੇ ਗੱਲ ਕਰੋ।
ਆਲ ਇਜ਼ ਵੈਲ, ਅਸੀਂ ਕ੍ਰਾਈਮ ਬਾਰੇ ਗੱਲ ਕਰ ਰਹੇ ਸੀ। ਸਤਿੰਦਰਪਾਲ ਸਿੰਘ ਜੀ ਦਾ ਮੈਸੇਜ ਆਇਆ ਵਟਸਐਪ ਤੇ,
ਕੀ ਕਹਿੰਦੇ?
ਉਹਨਾਂ ਨੇ ਦੱਸਿਆ, ਕਹਿੰਦੇ ਵੀ ਉਹਨਾਂ ਦੇ ਨਵੇਂ ਕਿਰਾਏਦਾਰ ਭੂਟਾਨ ਤੋਂ ਨੇ।
ਅੱਛਾ ਜੀ,
ਹੈਪੀਐਸਟ ਕੰਟਰੀ,
ਹੈਪੀਐਸਟ ਜਿਹੜੇ ਜੀਡੀਪੀ ਨਹੀਂ ਉਹ ਗ੍ਰੋਸ ਹੈਪੀਨੈਸ ਇੰਡੈਕਸ ਦੇਖਦੇ ਆ ਲੋਕਾਂ ਦਾ।
ਸੋ ਭੂਟਾਨ ਤੋਂ ਨਵੇਂ ਕਹਿੰਦੇ ਇਹਨਾਂ ਦੇ ਟੈਨੈਂਟਸ ਨੇ, ਉਹਨਾਂ ਨੇ ਨਵੀਂ ਕਾਰ ਲਈ ਇੱਥੇ ਆ ਕੇ ਪਿਛਲੇ ਹਫ਼ਤੇ, ਤੇ ਕਹਿੰਦੇ ਕੱਲ੍ਹ ਰਾਤ ਕਹਿੰਦੇ ਉਹਨਾਂ ਦੀ ਗੱਡੀ ਦੇ ਵਿੱਚ ਕਟਿੰਗ ਕਰਕੇ ਕਹਿੰਦੇ ਮਫਲਰ ਕਹਿੰਦੇ ਕੱਢ ਕੇ ਚੋਰੀ ਕਰਕੇ ਲੈ ਗਏ।
ਓ ਯਾਰ,
ਤੇ ਕਹਿੰਦੇ ਤੁਸੀਂ ਠੀਕ ਕਹਿ ਰਹੇ ਹੋ ਵੀ ਕ੍ਰਾਈਮ ਘੱਟ ਗਿਆ ਕਿਉਂਕਿ ਗੱਡੀ ਨਹੀਂ ਚੋਰੀ ਹੋਈ, ਮਫਲਰ ਹੀ ਚੋਰੀ,
ਮਫਲਰ ਹੀ ਚੋਰੀ ਹੋਇਆ। ਕਮਾਲ ਹੈ ਯਾਰ,
ਹਾਊ ਹੈਪੀ ਆਰ ਦਾ ਭੂਟਾਨੀਜ਼ ਨਾਓ।
ਹਾਂ ਸਹੀ ਗੱਲ ਆ, ਜਿਹੜਾ ਵਸੂ ਜੀ ਕਈ ਵਾਰੀ ਬੰਦਾ ਦੂਜੇ ਮੁਲਕ ਤੋਂ ਆਇਆ ਹੁੰਦਾ, ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਵੇ, ਨਵਾਂ ਆਇਆ ਛੱਡੋ, ਕਿਸੇ ਜਿੰਨਾ ਮਰਜ਼ੀ ਚਿਰ ਤੋਂ ਤੁਸੀਂ ਰਹਿੰਦੇ ਹੋਵੋ, ਜਿਹੜੀ ਤੁਹਾਡੀ ਇੱਕ ਪਰਸਨਲ ਸੈਂਸ ਆਫ ਸੇਫਟੀ ਉਹਨੂੰ ਬਹੁਤ ਵੱਡੀ ਢਾਹ ਲੱਗਦੀ ਆ।
ਯੈਸ, ਮੈਂ ਵੀ ਜਿਹੜੀ ਪਹਿਲਾਂ ਵੀ ਤੁਹਾਨੂੰ ਇੱਕ ਦੋ ਵਾਰੀ ਕਿਹਾ ਦੱਸਿਆ ਹੀ ਹੋਏਗਾ ਵੀ ਤੁਹਾਡੇ ਕੋਲੋਂ ਜੇਬ ਦੇ ਵਿੱਚੋਂ ਨਾ ਤੁਹਾਡੇ$10 ਵੀ ਡਿੱਗ ਜਾਣ,
ਹਾਂ
ਜਿਹੜੀ ਉਹ ਹੈ ਨਾ ਵੀ ਯਾਰ ਵੀ ਮੇਰੇ ਪੈਸੇ ਡਿੱਗ ਗਏ, ਸੈਂਸ ਆਫ ਲੋਸ ਜਿਹੜਾ, ਤੇ ਮੋਰ ਸੋ ਜੇ ਤੁਹਾਡੇ ਪੈਸੇ ਤੁਹਾਨੂੰ ਪਤਾ ਵੀ ਤੁਹਾਡੇ ਨਾਲ ਠੱਗੀ ਹੋ ਗਈ, ਤੁਹਾਡੀ ਚੋਰੀ ਹੋ ਗਏ ਪੈਸੇ, ਭਾਵੇਂ $10 ਦਾ ਹੀ ਤੁਹਾਡੇ ਨਾਲ ਕੋਈ ਸਕੈਮ ਹੋਇਆ ਹੋਵੇ, ਕੋਈ ਠੱਗੀ ਹੋਈ ਹੋਵੇ, ਇਟ ਅਫੈਕਟਸ ਯੂ,
ਸੈਂਸ ਆਫ ਸਿਕਿਉਰਿਟੀ, ਸੈਂਸ ਆਫ ਸੇਫਟੀ, ਕੰਫੀਡੈਂਸ ਨੂੰ ਬੜੀ ਢਾਹ ਲੱਗਦੀ ਆ।
ਸੋ ਇਟ ਅਫੈਕਟਸ ਯੂ ਸਾਈਕੋਲੋਜੀਕਲੀ,
ਯਾ ਯਾ ਯਾ,
ਉਹ ਜਿਹੜਾ ਉਹਦਾ ਇੰਪੈਕਟ ਹੈਗਾ ਤੁਹਾਡੀ ਮੈਂਟਲ ਹੈਲਥ ਦੀ ਬੜੀ ਗੱਲ ਹੁੰਦੀ ਆ।
ਯਾ ਯਾ,
ਸੋ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਆ। ਹੁਣ ਤੁਹਾਡੀ ਗੱਡੀ ਚੋਰੀ ਹੋ ਜਾਏ, ਗੱਡੀ ਦੇ ਵਿੱਚੋਂ ਇਦਾਂ ਕੋਈ ਕਟਿੰਗ ਕਰਕੇ ਕੋਈ ਮਫਲਰ ਕੱਢ ਕੇ ਲੈ ਜਾਏ, ਇਟ ਅਫੈਕਟਸ ਯੂ।
ਕੈਟਾਲਿਟਿਕ ਕੈਟਾਲਿਟਿਕ ਕਨਵਰਟਰ ਕੱਢਿਆ ਹੋਣਾ ਮੋਸਟ ਲਾਈਕਲੀ,
ਆਈ ਥਿੰਕ ਸੋ।
ਯਾ ਅੱਛਾ, ਜਦਕਿ ਕੈਟਾਲਿਟਿਕ ਕਨਵਰਟਰ ਦੀ ਚੋਰੀਆਂ ਨੂੰ ਠੱਲ ਪਾਉਣ ਦੇ ਵਾਸਤੇ ਵੀ ਸਰਕਾਰ ਨੇ ਆਪਣੇ ਵੱਲੋਂ ਕਾਫੀ ਤਬਦੀਲੀਆਂ ਕੀਤੀਆਂ ਸੀ। ਹੁਣ ਤਾਂ ਕਿਹਾ ਇਹ ਜਾਂਦਾ ਵੀ ਤੁਹਾਡੀ ਗੱਡੀ 'ਚ ਨਾ ਕੈਟਾਲਿਟਿਕ ਕਨਵਰਟਰ ਦੇ ਉੱਪਰ ਉਹ ਜਿਵੇਂ ਪਹਿਲਾਂ ਇੰਡੀਆ 'ਚ ਪੁਰਾਣੇ ਪਤੀਲਿਆਂ ਦੇ ਉੱਪਰ ਨਾਂ ਨਹੀਂ ਲਿਖਾ ਲੈਂਦੇ ਸੀ, ਉਹ 'ਤੇ ਇਨਗ੍ਰੇਵਿੰਗ ਕਰਾ ਲਓ।
ਉਹ ਕਹਿੰਦੇ ਵੀ ਹੁਣ ਜਦੋਂ ਵੀ ਉਹ ਚੇਂਜਸ ਕੀਤੇ ਗਏ ਸੀ ਕੁਝ ਦਿਨਾਂ ਦੌਰਾਨ, ਵੀ ਜਿਹੜਾ ਕੋਈ ਕਿਉਂਕਿ ਲਿਆ ਕੇ ਇਹਨੂੰ ਵੇਚਦੇ ਆ, ਇਹਦੇ ਵਿੱਚ ਕੁਝ ਕ੍ਰਿਟੀਕਲ ਮਿਨਰਲਸ ਵਗੈਰਾ ਹੁੰਦੇ ਆ, ਮੈਟਲਸ, ਤੇ ਉਹਨਾਂ ਉਹ ਪੈਸੇ ਬੜੇ ਮਿਲਦੇ ਉਹਦੇ। ਸੋ ਕਹਿੰਦੇ ਵੀ ਜੇ ਉਹਨਾਂ ਨੇ ਵੇਚਣਾ ਜਾ ਕੇ ਤੇ ਸੀਰੀਅਲ ਨੰਬਰ ਨੋਟ ਕਰਨਾ ਪਏਗਾ ਜਿਹਨੂੰ ਵੇਚਦੇ ਨੇ ਜਾ ਕੇ, ਜਿਵੇਂ ਕੋਈ ਟ੍ਰੈਸ਼ ਡੀਲਰਸ ਨੇ, ਵੀ ਉਹਨਾਂ ਨੂੰ ਸੀਰੀਅਲ ਨੰਬਰ ਨੋਟ ਕਰਨੇ ਪੈਣਗੇ, ਰੈਕਡ ਰੱਖਣਾ ਪਏਗਾ, ਵੀ ਪੁਲਿਸ ਕੱਲ ਨੂੰ ਟਰੇਸ ਕਰ ਸਕਦੀ ਆ ਵੀ ਉਹ ਸੋਰਸ ਪੁੱਛਣਗੇ ਵੀ ਇਹ ਕਿੱਥੋਂ ਲੈ ਕੇ ਆਏ ਹੋ। ਹੁਣ ਮਾਰਕੀਟ 'ਚ ਤਾਂ ਖਰੀਦ ਕੇ ਤਾਂ ਤੁਹਾਨੂੰ ਵੇਚਣ ਨਹੀਂ ਆਇਆ, ਚੋਰੀ ਕਰਕੇ
ਲਿਆਇਆ।
ਸੋ ਆਈ ਡੋਂਟ ਨੋ ਜੋ ਵੀ ਆ ਸਰਕਾਰ ਨੇ ਹੁਣ ਉਹਦੇ ਵਾਸਤੇ ਤੁਹਾਨੂੰ ਦੇਖੋ ਅੰਕੜੇ ਦੇ ਦੇਣੇ ਕਿ ਕੈਟਲੈਟਿਕ ਕਨਵਰਟਰ ਦੀਆਂ ਚੋਰੀਆਂ ਪਿਛਲੇ ਸਾਲਾਂ ਦੇ ਮੁਕਾਬਲੇ ਕਿੰਨੀਆਂ ਘੱਟ ਗਈਆਂ, ਬਿਕਾਜ਼ ਵੀ ਮੇਡ ਦੀਜ਼ ਚੇਂਜਸ।
ਪਰ ਜਿਹਦੇ ਜਿਹਦੇ ਨਾਲ ਉਹ ਚੋਰੀ ਹੋ ਗਈ, ਜਿਹੜਾ ਉਹ ਸਟੇਟ ਦੇ ਵਿੱਚ ਆ ਗਿਆ, ਉਹਦੇ ਉੱਪਰ ਕੀ ਬੀਤਦੀ ਹੈ ਤਾਂ ਉਹੀ ਜਾਣਦਾ। ਵਾਸੂ ਜੀ, ਅੱਛਾ, ਕੈਨੇਡਾ ਦੇ ਪ੍ਰੀਮੀਅਰਸ ਨੇ ਕੱਲ੍ਹ ਇੱਕ ਗੱਲ ਇਹ ਵੀ ਕੀਤੀ ਆ ਵੀ ਜਿਹੜੀ ਇਮੀਗ੍ਰੇਸ਼ਨ ਵੀਜ਼ੇ ਦੇਣ ਦੀ ਪ੍ਰਣਾਲੀ ਆ, ਉਹਦੇ ਵਿੱਚ ਸੂਬਿਆਂ ਨੂੰ ਜ਼ਿਆਦਾ ਇਖਤਿਆਰ ਚਾਹੀਦਾ। ਕਿਊਬੈਕ ਵਾਲੇ ਪ੍ਰੀਮੀਅਰ ਬੜੇ ਖੁਸ਼ ਨੇ ਇਸ ਗੱਲ ਤੋਂ, ਕਹਿੰਦੇ ਹਾਲੇ ਤੱਕ ਤਾਂ ਅਸੀਂ ਰੌਲਾ ਪਾਉਂਦੇ ਸੀ ਇਹ ਕਿ ਸੂਬਿਆਂ ਨੂੰ ਜ਼ਿਆਦਾ ਜੁਰਿਸਡਿਕਸ਼ਨ ਹੋਣੀ ਚਾਹੀਦੀ ਆ ਇਮੀਗ੍ਰੇਸ਼ਨ 'ਚ। ਕਿਊਬੈਕ ਨੂੰ ਵੈਸੇ ਵੀ ਜ਼ਿਆਦਾ ਹੱਕ ਦਿੱਤੇ ਹੋਏ ਨੇ ਵੀ ਉਹਨਾਂ ਨੇ ਕਿਹੜੇ ਕਿਹੜੇ ਇਮੀਗ੍ਰੈਂਟ ਚੂਜ਼ ਕਰਕੇ ਲਿਆਉਣੇ,
ਆਪਣੀ ਇਮੀਗ੍ਰੇਸ਼ਨ ਮਿਨਿਸਟਰੀ,
ਆਪਣੀ ਇਮੀਗ੍ਰੇਸ਼ਨ ਮਿਨਿਸਟਰੀ ਆ ਉਹਨਾਂ ਦੀ। ਪਰ ਉਹ ਕਹਿੰਦੇ ਹੁਣ ਦੇਖੋ ਸਾਰੇ ਸੂਬੇ ਇੱਕ ਸਾਰਤਾ ਦੇ ਵਿੱਚ ਇਹ ਗੱਲ ਕਰ ਰਹੇ ਨੇ ਕਿ ਜਿਹੜਾ ਫੈਡਰਲ ਇਮੀਗ੍ਰੇਸ਼ਨ ਜਾਂ ਵੀਜ਼ੇ ਪ੍ਰਦਾਨ ਕਰਨ ਦਾ ਸਿਸਟਮ ਹੈ ਇਹ ਸੂਬਿਆਂ ਨੂੰ ਰਾਸ ਆਉਂਦਾ ਕੋਈ ਨਹੀਂ। ਇਹਦੇ ਬਾਰੇ ਵਾਸੂ ਜੀ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਜਿਹੜੇ ਰੈਫਿਊਜੀ ਅਸਾਈਲਮ ਕਲੇਮੈਂਟਸ ਵਾਲਾ ਜਿਹੜਾ ਪਹਿਲੂ ਆ, ਉਹਨੇ ਕੈਨੇਡਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਕਿਸ ਕਦਰ ਭਾਰ ਵਧਾ ਦਿੱਤਾ ਹੋਇਆ। $1.1 billion ਤੇ ਸਰਕਾਰ ਨੇ ਪਿਛਲੇ 6 ਸਾਲਾਂ ਦੇ ਵਿੱਚ ਸਿਰਫ ਰੈਫਿਊਜੀ ਕਲੇਮੈਂਟਸ ਨੂੰ ਹੋਟੇਲਸ ਦੇ ਵਿੱਚ ਰੱਖਣ ਉੱਪਰ ਹੀ ਖਰਚ ਕੀਤਾ,
ਇਹ ਵੀ 8 ਸਾਲਾਂ
ਸੋਰੀ ਹਾਂ ਇਨ 8 ਈਅਰਸ। ਇਹ ਵੀ ਜਿਹੜੀ ਗੱਲ ਸੀਗੀ ਕੱਲ੍ਹ ਹਾਈਲਾਈਟ ਹੋਈ ਕਿਉਂਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, ਕਹਿੰਦੇ ਵੀ ਸਾਡੇ ਸੂਬੇ ਦੇ ਵਿੱਚ ਪਿਛਲੇ ਸਾਲ 1,00,000 ਅਸਾਈਲਮ ਸੀਕਰ ਬੈਠਾ ਸੀ। ਹੋ ਕੀ ਰਿਹਾ ਕਿ ਉਹਨਾਂ ਅਸਾਈਲਮ ਸੀਕਰਸ ਦੀ ਜਦੋਂ ਤੱਕ ਹੀਅਰਿੰਗ ਨਹੀਂ ਹੁੰਦੀ ਉਹਨਾਂ ਨੂੰ ਉਦੋਂ ਤੱਕ ਵਰਕ ਪਰਮਿਟ ਨਹੀਂ ਮਿਲਦਾ, ਜਦੋਂ ਤੱਕ ਵਰਕ ਪਰਮਿਟ ਨਹੀਂ ਮਿਲਦਾ ਉਹ ਕਿਤੇ ਕੰਮ ਲੱਭਣ ਜੋਗੇ ਨਹੀਂ, ਜਦੋਂ ਤੱਕ ਉਹ ਕੰਮ ਲੱਭਣ ਜੋਗੇ ਨਹੀਂ ਹੁੰਦੇ ਕਿਉਂਕਿ ਵਰਕ ਪਰਮਿਟ ਦੇਣਾ ਸਰਕਾਰ ਨੇ, ਜੇ ਉਹ ਸਰਕਾਰ ਵੱਲੋਂ ਡਿਲੇ ਆ ਉਦੋਂ ਤੱਕ ਉਸ ਅਸਾਈਲਮ ਸੀਕਰ ਨੂੰ ਸਰਕਾਰ ਨੂੰ ਸਪੋਰਟ ਪ੍ਰਦਾਨ ਕਰਨੀ ਪੈਂਦੀ ਆ। ਕਹਿੰਦੇ 1,00,000 ਅਸਾਈਲਮ ਸੀਕਰ ਤਾਂ ਪਿਛਲੇ ਸਾਲ ਇਕੱਲਾ ਓਨਟੈਰੀਓ ਦੇ ਵਿੱਚ ਹੀ ਸਾਡੇ ਵੱਖੋ ਵੱਖਰੇ ਹੋਟਲਸ ਦੇ ਵਿੱਚ ਬੈਠਾ ਸੀ, ਉਹ ਕੰਮ ਕਰ ਨਹੀਂ ਸਕਦੇ, ਸੋਸ਼ਲ ਸਰਵਿਸਿਜ਼ ਦੇ ਉੱਪਰ ਫਿਰ ਡਿਪੈਂਡ ਕਰਦੇ ਨੇ, ਖਰਚੇ ਉੱਧਰਲੇ ਪਾਸੋਂ ਵਧੀ ਜਾਂਦੇ ਨੇ। ਕਹਿੰਦੇ ਅਸੀਂ ਵੀ ਆਰ ਨੋਟ ਗੋਇੰਗ ਟੂ ਸਿਟ ਅਰਾਊਂਡ ਐਂਡ ਵੇਟ। ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਲੇਨਾ ਡੇਅਬ, ਜੇ ਉਹਨਾਂ ਨੇ ਆਪਣਾ ਕੰਮ ਹੋਰ ਤੇਜ਼ ਨਾ ਕੀਤਾ, ਕਹਿੰਦੇ ਅਸੀਂ ਸੂਬਾਈ ਪੱਧਰ 'ਤੇ ਆਪਣੇ ਲੈਵਲ 'ਤੇ ਵਰਕ ਪਰਮਿਟ ਜਾਰੀ ਕਰਨੇ ਸ਼ੁਰੂ ਕਰ ਦੇਣੇ ਨੇ। ਐਂਡ ਵਾਸੂ ਜੀ, ਅਜਿਹੀ ਮੱਦ ਕੰਸਟੀਟਿਊਸ਼ਨ ਦੇ ਵਿੱਚ ਐਗਜ਼ਿਸਟ ਕਰਦੀ ਹੈ?
ਆਈ ਵਾਸ ਸਰਪ੍ਰਾਈਜ਼ ਟੂ ਸੀ।
ਮੈਂ ਵੀ ਹਾਂ, ਯੈਸ,
ਕੰਸਟੀਟਿਊਸ਼ਨ ਦੇ ਸੈਕਸ਼ਨ 95 ਦੇ ਤਹਿਤ ਡੱਗ ਫੋਰਡ ਦਾ ਇਹ ਕਹਿਣਾ, ਬੜੀ ਵੱਡੀ ਧਮਕੀ ਹੈ ਇੱਕ ਤਰੀਕੇ ਦੀ ਡੱਗ ਫੋਰਡ ਵੱਲੋਂ, ਕਿ ਜੇ ਤੁਸੀਂ ਕਹਿੰਦੇ ਇਕਨੋਮਿਕ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਤੁਸੀਂ ਇਕਨੋਮਿਕ ਇਮੀਗ੍ਰੈਂਟਸ ਦੀ ਸੰਖਿਆ ਵਧਾਓ,
ਹਾਂਜੀ,
ਕਿ ਸਾਨੂੰ ਬਿਜਲੀ ਗੱਲ ਇੱਥੋਂ ਸ਼ੁਰੂ ਕਰਦੇ ਹਾਂ। ਸੋ ਇੱਕ ਤਾਂ ਹੋ ਗਈ ਚਲੋ ਸੀਕਰਸ ਦੀ ਗੱਲ, ਉਹਨੂੰ ਸਾਈਡ ਤੇ ਰੱਖ ਦਿੰਦੇ ਹਾਂ ਕਿ ਉਹ ਉਹਨਾਂ ਨੇ ਕੰਸਰਨ ਵਿਅਕਤ ਕੀਤਾ ਕਿ ਅਸਾਈਲਮ ਸੀਕਰਸ ਦੀ ਸੰਖਿਆ ਬਹੁਤ ਜ਼ਿਆਦਾ। ਡੱਗ ਫੋਰਡ ਨੇ ਤੇ ਸਾਰੇ ਪ੍ਰੀਮੀਅਰਸ ਨੇ ਸਾਂਝੇ ਤੌਰ ਤੇ ਇਹ ਕਿਹਾ, ਕਹਿੰਦੇ ਕਿ ਤੁਸੀਂ ਇਕਨੋਮਿਕ ਇਮੀਗ੍ਰੇਸ਼ਨ ਵਧਾਓ, ਲੇਬਰ ਸ਼ਾਰਟੇਜਸ ਨੇ ਕੁਝ ਸੈਕਟਰਸ ਦੇ ਵਿੱਚ ਸਾਡੇ ਸੂਬਿਆਂ ਦੇ ਵਿੱਚ, ਉਹਨੂੰ ਐਡਰੈਸ ਕਰਨ ਵਾਸਤੇ ਵੀ ਨੀਡ ਮੋਰ ਇਕਨੋਮਿਕ ਇਮੀਗ੍ਰੈਂਟਸ। ਇਕਨੋਮਿਕ ਇਮੀਗ੍ਰੈਂਟਸ ਜਿਹੜੇ ਫੈਡਰਲ ਸਕਿੱਲਡ ਵਰਕਰਸ ਨੇ, ਫੈਡਰਲ ਸਕਿੱਲਡ ਟ੍ਰੇਡਸ ਵਾਲੇ, ਜਿਹੜੇ ਆਪਣੇ ਰੁਜ਼ਗਾਰ ਆਪਣੇ ਸਕਿੱਲ ਦੇ ਆਧਾਰ ਤੇ ਜਿਹੜੇ ਸਮਝਿਆ ਜਾਂਦਾ ਵੀ ਇਕੋਨਮੀ 'ਚ ਆ ਕੇ ਯੋਗਦਾਨ ਪਾਉਣਗੇ,
ਕਰੈਕਟ,
ਵੀ ਜਿਹੜੇ ਵਰਕਰਸ ਨੇ ਬੇਸਿਕਲੀ, ਵੀ ਉਹ ਇਮੀਗ੍ਰੇਸ਼ਨ ਤੁਸੀਂ ਵਧਾਓ ਤੇ ਉਹਦੇ ਤੇ ਸਾਨੂੰ ਦਿਓ ਜ਼ਿਆਦਾ ਇਖਤਿਆਰ,
ਕਿਉਂਕਿ ਸੂਬਿਆਂ ਨੂੰ ਪਤਾ ਲੋਕਲ ਲੈਵਲ ਤੇ ਸਾਨੂੰ ਪਤਾ ਸਾਡੀ ਕਿਹੜੀ ਇੰਡਸਟਰੀ ਦੇ ਵਿੱਚ ਕਿਹੜੀਆਂ ਕਮੀਆਂ ਨੇ, ਸਾਨੂੰ ਕਿਹੋ ਜਿਹੀ ਲੇਬਰ ਤੇ ਕਿਹੋ ਜਿਹੇ ਵਰਕਰ ਚਾਹੀਦੇ ਨੇ।
ਸੋ ਕਹਿੰਦੇ ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਦੌਰਾਨ ਜੋ PNP ਦੇ ਵਿੱਚ ਸਾਡੀਆਂ ਐਲੋਕੇਸ਼ਨ ਸੀਗੀਆਂ, ਕਹਿੰਦੇ ਉਹ ਘਟਾ ਕੇ ਤੁਸੀਂ ਹੌਲੀ ਹੌਲੀ ਉਹ 50% ਕਰਤੀਆਂ, ਮਤਲਬ ਅੱਧੀਆਂ ਕਰਤੀਆਂ। ਕਹਿੰਦੇ ਇੱਕ ਤਾਂ ਉਹ 100% ਉਹਨੂੰ ਬਹਾਲ ਕਰੋ ਵੀ ਸਾਡੀ ਐਲੋਕੇਸ਼ਨ ਵਧਾਈ ਜਾਵੇ PNP ਤਹਿਤ, ਪਲੱਸ ਫੈਡਰਲ ਸਰਕਾਰ ਇਕਨੋਮਿਕ ਇਮੀਗ੍ਰੇਸ਼ਨ ਤੇਜ਼ੀ ਨਾਲ ਵਧਾਏ। ਜੇ ਫੈਡਰਲ ਸਰਕਾਰ ਤੇਜ਼ੀ ਨਾਲ ਇਹ ਦੋਨੋਂ ਚੀਜ਼ਾਂ ਨੂੰ ਐਡਰੈਸ ਨਹੀਂ ਕਰਦੀ, ਦੈਨ ਇਹ ਓਨਟੈਰੀਓ ਦੇ ਪ੍ਰੀਮੀਅਰ ਨੇ ਬਹੁਤ ਵੱਡੀ ਧਮਕੀ ਦਿੱਤੀ ਹੈ। ਕੰਸਟੀਟਿਊਸ਼ਨ ਦੇ ਸੈਕਸ਼ਨ 95 ਦੇ ਵਿੱਚ ਕਹਿੰਦੇ ਸਾਡੇ ਕੋਲ ਪਾਵਰ ਹੈ ਕਿ ਅਸੀਂ ਆਪਣੇ ਪੱਧਰ ਤੇ ਵਰਕ ਪਰਮਿਟਸ ਜਾਰੀ ਕਰਨੇ ਸ਼ੁਰੂ ਕਰ ਦਵਾਂਗੇ,
ਅਸੀਂ ਆਪਣੇ ਇਮੀਗ੍ਰੇਸ਼ਨ ਲਾਜ਼ ਬਣਾ ਸਕਦੇ ਹਾਂ ਤੇ ਆਪਣੇ ਲੈਵਲ ਤੇ ਵਰਕ ਪਰਮਿਟ ਜਾਰੀ ਕਰਾਂਗੇ। ਵੀ ਆਰ ਨਾਟ ਗੋਇੰਗ ਟੂ ਸਿਟ ਅਰਾਊਂਡ ਐਂਡ ਵੇਟ, ਕਿਉਂਕਿ ਜਿਹੜੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਨੇ ਲੈਣਾ ਡੇਅ, ਉਹਨਾਂ ਦੇ ਮਹਿਕਮੇ ਵੱਲੋਂ ਜਿਹੋ ਜਿਹੀ ਕਾਰਗੁਜ਼ਾਰੀ ਜਿੰਨੀ ਤੇਜ਼ੀ ਨਾਲ ਹੋਣੀ ਚਾਹੀਦੀ ਹੈ ਉਹ ਹੋ ਨਹੀਂ ਰਹੀ, ਤੇ ਇਹ ਧਮਕੀ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਸ਼ਾਮਿਲ ਕੀਤੀ ਕਿ ਬੜਾ ਜ਼ਰੂਰੀ ਹੈ ਕਿ ਲੇਨਾ ਡੈਬ ਜੋ ਇਸ ਵੇਲੇ ਡਾਇਰੈਕਸ਼ਨ ਮਾਰਕ ਕਾਰਨੀ ਨੇ ਦਿੱਤੀ ਆ ਉਹਦੇ ਨਾਲ ਇਕਸਾਰਤਾ ਦੇ ਵਿੱਚ ਹੋ ਕੇ ਤੇਜ਼ੀ ਨਾਲ ਕੰਮ ਕਰਨ।
ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਕਿ ਵੀ ਉਹ ਇਕਸਾਰਤਾ ਦੇ ਵਿੱਚ ਹੈਗੇ ਨੇ, ਵੀ ਉਹ ਕਹਿੰਦੇ ਵੀ ਮੈਂ ਪ੍ਰਾਈਮ ਮਿਨਿਸਟਰ ਨੂੰ ਕਹਾਂਗਾ ਕਿ ਤੁਸੀਂ ਕਲੀਅਰ ਡਾਇਰੈਕਸ਼ਨ ਦਿਓ ਆਪਣੇ ਮਿਨਿਸਟਰ ਨੂੰ ਕਿ ਵੀ ਤੁਹਾਡੇ
ਪੈਸੇ ਦੇ ਦਿੱਤੇ ਉਹਨਾਂ ਨੇ, ਕਹਿੰਦੇ ਜਿਹੜੇ ਨਵੇਂ ਇਮੀਗ੍ਰੈਂਟ ਆਉਣਗੇ ਨਵੇਂ ਇਮੀਗ੍ਰੈਂਟਸ ਦੀ ਇੰਟੀਗ੍ਰੇਸ਼ਨ ਸਰਵਿਸਿਜ਼ ਲਈ ਕਿਊਬੈਕ ਤੋਂ ਇਲਾਵਾ ਮੁਲਕ ਭਰ ਦੇ ਵਿੱਚ 520 ਔਰਗਨਾਈਜੇਸ਼ਨਸ ਨੂੰ ਅਗਲੇ 3 ਸਾਲਾਂ ਦੇ ਵਿੱਚ $3.2 billion ਦਿੱਤੇ ਜਾਣਗੇ। ਦੇਖੋ ਤੁਸੀਂ ਦੇਖੋ, ਇਹ ਹੈਗਾ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਉਹਨਾਂ ਨੂੰ ਇੰਟੀਗ੍ਰੇਟ ਕਰਨ ਵਾਸਤੇ, ਉਹਨਾਂ ਨੂੰ ਟਰਾਂਸਲੇਸ਼ਨ ਸੇਵਾਵਾਂ, ਸੈਟਲਮੈਂਟ ਸੇਵਾਵਾਂ ਪ੍ਰਦਾਨ ਕਰਨ ਲਈ। ਪਹਿਲੀ ਗੱਲ ਤਾਂ ਜਿਹੜੇ ਸਾਨੂੰ ਇਸ ਵੇਲੇ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਇਮੀਗ੍ਰੈਂਟਸ ਦੀ ਹੀ ਹੈ। ਇਹ ਉਹ ਵੀ ਜਾਣਦੇ ਨੇ ਕਿ ਜਿਹੜੀਆਂ ਸੈਟਲਮੈਂਟ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ ਨੇ ਜਿਨ੍ਹਾਂ ਨੂੰ ਮੋਟੀ ਫੰਡਿੰਗ ਮਿਲਦੀ ਹੈ ਸਰਕਾਰੀ ਪੱਧਰ ਤੋਂ, ਇਹ ਤਾਂ ਫੈਡਰਲ ਫੰਡਿੰਗ ਹੈ, ਸੂਬਿਆਂ ਤੋਂ ਹੋਰ ਪਾਸਿਓਂ ਵੀ ਫੰਡਿੰਗ ਲੈਂਦੇ ਆ, ਕਿੰਨੀ ਕੁ ਮਦਦਗਾਰ ਇਹ ਔਰਗਨਾਈਜੇਸ਼ਨ ਇਹਨਾਂ ਵਾਸਤੇ ਨਵੇਂ ਆਏ ਇਮੀਗ੍ਰੈਂਟਸ ਵਾਸਤੇ ਸਿੱਧ ਹੋਈਆਂ ਨੇ। ਦੂਜੀ ਗੱਲ ਇਹ ਆ ਜਿਹੜੀ ਇਹ ਦੋ ਚੀਜ਼ਾਂ ਆਪਸ ਜੁੜਦੀਆਂ ਨੇ, ਜੇ ਤੁਹਾਡੇ ਕੋਲ ਇਕਨੋਮਿਕ ਮਾਈਗ੍ਰੈਂਟਸ ਆ ਰਹੇ ਨੇ ਜਿਹੜੀ ਕਿ ਸੂਬਿਆਂ ਨੇ ਡਿਮਾਂਡ ਕੀਤੀ ਆ, ਇਕਨੋਮਿਕ ਮਾਈਗ੍ਰੇਸ਼ਨ 'ਤੇ ਆਉਣ ਵਾਲੇ ਵਿਅਕਤੀ ਨੂੰ ਸੈਟਲਮੈਂਟ ਸੇਵਾਵਾਂ ਦੀ ਉਸ ਪੱਧਰ ਦੀ ਲੋੜ ਨਹੀਂ ਹੁੰਦੀ, ਕਿਉਂਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਿਹੜਾ ਕੋਈ ਵਿਅਕਤੀ ਕਿਸੇ ਵੀ ਮੁਲਕ ਤੋਂ ਕਿਸੇ ਵੀ ਪੱਧਰ ਦੀ ਪੜ੍ਹਾਈ ਕਰਕੇ ਆ ਰਿਹਾ, ਜਿਹਨੇ ਕੋਈ ਡਿਗਰੀ ਕਿਸੇ ਦੂਜੇ ਮੁਲਕ ਦੇ ਵਿੱਚ ਕੰਮ ਕੀਤਾ ਹੋਇਆ, ਉਹ ਇਸ ਫੋਰਨ ਲੈਂਡ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਜਿਹੜੇ ਕਰਨ ਵਾਲੇ ਕੰਮ ਹੁੰਦੇ ਨੇ ਕਈ ਚੀਜ਼ਾਂ ਉਹ ਆਪਣੇ ਆਪ ਕਰ ਸਕਦੇ ਹੁੰਦੇ ਨੇ, ਇਹ ਵੀ ਇੱਕ ਚੀਜ਼ ਦੇਖਣ ਵਾਲੀ ਬੜੀ ਜ਼ਰੂਰੀ ਹੋਏਗੀ। ਅਤੇ ਅੱਛਾ, ਜਦੋਂ ਆਉਂਦਾ ਕੋਈ ਵਿਅਕਤੀ, ਜਦੋਂ ਮੰਨ ਲਓ ਜੇ ਅਸਾਇਲਮ ਸੀਕਰਸ ਦੀ ਗਿਣਤੀ ਜ਼ਿਆਦਾ, ਨੋਨ ਇਕਨੋਮਿਕ ਮਾਈਗ੍ਰੈਂਟਸ ਦੀ ਗਿਣਤੀ ਜ਼ਿਆਦਾ, ਉਹਨਾਂ ਨੂੰ ਸਗੋਂ ਹੈਂਡ ਹੋਲਡਿੰਗ ਦੀ ਜ਼ਿਆਦਾ ਲੋੜ ਪੈਂਦੀ ਆ। ਅਤੇ ਸੋ ਇਹ ਵੀ ਜਿਹੜੀ ਸੈਂਬਲੈਂਸ ਹੈਗੀ ਆ ਕਿ ਜੇ ਸਵਾਲ ਇਹ ਚੁੱਕਿਆ ਜਾ ਰਿਹਾ ਕਿ ਪ੍ਰੋਸੈਸਿੰਗ ਤੇਜ਼ ਕਰੋ, ਸਾਡੇ ਇੱਥੇ ਅਸਾਇਲਮ ਸੀਕਰ ਨੂੰ ਹੀਅਰਿੰਗ ਵਾਸਤੇ 3 ਸਾਲ ਲੱਗ ਜਾਂਦੇ ਨੇ, ਫਰਾਂਸ ਦੇ ਵਿੱਚ 3 ਮਹੀਨੇ 'ਚ ਹੀਅਰਿੰਗ ਹੋ ਜਾਂਦੀ ਹੈ। ਕੱਲ੍ਹ ਇਹ ਕਿਊਬੈਕ ਦੇ ਪ੍ਰੀਮੀਅਰ ਨੇ ਗੱਲ ਹਾਈਲਾਈਟ ਕੀਤੀ ਆ, ਕਹਿੰਦੇ ਜੇ ਉਹ 3 ਮਹੀਨੇ 'ਚ ਕਰੀ ਜਾਂਦੇ ਆ, ਅਸੀਂ 3-3 ਸਾਲ ਕਿਉਂ ਲਾ ਰਹੇ ਹਾਂ? ਜਦੋਂ ਤੱਕ ਉਹਨੂੰ ਅਸਾਇਲਮ ਸੀਕਰ 3 ਸਾਲ ਤੱਕ ਉਹ ਹੀਅਰਿੰਗ ਦਾ ਇੰਤਜ਼ਾਰ ਕਰ ਰਿਹਾ, ਉਨੇ ਚਿਰ ਤੱਕ ਉਹ ਸਰਕਾਰ ਤੋਂ ਬੈਨੀਫਿਟਸ ਲੈ ਰਿਹਾ, ਸਰਕਾਰ ਨੂੰ ਬੈਨੀਫਿਟ ਦੇਣੇ ਪੈਂਦੇ ਨੇ।
ਛੱਡੋ ਗੱਲਾਂ ਸਾਰੀਆਂ, 3 ਸਾਲਾਂ ਦੇ ਵਿੱਚ ਕਹਿੰਦੇ $3.2 billion,
$3.2 billion
ਵਿਜੇ ਜੀ, ਆਪਾਂ ਵੀ ਔਰਗਨਾਈਜੇਸ਼ਨ ਖੋਲੀਏ ਕੋਈ।
ਵਾਸੂ ਜੀ, ਇਹ ਮੈਂ ਸੀਰੀਅਸਲੀ ਕਹਿੰਦਾ, ਸੁਣਨ ਵਾਲੇ ਦੱਸਣ ਇਹ ਗੱਲ, ਜਿਹੜੀਆਂ ਸੈਟਲਮੈਂਟ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਜਾਂਦਾ, ਪਰ ਇੰਪੈਕਟ ਤਾਂ ਦੇਖੋ ਕਿੰਨੇ ਕੁ ਲੋਕਾਂ ਦੇ ਉੱਪਰ ਉਸਦਾ ਇਹੋ ਜਿਹਾ ਇੰਪੈਕਟ ਹੈ ਕਿ ਉਹਨਾਂ ਨੇ ਸੈਟਲਮੈਂਟ ਕਾਫੀ ਵਾਰੇ ਨਿਆਰੇ ਘਰ 'ਤੇ, ਬੰਦੇ ਨੂੰ ਆਉਂਦੀ ਇੱਥੇ ਲੱਗਿਆ ਵੀ ਲੈ ਮੈਂ ਤਾਂ ਉਪਰਾ ਜਮੀ ਨਹੀਂ ਫੀਲ ਹੁੰਦਾ, ਉਹ ਇਹੋ ਜਿਹੀ ਖਾਨਾ ਪੂਰਤੀ ਵਾਲਾ ਕੰਮ ਹੁੰਦਾ ਉਹਨਾਂ ਔਰਗਨਾਈਜੇਸ਼ਨ ਦੇ ਵਿੱਚ। ਵਾਸੂ ਜੀ, ਤੁਹਾਡਾ ਰੈਜ਼ਮੇ ਬਣਾ ਕੇ ਦੇ ਦੇਣ, ਉਹ ਕੰਮ ਤਾਂ ਏ ਆਈ ਨੇ ਕਰ ਦੇਣਾ ਹੁਣ, ਮਤਲਬ ਰੀਅਲੀ ਦ ਗਵਰਨਮੈਂਟ ਹੈਜ਼ ਟੂ ਲੁੱਕ ਇਨ ਟੂ ਦਿਸ। ਜਿਹੜੀਆਂ ਤੁਸੀਂ ਕਈ ਸੇਵਾਵਾਂ, ਟਰਾਂਸਲੇਸ਼ਨ ਬਾਰੇ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਜਿਹੜੀਆਂ ਟਰਾਂਸਲੇਸ਼ਨ ਸੇਵਾਵਾਂ ਤੁਸੀਂ ਪ੍ਰਦਾਨ ਕਰਨ ਵਾਸਤੇ ਇੰਨਾ ਪੈਸਾ ਜ਼ਾਇਆ ਕਰਦੇ ਪਏ ਹੋ, ਜ਼ਾਇਆ ਇਜ਼ ਦ ਰਾਈਟ ਵਰਡ, ਉਹ ਕੰਮ ਤਾਂ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਕਰੀ ਜਾਂਦੀ ਆ, ਉਹ ਕੰਮ ਤਾਂ ਕਈ ਮੀਡੀਆ ਔਰਗਨਾਈਜੇਸ਼ਨਸ ਸਰਕਾਰ ਵਾਸਤੇ ਮੁਫ਼ਤ ਵਿੱਚ ਕਰ ਰਹੀਆਂ ਨੇ।
ਵਿਜੇ ਜੀ, ਪੈਸੇ ਆ ਰਹੇ ਨੇ, ਆਉਣ ਦਿਓ, ਤੁਸੀਂ ਔਰਗਨਾਈਜੇਸ਼ਨ ਖੋਲੋ।
ਹਾਂ, ਨਹੀਂ ਮੈਨੂੰ ਨਹੀਂ ਕੰਮ ਕਰਨਾ ਹੈ,
$2 billion 3 ਸਾਲਾਂ 'ਚ ਆ ਰਹੇ ਨੇ।
ਹਾਂ,
ਸੋ ਯਾ, ਸੋ ਮਜ਼ਾਕ ਦੀ ਗੱਲ
ਹੈ। ਸਵਾਲ ਕੀ, ਸਵਾਲ ਇਹ ਕਿ ਆਪਣੀ ਪ੍ਰੋਸੈਸਿੰਗ ਤੇਜ਼ ਕਰੋ, ਮਿਨਿਸਟਰ ਦਾ ਜਵਾਬ ਕੀ, ਅਸੀਂ $3.2 billion ਔਰਗਨਾਈਜੇਸ਼ਨ ਨੂੰ ਦੇ ਰਹੇ ਹਾਂ ਸੈਟਲਮੈਂਟ ਸਰਵਿਸਿਜ਼ ਲਈ।
ਪਹਿਲਾਂ, ਇਸ ਤੋਂ ਪਹਿਲਾਂ ਅਸੀਂ ਗੱਲ ਕੀਤੀ ਪਬਲਿਕ ਸੇਫਟੀ ਬਾਰੇ।
ਯਾ,
ਪਬਲਿਕ ਸੇਫਟੀ ਨੂੰ ਲੈ ਕੇ ਇੱਦਾਂ ਲੱਗ ਰਿਹਾ ਕਿ ਪ੍ਰੀਮੀਅਰਸ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਨਾਲ ਖੁਸ਼ ਨਹੀਂ ਹੈਗੇ। ਹੁਣ ਅਸੀਂ ਗੱਲ ਕਰ ਰਹੇ ਹਾਂ ਇਮੀਗ੍ਰੇਸ਼ਨ ਬਾਰੇ। ਇਮੀਗ੍ਰੇਸ਼ਨ ਨੂੰ ਲੈ ਕੇ ਇਹ ਗੱਲ ਜਗ ਜ਼ਾਹਰ ਹੈ ਕਿ ਫੈਡਰਲ ਸਰਕਾਰ ਦੀ ਜੋ ਨੀਤੀ ਹੈ ਵੀ ਇਮੀਗ੍ਰੇਸ਼ਨ ਦੇ ਨੰਬਰਸ ਅਸੀਂ ਹੁਣ ਘਟਾਉਣੇ ਨੇ, ਵਰਕਰਸ ਹੋਣ, ਸਟੂਡੈਂਟਸ ਹੋਣ, ਅਸਾਇਲਮ ਸੀਕਰਸ ਹੋਣ, PR ਵੀ ਹੋਣ, ਸਾਰੇ ਟਾਰਗੇਟਸ ਘਟਾਏ ਜਾ ਰਹੇ ਨੇ। ਪ੍ਰੀਮੀਅਰਸ ਕਹਿ ਰਹੇ ਨੇ ਇਕਨੋਮਿਕ ਇਮੀਗ੍ਰੇਸ਼ਨ ਵਧਾਓ, ਪ੍ਰੀਮੀਅਰਸ ਇੱਕ ਸਾਰ ਨਹੀਂ ਹੈਗੇ ਫੈਡਰਲ ਸਰਕਾਰ ਦੇ ਨਾਲ। ਇੱਕ ਹੋਰ ਮਿਸਾਲ ਇਸੇ ਮੀਟਿੰਗ ਦੇ ਵਿੱਚੋਂ ਜਿਹੜੀ ਨਿਕਲ ਕੇ ਸਾਹਮਣੇ ਆਈ ਚਾਈਨਾ ਬਾਰੇ।
ਹਾਂਜੀ,
ਪਰਸੋਂ ਮੰਗਲਵਾਰ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਸਾਰੇ ਪ੍ਰੀਮੀਅਰਸ ਵੱਲੋਂ, ਉਹਦੇ ਵਿੱਚ ਪ੍ਰੀਮੀਅਰਸ ਨੇ ਇਹ ਕਿਹਾ ਵੀ ਅਸੀਂ ਚਾਹੁੰਦੇ ਹਾਂ ਫੈਡਰਲ ਸਰਕਾਰ ਚੀਨ ਦੇ ਨਾਲ ਆਪਣਾ ਵਪਾਰ ਵਧਾਵੇ। ਫੈਡਰਲ ਸਰਕਾਰ ਕਲੀਅਰਲੀ ਇਸ ਦਿਸ਼ਾ ਦੇ ਵਿੱਚ ਅੱਗੇ ਨਹੀਂ ਵੱਧ ਰਹੀ। ਮਾਰਕ ਕਾਰਨੀ ਕਹਿੰਦੇ ਚੀਨ ਸਭ ਤੋਂ ਵੱਡਾ ਖਤਰਾ ਕੈਨੇਡਾ ਵਾਸਤੇ, ਸਾਡੇ ਪ੍ਰਾਈਮ ਮਿਨਿਸਟਰ ਇਹ ਮੰਨ ਕੇ ਚੱਲਦੇ ਨੇ। ਡਗ ਫੋਰਡ ਨੇ ਕੱਲ੍ਹ ਇਹ ਗੱਲ ਕਹੀ, ਕਹਿੰਦੇ ਕਿ ਓਨੈਸਟਲੀ, ਸੋ ਜਿਹੜਾ ਜਿਹੜੀ ਸੈਂਟੈਂਸ ਆ, ਐਨਮੀ ਆਫ ਅਵਰ ਐਨਮੀ ਇਜ਼ ਅਵਰ ਫਰੈਂਡ। ਹੁਣ ਇਹ ਤੁਸੀਂ ਸੋਚੋਗੇ, ਉਹ ਕਹਿ ਰਹੇ ਹੋਣਗੇ ਵੀ ਜਿਹੜੇ ਚੀਨ ਸਾਡਾ ਦੁਸ਼ਮਣ, ਦੁਸ਼ਮਣ ਕਾ ਦੁਸ਼ਮਣ ਕੌਣ, ਅਮੈਰੀਕਾ, ਅਮੈਰੀਕਾ ਸਾਡਾ ਦੋਸਤ। ਨਾ ਨਾ ਨਾ,
ਪੁੱਠਾ,
ਉਹ ਪੁੱਠੀ ਗੱਲ ਕਰ ਰਹੇ ਨੇ। ਕਹਿੰਦੇ ਇਸ ਵੇਲੇ ਡੋਨਲਡ ਟਰੰਪ ਸਾਡੇ ਨਾਲ ਦੁਸ਼ਮਣ ਵਾਂਗ ਪੇਸ਼ ਆ ਰਹੇ ਨੇ, ਡੋਨਲਡ ਟਰੰਪ ਸਾਡੇ ਦੁਸ਼ਮਣ, ਉਹਨਾਂ ਦੇ ਦੁਸ਼ਮਣ ਚੀਨ ਸਾਡਾ ਦੋਸਤ,
ਚੀਨ ਸਾਡਾ ਦੋਸਤ। ਉਹਨਾਂ ਨੇ ਕੱਲ ਇਹ ਗੱਲ ਕਹੀ,
ਕੈਨੇਡਾ ਚੀਨੀ ਭਾਈ ਭਾਈ,
ਕਹਿੰਦੇ ਮੈਨੂੰ ਜਿਹੜੇ
ਡਗ ਫੋਰਡ ਨੇ ਗੱਲ ਕੀਤੀ,
ਕਹਿੰਦੇ ਮੈਨੂੰ ਜਿਹੜੇ ਇੱਕ ਬੰਦੇ ਤੋਂ ਸਭ ਤੋਂ ਵੱਧ ਇਸ ਵੇਲੇ ਸਮੱਸਿਆ ਹੈਗੀ ਆ ਉਹ ਡੋਨਲਡ ਟਰੰਪ
ਆ। ਕਹਿੰਦੇ ਅਮੈਰੀਕਨਸ ਨਾਲ ਕੋਈ ਦਿੱਕਤ ਨਹੀਂ ਵੀ ਡੋਨਲਡ ਟਰੰਪ ਕਹਿੰਦੇ ਸਾਡੇ ਨਾਲ ਦੁਸ਼ਮਣ ਵਾਂਗ ਪੇਸ਼ ਆ ਰਹੇ ਨੇ। ਸੋ ਕਲੀਅਰਲੀ ਚਾਈਨਾ ਵਾਲੀ ਚੀਜ਼ ਦੇ ਉੱਤੇ ਵੀ, ਪਾਲਿਸੀ ਦੇ ਉੱਤੇ ਵੀ ਪ੍ਰੀਮੀਅਰਸ ਆਰ ਨਾਟ ਇਨ ਦ ਸੇਮ ਲਾਈਨ ਐਜ਼ ਦ ਫੈਡਰਲ ਗਵਰਨਮੈਂਟ। ਹੁਣ ਜਦੋਂ ਮੰਗਲਵਾਰ ਨੂੰ ਪ੍ਰਾਈਮ ਮਿਨਿਸਟਰ ਉੱਥੇ ਮਿਲਣ ਜਾਂਦੇ ਨੇ ਪ੍ਰੀਮੀਅਰਸ ਨੂੰ, ਉਦੋਂ ਤਾਂ ਜੱਫੀਆਂ ਪਾਈਆਂ ਜਾਂਦੀਆਂ ਨੇ, ਉਦੋਂ ਕਿਹਾ ਜਾਂਦਾ ਜੀ ਅਸੀਂ ਕੱਲ੍ਹ ਰਾਤ 12:30 ਵਜੇ ਤੱਕ ਅਸੀਂ ਫਾਇਰ ਪਲੇਸ ਦੇ ਮੂਹਰੇ ਬੈਠ ਕੇ ਗੱਲਾਂ ਮਾਰ ਰਹੇ ਸੀ, ਸਵਾਦ ਹੀ ਬੜਾ ਆਇਆ। ਉਦੋਂ ਕਹਿੰਦੇ ਪ੍ਰਾਈਮ ਮਿਨਿਸਟਰ ਦੀ ਬੰਦਾ ਹੀ ਬਹੁਤ ਵਧੀਆ ਜੀ, ਕਮਾਲ ਹੈ ਜੀ, ਉਹਨਾਂ ਨੇ ਇੱਦਾਂ ਦੀ ਇਸੇ ਲਹਿਜੇ ਵਿੱਚ ਇਸੇ ਟੋਨ ਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਵੀ ਕਮਾਲ ਦੇ ਵਿਅਕਤੀ ਨੇ
ਇਹ,
ਹੈਗੇ ਨੇ, ਨੋ ਡਾਊਟ, ਵੀ ਆਰ ਵੈਰੀ ਪ੍ਰਾਊਡ ਆਫ ਅਵਰ ਪ੍ਰਾਈਮ ਮਿਨਿਸਟਰ, ਵੀ ਸ਼ੁੱਡ ਬੀ, ਆਲ ਕੈਨੇਡੀਅਨ ਸ਼ੁੱਡ ਬੀ, ਅਸੀਂ ਆਪ ਹੀ ਚੁਣੇ ਨੇ
ਜੀ।
ਪਰ ਜਦੋਂ ਉਹ ਤੁਹਾਡੇ ਨਾਲ ਕੰਮ ਦੀ ਗੱਲ ਕਰਨ ਆਏ ਨੇ, ਉਦੋਂ ਤੁਸੀਂ ਗੱਲ ਕਰਦੇ ਨੀ, ਉਦੋਂ ਤੁਸੀਂ ਚੀਨ ਬਾਰੇ ਗੱਲ ਨਹੀਂ ਕਰਦੇ, ਇਮੀਗ੍ਰੇਸ਼ਨ ਬਾਰੇ ਗੱਲ ਨਹੀਂ ਕਰਦੇ, ਪਬਲਿਕ ਸੇਫਟੀ ਬਾਰੇ ਗੱਲ ਨਹੀਂ ਕਰਦੇ, ਉਦੋਂ ਤੁਸੀਂ ਕਹਿੰਦੇ ਹੋ ਹਾਂਜੀ ਹਾਂਜੀ ਹਾਂਜੀ, ਡੋਨਲਡ ਟਰੰਪ ਨਾਲ ਤੁਸੀਂ ਬਹੁਤ ਵਧੀਆ ਡੀਲ ਕਰ ਰਹੇ ਹੋ, ਛੇਤੀ ਸਾਈਨ ਨਾ ਕਰੀਓ, ਵਧੀਆ ਡੀਲ ਕਰਿਓ, ਠੀਕ ਆ, ਉਹ ਜ਼ਰੂਰੀ ਨੇ ਗੱਲਾਂ, ਪਰ ਜਿਹੜੇ ਤੁਹਾਡੇ ਵਖਰੇਵੇਂ ਨੇ
ਉਹ ਹਾਈਲਾਈਟ ਕਰੋ ਨਾ,
ਡਿਸਕਸ ਕਰ ਲਓ
ਯਾਰ,
ਜਦੋਂ ਚਲੇ ਗਏ
ਇਹਨਾਂ ਮੀਟਿੰਗ ਦਾ ਮਕਸਦ ਇਹੀ ਹੁੰਦਾ,
ਹਾਂ ਜਦੋਂ ਉਹ ਚਲੇ ਗਏ ਉਸ ਤੋਂ ਬਾਅਦ ਤੁਸੀਂ ਇਹ ਸਾਰੀਆਂ ਗੱਲਾਂ ਕਰ ਰਹੇ ਹੋ ਜਿਨ੍ਹਾਂ ਦੇ ਉੱਤੇ ਇਕਸਾਰ ਤਾਂ ਹੈ ਨਹੀਂ ਪ੍ਰੀਮੀਅਰਸ ਤੇ ਫੈਡਰਲ ਸਰਕਾਰ ਦੇ ਵਿਚਕਾਰ,
ਜਾਂ ਫਿਰ ਇਹ ਕਹਿ ਲਓ ਹੋਪਫੁਲੀ ਕਿ ਅੰਦਰ ਖਾਤੇ ਗੱਲ ਹੋਈ ਹੋਏਗੀ, ਜਿਹੜਾ ਇੱਕ ਬਾਹਰ ਜਦੋਂ ਇਕੱਠੇ ਸੀ, ਜਿਹੜਾ ਇੱਕ ਤਸਵੀਰ ਪ੍ਰੈਜੈਂਟ ਕੀਤੀ ਗਈ ਉਦੋਂ ਇੱਕ ਇਕੱਠ ਵਾਲੀ,
ਕਹਿੰਦੇ ਨਾ ਕਹਿੰਦੇ ਜਿਹੜੀ ਪਬਲਿਕ ਸੇਫਟੀ ਇਮੀਗ੍ਰੇਸ਼ਨ ਨੇ ਤੀਜੇ ਦਿਨ
ਡਿਸਕਸ ਹੋਇਆ,
ਸੋ ਫਿਰ ਇਹ ਤਾਂ ਭਾਈ ਪ੍ਰਾਈਮ ਮਿਨਿਸਟਰ ਨਾਲ ਡਿਸਕਸ ਕਰਨਾ ਸੀ,
ਪਹਿਲਾਂ ਤੁਸੀਂ ਕਹਿੰਦੇ ਹੋ ਵੀ ਅੱਗੇ ਬੜੋ ਹਮ ਤੁਹਾਡੇ ਸਾਥ ਹੈ, ਜਦ ਬੰਦਾ ਨਾਲ ਖੜਾ, ਜਦੋਂ ਚਲਾ ਗਿਆ ਪਿੱਠ ਪਿੱਛੇ ਕਹਿੰਦਾ ਕਿੱਥੇ ਚੱਲਾਂ ਯਾਰ, ਕਿੱਧਰ ਨੂੰ ਜਾਈ ਜਾਂਦੇ ਹੋ, ਇੱਧਰ ਨੂੰ ਆਓ।
ਕੈਨੇਡੀਅਨਸ ਵੁੱਡ ਰੀਲੀ ਵਾਂਟ ਕਿ ਸਾਰੇ ਜਿਹੜੇ ਸੂਬੇ ਨੇ ਤੇ ਸਾਡੀ ਫੈਡਰਲ ਸਰਕਾਰ ਉਹ ਇਕਸਾਰਤਾ ਨਾਲ ਕੰਮ ਕਰਨ,
ਕਿ
ਐਟ ਲੀਸਟ ਦੇ ਸ਼ੁੱਡ ਬੀ ਇਨ ਸਿੰਕ,
SYNC,
ਹਾਂ SINK ਨਹੀਂ,
ਸਿੰਕਰੋਨਾਈਜੇਸ਼ਨ ਵਾਲਾ ਸਿੰਕ ਹੈ ਨਾ, ਨਹੀਂ ਦੂਜਾ ਸਿੰਕ ਨਹੀਂ, ਇੱਕ ਡੋਬੇ ਵਾਲਾ ਸਿੰਕ ਵੀ ਹੁੰਦਾ ਤੇ ਦੂਜਾ ਜਿਹੜਾ ਸਿੰਕ ਹੱਥ ਹੋਈ ਦੇ ਆ, ਵੈਸੇ ਤਾਂ ਪੋਲੀਟੀਸ਼ਨ ਹੱਥ ਹੀ ਧੋ ਰਹੇ ਨੇ ਅਜੇ,
ਮੂੰਹ ਪੂੰਝ ਰਹੇ ਸਾਰਿਆਂ ਦਾ,
ਮੂੰਹ ਪੂੰਝ ਰਹੇ। ਵਟਸਐਪ 'ਤੇ ਇੱਕ ਮੈਸੇਜ ਆਇਆ, ਇਹ ਆਈ ਥਿੰਕ ਜਵਾਬ ਦੇਣਾ ਜ਼ਰੂਰੀ ਹੈ, ਕਹਿੰਦੇ ਵਟ ਹੈਜ਼ ਦਾ ਪ੍ਰਾਈਮ ਮਿਨਿਸਟਰ ਡਨ ਦੈਟ ਯੂ ਗਾਇਜ਼ ਆਰ ਸੋ ਪ੍ਰਾਊਡ ਆਫ, ਜਿਹੜਾ ਇਹ ਮਾਣ ਹੈ ਉਹ ਮਾਣ ਹੁੰਦਾ ਤਾਂ ਆਫਿਸ ਆਫ ਦਾ ਪ੍ਰਾਈਮ ਮਿਨਿਸਟਰ 'ਤੇ,
ਮੈਨੂੰ ਵੀ ਕਮੈਂਟ ਕਰ ਲੈ,
ਹਾਂਜੀ ਹਾਂਜੀ ਬਸ,
ਸੋ ਯਾ ਪ੍ਰਾਈਮ ਮਿਨਿਸਟਰ, ਦੇਖੋ ਕਿ ਅਸੀਂ ਗੱਲ ਕੀਤੀ ਵੀ ਸ਼ੁੱਡ ਬੀ ਪ੍ਰਾਊਡ ਆਫ ਦਾ ਪ੍ਰਾਈਮ ਮਿਨਿਸਟਰ, ਤੇ ਇਹ ਪ੍ਰਾਈਮ ਮਿਨਿਸਟਰ ਹੁਣ ਇਲੈਕਸ਼ਨ, ਮੈਂ ਪਹਿਲਾਂ ਵੀ ਬੜੀ ਵਾਰ ਬੇਨਤੀ ਕੀਤੀ ਹੈ ਕਿ ਇਲੈਕਸ਼ਨ ਜਦੋਂ ਕੈਂਪੇਨ ਚੱਲਦੀ ਸੀ, ਜਿੰਨੀ ਦੇਰ ਤੱਕ ਇਲੈਕਸ਼ਨ ਨਹੀਂ ਸੀ ਹੋਇਆ ਉਦੋਂ ਤੱਕ ਇਹ ਸਿਆਸਤ ਸੀ, ਹੁਣ ਉਹ ਸਿਆਸਤ ਦੇ ਸਾਰੇ ਰਾਊਂਡਸ ਦੇ ਵਿੱਚੋਂ ਨਿਕਲ ਕੇ ਅਸੀਂ ਮਾਰਕ ਕਾਰਨੀ ਨੂੰ ਚੁਣ ਲਿਆ
ਜੀ,
ਲਿਬਰਲ ਪਾਰਟੀ ਦੀ ਸਰਕਾਰ ਅਸੀਂ ਬਣਾਤੀ ਦੁਆਰਾ,
ਯੈਸ,
ਹੁਣ ਉਹ ਸਾਡੇ ਪ੍ਰਾਈਮ ਮਿਨਿਸਟਰ ਨੇ
ਜੀ,
ਤੇ ਅਜੇ ਉਹਨਾਂ ਦਾ ਇੱਕ ਤਰੀਕੇ ਨਾਲ ਸਿਆਸੀ ਤੌਰ ਤੇ ਹਨੀਮੂਨ ਪੀਰੀਅਡ ਚੱਲ ਰਿਹਾ
ਜੀ,
ਕਿ ਨਵੇਂ ਪ੍ਰਾਈਮ ਮਿਨਿਸਟਰ ਨੇ, ਅਮਰੀਕਾ ਦੇ ਨਾਲ ਸਾਡੀ ਹੁਣ ਟੈਰਿਫ ਵਾਰ ਇੱਕ ਤਰੀਕੇ ਨਾਲ ਸਾਨੂੰ ਦੱਸਿਆ ਜਾਂਦਾ ਚੱਲ ਰਹੀ ਆ, ਤੇ ਉਹ ਹੁਣ ਉਹਦੇ ਵਿੱਚ ਕੰਮ ਕਰ ਰਹੇ ਨੇ, ਸਾਰੇ ਪ੍ਰੀਮੀਅਰਸ ਪ੍ਰਾਈਮ ਮਿਨਿਸਟਰ ਦੀ ਸ਼ਲਾਘਾ ਕਰ ਰਹੇ ਨੇ ਕਿ ਪ੍ਰਾਈਮ ਮਿਨਿਸਟਰ ਠੀਕ ਕੰਮ ਕਰ ਰਹੇ ਨੇ
ਜੀ,
ਤੇ ਫਿਰ ਮੈਨੂੰ ਲੱਗਦਾ ਕਿ ਐਸ ਆਫ ਨਾਓ ਸਾਡੀ ਵੀ ਰਿਸਪੋਂਸਿਬਿਲਿਟੀ ਬਣਦੀ ਹੈ ਕਿ ਅਸੀਂ ਵੀ ਪ੍ਰਾਈਮ ਮਿਨਿਸਟਰ ਨੂੰ, ਉਹਨਾਂ ਦੇ ਆਫਿਸ ਨੂੰ, ਪੂਰੀ ਸਰਕਾਰ ਨੂੰ ਸਪੋਰਟ ਕਰੀਏ, ਕਿ ਠੀਕ ਹੈ ਜੀ ਸਾਰੇ ਕਹਿ ਰਹੇ ਨੇ ਵਧੀਆ ਕੰਮ ਕਰ ਰਹੇ ਨੇ, ਠੀਕ ਹੈ ਵਧੀਆ ਕਰ ਰਹੇ ਨੇ, ਜਦੋਂ ਗੱਲ ਇਹ ਸਾਬਤ ਹੋ ਜਾਏਗੀ ਕਿ ਉਹਨਾਂ ਨੇ ਕੋਈ ਕੰਮ ਵਧੀਆ ਨਹੀਂ ਕੀਤਾ, ਉਦੋਂ ਫਿਰ ਅਸੀਂ ਬੈਠੇ ਹਾਂ ਆਲੋਚਨਾ ਕਰਨ ਵਾਸਤੇ,
ਅਸੀਂ ਉਹ ਕਰਦੇ
ਹੀ ਹਾਂ,
ਸੋ ਇਟਸ ਨਾਟ,
ਹਰ ਵੇਲੇ ਜੇ ਆਲੋਚਨਾ ਹੀ ਕਰੀ ਜਾਈਏ ਤੇ ਉਹ ਤਾਂ ਫਿਰ ਜਰਨਲਿਜ਼ਮ ਨਾ ਹੋਇਆ, ਉਹ ਐਕਟਿਵਿਜ਼ਮ ਹੋਇਆ, ਫਿਰ ਤਾਂ ਤੁਸੀਂ ਕਹੋਗੇ ਵੀ, ਸੋ ਇਹ ਵਿਜੇ ਜੀ ਬੜਾ ਜ਼ਰੂਰੀ ਹੋ ਗਿਆ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਡਿਫਰੈਂਸ਼ੀਏਟ ਕਰਨਾ
ਕਿ ਜਰਨਲਿਸਟ ਕੌਣ ਆ, ਐਕਟਿਵਿਸਟ ਕੌਣ,
ਐਕਟਿਵਿਸਟ ਕੌਣ ਆ,
ਜਰਨਲਿਸਟ ਆਪ ਇਹ ਚੀਜ਼ ਭੁੱਲ ਜਾਂਦੇ ਨੇ,
ਹਾਂ ਬਹੁਤ ਸਾਰੇ ਜਰਨਲਿਸਟ ਭੁੱਲੇ ਬੈਠੇ ਨੇ, ਅਕਸਰ ਇਹ ਕਹਿ ਦਿੱਤਾ ਜਾਂਦਾ ਜੀ ਇਹ ਸਟੈਂਡ ਲੈਂਦਾ ਜੀ ਬੰਦਾ, ਇਹ ਬੜਾ ਤਗੜਾ ਜਰਨਲਿਸਟ ਪੱਤਰਕਾਰ ਹੈ, ਉਹ ਪੱਤਰਕਾਰ ਨਹੀਂ, ਉਹ ਐਕਟਿਵਿਸਟ ਹੈ,
ਐਕਟਿਵਿਸਟ ਆ, ਯੈਸ,
ਪੱਤਰਕਾਰ ਦਾ ਕੰਮ ਸਟੈਂਡ ਲੈਣਾ ਨਹੀਂ ਹੁੰਦਾ
ਜੀ,
ਪੱਤਰਕਾਰ ਦਾ ਕੰਮ ਹੁੰਦਾ ਪੱਤਰਕਾਰੀ ਕਰਨਾ, ਰਿਪੋਰਟ ਕਰਨਾ,
ਤੁਹਾਨੂੰ ਸਾਰੇ ਜਿਹੜੇ ਵੇਖੋ,
ਉਹ ਜੱਜ ਨਹੀਂ ਹੈ,
ਯੈਸ,
ਤੁਸੀਂ ਕਹਿ ਦਿੰਦੇ ਹੋ ਵੀ ਸੱਚ ਦੇ ਨਾਲ ਖੜਦਾ, ਸੱਚ ਕੀ ਹੈ ਇਹ ਕੌਣ ਡਿਸਾਈਡ ਕਰੇਗਾ, ਇਹ ਅਦਾਲਤ ਡਿਸਾਈਡ ਕਰੇਗੀ, ਇਹ ਸਾਡਾ ਸਮਾਜ ਡਿਸਾਈਡ ਕਰੇਗਾ, ਕੱਲਾ ਪੱਤਰਕਾਰ ਨਹੀਂ ਡਿਸਾਈਡ ਕਰੇਗਾ,
ਜੇ ਪੱਤਰਕਾਰ ਸਟੈਂਡ ਲੈਣ ਵਾਲਾ ਹੋ ਜਾਵੇ ਫਿਰ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਉਹਦੇ ਆਪਣੇ ਬਾਇਸਿਸ ਨੇ ਉਹ ਉਹਦੇ ਮੁਤਾਬਕ ਹੀ ਗੱਲ ਕਰੇਗਾ, ਜਿਹੜੀ ਵੈਲਰਾਊਂਡਡ ਗੱਲ ਆ, ਜਿਹੜੇ ਸਾਰੇ ਪਹਿਲੂ ਕਵਰ ਕਰਨ ਵਾਲਾ ਪਹਿਲੂ ਆ, ਜਿਹੜੀ ਗੱਲ ਆ, ਇਸ ਵੇਲੇ ਸੋਸ਼ਲ ਮੀਡੀਆ ਦੀ ਸਮੱਸਿਆ ਕੀ ਹੋ ਗਈ, ਤੁਹਾਡੇ ਕੋਲ ਉਹੀ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਚੀਜ਼ਾਂ ਤੁਸੀਂ ਬਿਲੀਵ ਕਰਦੇ ਹੋ, ਉਹੀ ਸਮਾਨ ਪਰੋਸਿਆ ਜਾਂਦਾ, ਜਿਹੜਾ ਤੁਹਾਡਾ ਥੋਟ ਹੈ, ਥੋਟ ਤਰਾਸ਼ਿਆ ਕਦੋਂ ਜਾਂਦਾ, ਥੋਟ ਤਰਾਸ਼ਿਆ ਉਦੋਂ ਜਾਂਦਾ ਜਦੋਂ ਥੋਟ ਚੈਲੇਂਜ ਹੋਇਆ, ਜਦੋਂ ਤੁਹਾਨੂੰ ਉਹ ਚੀਜ਼ਾਂ ਦੇਖਣ ਸੁਣਨ ਪੜ੍ਹਨ ਨੂੰ ਮਿਲੀਆਂ ਜਿਹਨਾਂ ਚੀਜ਼ਾਂ ਦੇ ਵਿੱਚ ਤੁਹਾਡਾ ਵਿਸ਼ਵਾਸ ਨਹੀਂ ਆ, ਜਿਹਨਾਂ ਚੀਜ਼ਾਂ ਤੁਹਾਨੂੰ ਥੋੜੀਆਂ ਜਿਹੀਆਂ ਅਨਕੰਫਰਟੇਬਲ ਕਰਦੀਆਂ ਨੇ, ਤੇ ਕਿਉਂਕਿ ਅੱਜ ਕੱਲ੍ਹ ਉਹੀ ਚੀਜ਼ ਤੇ ਮਨਫੀ ਹੋ ਗਈ, ਜਿਹੜੀ ਚੀਜ਼ ਤੁਸੀਂ ਦੇਖਦੇ ਪੜ੍ਹਦੇ ਸੁਣਦੇ ਹੋ ਉਹੀ ਚੀਜ਼ ਤੁਹਾਡੇ ਮੂਹਰੇ ਪਰੋਸੀ ਜਾਈ ਜਾਂਦੀ ਆ,
ਐਗਜੈਕਟਲੀ,
ਸੋ ਇਹ ਦੇਖੋ ਵੀ ਆਰ ਓਪਰੇਟਿੰਗ ਇਨ ਅ ਸਪੈਕਟ੍ਰਮ, ਕਿ ਜੇ ਅਸੀਂ ਇਹ ਕਹਿ ਦਈਏ ਕਿ ਜੀ ਪ੍ਰਧਾਨ ਮੰਤਰੀ 'ਤੇ ਮਾਣ ਹੋਣਾ ਚਾਹੀਦਾ, ਉਹ ਕਹਿੰਦੇ ਇਹੋ ਜਿਹਾ ਕੀ ਕਰਤਾ, ਜੇ ਅਸੀਂ ਇਹ ਕਹਿ ਦਈਏ, ਪਰਸੋਂ ਤੁਸੀਂ ਸਵੇਰੇ ਤੁਸੀਂ ਬਿਜ਼ੀ ਸੀ, ਤੁਸੀਂ ਆਏ ਨਹੀਂ ਸੀ, ਉਦੋਂ ਮੈਂ ਗੱਲ ਕਿਤੇ ਇਹ ਕਰਤੀ, ਮੈਂ ਕਿਹਾ ਯਾਰ ਦੇਖੋ ਆਡੀਟਰ ਜਨਰਲ ਵੱਖੋ ਵੱਖਰੀਆਂ ਰਿਪੋਰਟਾਂ ਤਿਆਰ ਕਰਦੇ ਨੇ, ਰਿਪੋਰਟ ਤਾਂ ਇਹਨਾਂ ਨੇ ਇਹ ਵੀ ਤਿਆਰ ਕੀਤੀ ਸੀ ਵੀ ਲਿਬਰਲ ਪਾਰਟੀ ਦੇ ਗ੍ਰੀਨ ਸਲੱਸ਼ ਫੰਡ ਕਿ ਪਾਰਲੀਮੈਂਟ ਦੀ ਕਾਰਗੁਜ਼ਾਰੀ ਬੰਦ ਹੋ ਗਈ, ਜਿਹੜੀ ਸਰਕਾਰ ਦੀ ਜਵਾਬਦੇਹੀ ਸੀ ਉਹ ਜਵਾਬਦੇਹੀ ਬਣ ਨਹੀਂ ਸਕੀ, ਉਸ ਤੋਂ ਬਾਅਦ ਪਾਰਲੀਮੈਂਟ ਪ੍ਰੋਰੋਗ ਹੋ ਗਈ। ਜਦੋਂ ਇਲੈਕਸ਼ਨ ਹੋਏ ਲੋਕਾਂ ਨੇ ਫਿਰ ਉਸੇ ਪਾਰਟੀ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਜਿਹੜੀ ਪਾਰਟੀ ਦੀ ਸਰਕਾਰ ਵੇਲੇ। ਸਾਰੀ ਗੱਲ ਆਡੀਟਰ ਜਨਰਲ ਨੇ ਰਿਪੋਰਟ ਦੇ ਵਿੱਚ ਸਾਹਮਣੇ ਲਿਆਂਦੀ ਸੀ ਵੀ ਆਡੀਟਰ ਜਨਰਲ ਦੀ ਰਿਪੋਰਟ ਦਾ ਇੰਪੈਕਟ ਕੀ ਆ। ਮੈਸੇਜ ਆ ਗਿਆ ਕਹਿੰਦੇ ਜੀ ਤੁਸੀਂ ਫਿਰ ਦੂਜੀ ਪਾਰਟੀ ਨੂੰ ਪ੍ਰੋੜਤਾ ਦੇ ਰਹੇ ਹੋ। ਸੋ ਵੀ ਆਰ ਆਪਰੇਟਿੰਗ ਇਨ ਦੈਟ ਸਪੈਕਟ੍ਰਮ ਜਿਹਦੇ ਵਿੱਚ ਸਾਡਾ ਕੰਮ ਇਹ ਆ ਕਿ ਵੱਖੋ ਵੱਖਰੇ ਜਿਹੜੇ ਪਹਿਲੂ ਨੇ, ਜਿਹੜੇ ਵੱਖੋ ਵੱਖਰੇ ਕਨੈਕਟਿਵ ਟਿਸ਼ੂਜ਼ ਨੇ ਇਨਫੋਰਮੇਸ਼ਨ ਦੇ, ਉਹਨਾਂ ਨੂੰ ਜੋੜ ਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ।
ਲਿਬਰਲਸ ਨੇ ਕੰਸਰਵੇਟਿਵਸ ਦਾ ਸਾਰਾ ਪਲੈਟਫਾਰਮ ਚੋਰੀ ਕਰਕੇ ਹਾਈਜੈਕ ਕਰ ਲਿਆ, ਉਸੇ ਪਲੈਟਫਾਰਮ ਦੇ ਸਿਰ ਤੇ ਉਹਨਾਂ ਨੇ ਇਲੈਕਸ਼ਨ ਲੜਿਆ,
ਨਿਓ ਕੰਜ਼ਰਵੇਟਿਵ ਬਣ ਗਏ।
ਪਰ ਕੈਨੇਡੀਅਨਸ ਨੇ ਉਸ ਪਾਰਟੀ ਨੂੰ ਚੁਣਿਆ,
ਯੈਸ,
ਉਹਨਾਂ ਦੀ ਸਰਕਾਰ ਬਣਾਈ। ਮਾਰਕ ਕਾਰਨੀ ਨੂੰ ਕਿਹਾ ਵੀ ਇਹ ਤਾਂ ਜੀ ਇਜ਼ ਅ ਨੈਕਸਟ ਬੈਸਟ ਥਿੰਗ ਟੂ ਗੋਡ, ਵੀ ਇਹ ਸਾਡੇ ਕਹਿ ਲਓ ਸੇਵੀਅਰ ਨੇ ਕੈਨੇਡਾ ਦੇ ਨਾਲ, ਜੇ ਕੋਈ ਵਧੀਆ ਡੀਲ ਹੋ ਸਕਦੀ ਅਮਰੀਕਾ ਦੀ ਉਹ ਮਾਰਕ ਕਾਰਨੀ ਹੀ ਕਰਾ ਸਕਦੇ ਨੇ। ਹੁਣ ਉਹਨਾਂ ਨੂੰ ਚੁਣ ਲਿਆ ਸੀ, ਨਾ ਹੀ ਇਜ਼ ਅਵਰ ਪ੍ਰਾਈਮ ਮਿਨਿਸਟਰ, ਤੇ ਉਹ ਆਪਣੇ ਹਨੀਮੂਨ ਫੇਸ ਦੇ ਵਿੱਚ ਨੇ ਅਜੇ। ਸਿਆਸੀ ਗਵਰਨਮੈਂਟ ਜਿਹੜੀ ਆ ਉਹ ਹਨੀਮੂਨ ਪੀਰੀਅਡ ਚੱਲ ਰਿਹਾ, ਇਟਸ ਵੈਰੀ ਨਿਊ
ਜੀ।
ਅਜੇ ਉਹਨਾਂ ਦਾ ਇੱਕ 20 ਦਿਨਾਂ ਦਾ ਸੈਸ਼ਨ ਹੀ ਹੋਇਆ ਪਾਰਲੀਮੈਂਟ,
ਦੈਟਸ ਇਟ।
ਅਗਲਾ ਸੈਸ਼ਨ ਜਦੋਂ ਹੋਏਗਾ ਉਹਦੇ ਵਿੱਚ ਜਿਹੜੇ ਕੋਈ ਕਾਨੂੰਨ ਉਹਨਾਂ ਨੇ ਕਿਹਾ, ਜਿਹੜੇ ਅਜੇ ਤੱਕ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਠੀਕ ਕਰ ਰਹੇ ਨੇ
ਜੀ ਜੀ,
ਫਿਰ ਉਹਨਾਂ ਨੂੰ ਕ੍ਰਿਟੀਸਾਈਜ਼ ਕਿਉਂ ਕਰੀਏ ਭਾਈ
ਜੀ ਜੀ।
ਸੋ ਵਿਜੇ ਜੀ ਹੁਣ ਜਿਹੜੀ ਉਹ ਐਕਟੀਵਿਜ਼ਮ ਤੇ ਜਰਨਲਿਜ਼ਮ ਵਾਲੀ ਗੱਲ ਆ, ਇਹਦੇ ਵਿੱਚ ਅਕਸਰ ਜ਼ਿਕਰ ਹੁੰਦਾ ਵੀ ਇੰਡੀਆ ਦਾ ਜਿਹੜਾ ਗੋਦੀ ਮੀਡੀਆ ਜਿਹਨੂੰ ਕਹਿ ਦਿੱਤਾ ਜਾਂਦਾ, ਅੱਜ ਕੱਲ੍ਹ ਹੁਣ ਇੰਟਰਨੈਸ਼ਨਲ ਟਰਮ ਬਣ ਗਈ ਉਹ
ਜੀ ਜੀ।
ਸੋ ਇਹ ਸ਼ਬਦ ਇਸਤੇਮਾਲ ਕੀਤਾ ਜਾ ਸਕਦਾ ਆਈ ਗੈਸ। ਸੋ ਅਕਸਰ ਗੱਲ ਹੁੰਦੀ ਹੈ ਕਿ ਜੀ ਵੀ ਉਹ ਤਾਂ ਇੱਕ ਪਾਸੇ ਦੀ ਹੀ ਪੱਤਰਕਾਰੀ ਕਰਦੇ ਨੇ, ਉਹ ਤਾਂ ਚਲੋ ਠੀਕ ਆ ਪ੍ਰੋਪਗੈਂਡਾ ਹੋ ਗਿਆ। ਦੂਜੇ ਪਾਸੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਜਰਨਲਿਸਟ ਨੇ ਰਵੀਸ਼ ਕੁਮਾਰ,
ਹਾਂਜੀ,
ਜਿਹਨਾਂ ਨੂੰ ਇੱਕ ਵਾਰ ਤੁਸੀਂ ਇੰਟਰਵਿਊ ਵੀ ਕੀਤਾ ਸੀ ਲਾਂਚ ਹੋਇਆ, ਸ਼ੁਰੂ ਮੈਗਸੈਸ ਅਵਾਰਡ ਉਹਨਾਂ ਨੂੰ ਮਿਲਿਆ ਸੀ। ਮੈਂ ਰਵੀਸ਼ ਕੁਮਾਰ ਦਾ ਬਹੁਤ ਤਕੜਾ ਫੈਨ ਹਾਂ ਰਿਹਾ, ਕਿੰਨੇ ਸਾਲ ਅਸੀਂ ਮੈਂ ਇੰਡੀਆ ਦੇ ਵਿੱਚ ਜਰਨਲਿਜ਼ਮ ਪੜ੍ਹਿਆ ਸਾਰਾ ਕੀਤਾ। ਰਵੀਸ਼ ਕੁਮਾਰ ਹੁਣ ਉਹ ਵੀ ਇੱਕ ਪਾਸੇ ਦੀ ਪੱਤਰਕਾਰੀ ਕਰਦੇ
ਨੇ, ਐਂਡ ਉਹ ਕਿਉਂਕਿ ਮਾਹੌਲ ਇਹੋ ਜਿਹਾ
ਬਣ ਗਿਆ,
ਐਂਡ
ਸੋ ਉਹਦੇ ਹੁਣ ਮੈਂ ਤੁਹਾਨੂੰ ਆਈ ਨੋ ਬਹੁਤ ਸਾਰੇ ਮੈਸੇਜ ਆਣਗੇ, ਰਵੀਸ਼ ਕੁਮਾਰ ਬਹੁਤ ਵੱਡੇ ਜਰਨਲਿਸਟ ਨੇ, ਮਤਲਬ ਛੋਟਾ ਮੂੰਹ ਵੱਡੀ ਗੱਲ ਵਾਲੀ ਵੀ ਗੱਲ ਇਹ ਹੋ ਸਕਦੀ ਹੈ, ਬਟ ਸਟਿਲ ਇਹ ਮੇਰਾ ਆਪਣੇ ਨਿੱਜੀ ਮੇਰਾ ਵਿਚਾਰ ਹੈ ਕਿ ਜਿਹੜਾ ਵੀ ਕੋਈ ਪੱਤਰਕਾਰ ਇੱਕ ਪਾਸੇ ਦੀ ਪੱਤਰਕਾਰੀ ਕਰ ਰਿਹਾ, ਜਦੋਂ ਪਤਾ ਹੀ ਹੈ ਕਿ ਇਹਨੇ ਕੰਸਰਵੇਟਿਵ ਨੂੰ ਹੀ ਚੰਗਾ ਕਹਿਣਾ, ਜਦੋਂ ਪਤਾ ਹੀ ਹੈ ਕਿ ਇਹਨੇ ਲਿਬਰਲਸ ਨੂੰ ਹੀ ਚੰਗਾ ਕਹਿਣਾ, ਤੇ ਫਿਰ ਉਹ ਐਕਟੀਵਿਜ਼ਮ ਹੈ ਜਾਂ ਉਹ ਪ੍ਰੋਪਗੈਂਡਾ ਹੈ, ਉਹ ਜਰਨਲਿਜ਼ਮ ਨਹੀਂ ਹੈ। ਤੇ ਮੈਨੂੰ ਲੱਗਦਾ ਕਿ ਇਹ ਪੱਤਰਕਾਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੱਤਰਕਾਰੀ ਦੇ ਵਿੱਚ ਤੁਹਾਡੀ ਗੱਲਬਾਤ ਦੇ ਵਿੱਚ ਲਿਸਨਰ ਦੀ ਦਿਲਚਸਪੀ ਵੀ ਉਦੋਂ ਹੀ ਰਹੇਗੀ ਜਦੋਂ ਲਿਸਨਰ ਨੂੰ ਪੱਕੇ ਤੌਰ ਤੇ ਪਤਾ ਨਹੀਂ ਤੁਸੀਂ ਅੱਗੋਂ ਕੀ ਕਹਿਣਾ।
ਕਰੈਕਟ।
ਜੇ ਤੁਸੀਂ ਇੰਨੇ ਪ੍ਰੈਡਿਕਟੇਬਲ ਹੀ ਹੋ ਗਏ ਕਿ ਪਤਾ ਹੀ ਹੈ ਕਿ ਇਹਨੇ ਮਾਰਕ ਕਾਰਨੀ ਦੀ ਸਿਫਤ ਹੀ ਕਰਨੀ ਹੈ, ਪਤਾ ਹੀ ਹੈ ਕਿ ਇਹਨੇ DVDB ਨੂੰ ਬੁਰਾ ਹੀ ਕਹਿਣਾ ਹੈ, ਤਾਂ ਫਿਰ ਤੁਹਾਨੂੰ ਲੋਕ ਸੁਣਨਗੇ ਹੀ ਕਿਉਂ?
ਬਿਲਕੁਲ ਸਹੀ ਗੱਲ ਆ, ਕਿਉਂਕਿ ਆਬਜੈਕਟਿਵਿਟੀ ਉਹ ਚ ਮੰਨਦੀ ਹੋ ਜਾਣੀ,
ਗੱਲ ਵੀ ਦਿਲਚਸਪ ਤਾਂ ਹੀ ਰਹੇਗੀ ਵੈਨ ਦ ਲਿਸਨਰ ਇਜ਼ ਆਲਵੇਜ਼ ਗੈਸਿੰਗ ਕਿ ਇਸ ਮੁੱਦੇ ਤੇ ਕੀ ਕਹਿੰਦਾ,
ਕੀ ਕਹਿੰਦਾ
ਵੀ ਇਹਨੂੰ ਇਹ ਗੱਲ ਸਰਕਾਰ ਦੀ ਠੀਕ ਲੱਗੀ ਕਿ ਨਹੀਂ ਲੱਗੀ।
ਐਂਡ
ਜਿੰਨੀ ਦੇਰ ਤੱਕ ਤੁਸੀਂ ਆਬਜੈਕਟਿਵਲੀ ਆਪਣੀ ਸੋਚ ਦੇ ਮੁਤਾਬਕ ਉਹਨੂੰ ਉਹਦਾ ਮੁਲਾਂਕਣ ਕਰਦੇ ਰਹੋਗੇ ਤੇ ਲੋਕਾਂ ਨਾਲ ਗੱਲ ਸਾਂਝੀ ਕਰਦੇ ਰਹੋਗੇ, ਉਨੀ ਦੇਰ ਤੱਕ ਤੁਸੀਂ ਰੈਲੇਵੈਂਟ ਹੋ, ਅਦਰਵਾਈਜ਼ ਤੁਸੀਂ ਮਾਊਥਪੀਸ ਹੋ, ਆਈਦਰ ਯੂ ਆਰ ਅ ਪ੍ਰੋਪਗੈਂਡਿਸਟ ਔਰ ਯੂ ਆਰ ਐਨ ਐਕਟਿਵਿਸਟ, ਯੂ ਆਰ ਨਾਟ ਅ ਜਰਨਲਿਸਟ,
ਯੂ ਆਰ ਨਾਟ ਅ ਜਰਨਲਿਸਟ। ਇਹ ਦੂਜੀ ਗੱਲ ਇਹ ਧਿਆਨ ਰੱਖੀਏ ਕਿ ਇਹੋ ਜਿਹੀਆਂ ਐਗਜ਼ਾਮਪਲਸ, ਇਹ ਸਤਰਕ ਰਹਿਣ ਦੀ ਲੋੜ ਹੈ, ਸਾਡੇ ਆਲੇ ਦੁਆਲੇ ਵੀ ਪਣਪ ਸਕਦੀਆਂ ਨੇ, ਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਹੈਗੀਆਂ ਨੇ। ਸੋ ਇਹ ਗੱਲ ਜ਼ਰੂਰ ਦੇਖੀ ਜਾਵੇ ਕਿ ਕਿਹੜਾ ਜਿਹਨੇ ਜਦੋਂ ਵੀ ਗੱਲ ਕਰਨੀ ਹੈ ਕਿਸੇ ਇੱਕ ਪਹਿਲੂ ਦੀ ਇੱਕ ਪੱਖ ਦੀ ਗੱਲ ਹੀ ਕਰਨੀ ਆ, ਉਹ ਤੋਂ ਅੰਗਰੇਜ਼ ਕਰੀਏ, ਸੋ ਦੈਟ ਜਿਹੜੀ ਵੈਲ ਰਾਊਂਡਡ ਇਨਫੋਰਮੇਸ਼ਨ ਆ ਉਹ ਸਾਰਿਆਂ ਤੱਕ ਪਹੁੰਚ ਸਕੇ।
ਮੈਸੇਜ ਆ ਕਹਿੰਦੇ ਵਾਟ ਮੈਜੋਰਿਟੀ ਥਿੰਕਸ, ਜ਼ਰੂਰੀ ਨਹੀਂ ਵੀ ਉਹ ਠੀਕ ਹੋਵੇ, ਪਰ ਦੈਟਸ ਹਾਊ ਡੈਮੋਕ੍ਰੇਸੀ
ਵਰਕਸ।
ਯਾ, ਫਿਰ ਤੋਂ ਬਾਅਦ ਫਿਰ ਡਿਕਟੇਟਰਸ਼ਿਪ ਆ
ਜੀ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ,
ਥੈਂਕ ਯੂ ਵੈਰੀ ਮੱਚ।